ਜਾਤ ਬੰਧਨ ਅਨਕਵਾਰ ਸਭ ਤਰ੍ਹਾਂ ਸਮਰੱਥ ਲੋਕਨ ਤੇਰਾ ਨਾਨਕ ਦੇ ਕਰ ਫਿਰਤ ਫਿਰਤ ਪ੍ਰਭਿਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਪਾਗੀ ਲਾਏ
Thank you. ਫਾਤਿਕ ਗੋਵਿੰਦ ਲੋਚਾ ਪੂਰ ਆਦਿ ਅੰਤੇ ਮਦ ਆਸਾ ਕੁਕਰੀ ਵਿਗਰਾਲ ਗੁਰ ਕੀਰਤਨ ਗੋਬਿੰਦ ਰਮਣ ਕਾਟਿਐ ਜਮਜਾਲ ਕਾਮ ਕ੍ਰੋਧ ਲੋਭ ਮੋਹ ਉਠੇ ਸਦਾ ਆਵਣ ਗਵਣ ਪ੍ਰਭ ਪ੍ਰੇਮ ਭਗਤ ਗੋਪਾਲ ਸਿਮਰਨ ਮਿਟਤ ਜੋਨੀ ਪਵਨ ਮਿੱਤਰ ਪੁੱਤਰ ਕਲੱਤਰ ਸੁਹਿਰਦ ਤੀਨ ਤਾਪ ਜਲੰਤ ਜਪ ਰਾਮ ਰਾਮਾ ਦੁੱਖ ਨਿਵਾਰੈ ਮਿਲੈ ਹਰਜਨ ਸੰਤ ਸਰਬਵਿਧ ਪਰਮ ਤੇ ਪੁਕਾਰੇ ਕਤੇ ਨਾਹੀਂ ਛੋਟ ਹਰ ਚਰਨ ਸ਼ਰਨ ਅਪਾਰ ਪ੍ਰਭ ਦੇ ਦਿੜ ਰਹੀ ਨਾਨਕ ਓਟ ਹਰ ਚਰਨ ਸ਼ਰਨ ਅਪਾਰ ਪ੍ਰਭ ਕੇ ਦਿਲ ਗਈ ਨਾਨਕ ਓਟ ਮੇਰੀ ਕਰ ਸ਼ੋਭਤ ਹੋਇਆ ਅਰਦਾਸ ਕੀਤੀ ਹੈ ਕਿ ਸੱਚੇ ਪਾਤਸ਼ਾਹ ਤੇ ਤੋਂ ਕੋਈ ਚੀਜ਼ ਨਹੀਂ ਅਸੀਂ ਹੋਰ ਮੰਗਦੇ ਇੱਕ ਮੇਰੀ ਵੱਡੀ ਲੋਚਾ ਹੈ ਉਹ ਇਹ ਹੈ ਕਿ ਮੈਨੂੰ ਆਪਣੇ ਨਾਲ ਭੇਦ ਹੋਏ ਹੋਏ ਪੁਰਖਾਂ ਦੇ ਚਰਨਾਂ ਦੀ ਧੂੜੀ ਦੇ ਬਾਕੀ ਚੀਜ਼ਾਂ ਉਹ ਕੰਮ ਨਹੀਂ ਕਰ ਸਕਦੀਆਂ ਜੋ ਇਹ ਧੂੜੀ ਕਰ ਸਕਦੀ ਹੈ। ਕਰੋੜਾਂ ਜਨਮਾਂ ਦੇ ਪਾਪ ਮੇਰੇ ਨਾਲ ਚਿੰਬੜੇ ਹੋਏ ਨੇ, ਇਹ ਜੇ ਧੂੜੀ ਮਿਲ ਜਾਵੇ ਤਾਂ ਇਹ ਸਾਰੇ ਪਾਪਾਂ ਦਾ ਖਾਤਮਾ ਹੋ ਜਾਂਦਾ। ਨਾ ਪੈਸਾ ਖਾਤਮਾ ਕਰ ਸਕਦਾ, ਨਾ ਕੋਠੀਆਂ ਕਰ ਸਕਦੀਆਂ, ਨਾ ਬਿਜ਼ਨਸਾਂ ਕਰ ਸਕਦੀਆਂ। ਜੇ ਕੇਵਲ ਇੱਕੋ ਇੱਕ ਚੀਜ਼ ਹੈ ਕਿ ਮਹਾਂਪੁਰਸ਼ਾਂ ਦੀ ਧੂੜੀ ਜਿਹੜੇ ਪਰਮੇਸ਼ਰ ਦੇ ਨਾਲ ਇੱਕ ਮਿੱਕ ਹੋਏ ਨੇ ਉਹ ਮਿਲ ਜਾਵੇ। ਮਨ ਤਨ ਵੰਛੀ ਹੈ ਜੰਤੂ, ਮੈਂ ਮਨ ਤੋਂ ਤਨ ਤੋਂ ਤੇਰੇ ਪਿਆਰਿਆਂ ਦੀ ਧੂੜੀ ਵੰਛਦਾ। ਕੋਟ ਜਨਮ ਕੇ ਲਹੇ ਪਾਤ, ਕਰੋੜਾਂ ਜਨਮਾਂ ਦੇ ਪਾਪ ਲੈ ਜਾਂਦੇ ਨੇ। ਗੋਬਿੰਦ ਲੋਚਾ ਪੂਰੇ, ਪ੍ਰਭੂ ਮੇਰੀ ਲੋਚਾ ਤੂੰ ਪੂਰੀ ਕਰ ਦੇ। ਬਹੁਤ ਤੰਗ ਕਰ ਰਹੀ ਹੈ ਆਦ ਅੰਤ ਮੱਧ ਆਸਾ, ਆਸਾ ਲੱਗੀ ਹੋਈ ਹੈ ਆਦਮੀ ਨੂੰ, ਮੇਰਾ ਆਹ ਬਣ ਜੇ, ਮੇਰਾ ਆਹ ਬਣ ਜੇ, ਜਿਹਨੂੰ ਡਿਜ਼ਾਇਰਸ ਕਹਿੰਦੇ। ਇਹ ਹਮੇਸ਼ਾ ਹੀ ਸਾਰੀ ਜ਼ਿੰਦਗੀ ਜਦ ਮਾਂ ਦੇ ਪੇਟ ਚੋਂ ਹੋਇਆ ਹੈ ਪੈਦਾ, ਉਸ ਵੇਲੇ ਪਹਿਲੀ ਆਸਾ ਲੱਗੀ, ਪਹਿਲੇ ਪਿਆਰ ਲੱਗਾ ਥਾਂ ਤੋਂ, ਦੂਜੀ ਆਸਾ ਦੂਜੇ ਮਾਂ ਬਾਪ ਕੀ ਸੋਚ। ਆਸ਼ਾਵਾਂ ਚੱਲਦੀਆਂ ਜਾਂਦੀਆਂ, ਜਿਉਂ ਜਿਉਂ ਜਵਾਨੀ ਆਉਂਦੀ ਹੈ, ਜਿਉਂ ਜਿਉਂ ਪੜ੍ਹਦਾ ਹੈ ਲਿਖਦਾ ਹੈ ਵੱਡਾ ਹੁੰਦਾ ਹੈ, ਉਨੀਆਂ ਹੀ ਡਿਜ਼ਾਇਰਸ ਵਧੀਆਂ ਤੁਰੀਆਂ ਜਾਂਦੀਆਂ, ਇਹਨਾਂ ਦਾ ਕਿਤੇ ਖਾਤਮਾ ਨਹੀਂ ਹੁੰਦਾ। ਅਤੇ ਮਹਾਰਾਜ ਇਸ ਨੂੰ ਵਿਕਰਾਲ ਕੂਕਰੀ ਕਹਿੰਦੇ ਨੇ, ਬਈ ਬਹੁਤ ਭਿਆਨਕ ਤ੍ਰਿਸ਼ਨਾ ਰੂਪ ਕੁੱਤੀ ਸਾਨੂੰ ਤੰਗ ਕਰ ਰਹੀ ਹੈ। ਇਹਨੂੰ ਠੀਕ ਹੈ ਜਿਹੜਾ ਰਿਵਾਜ ਕਰ ਰਿਹਾ। ਗੁਰ ਕੀਰਤਨ ਗੋਬਿੰਦ ਰਮਣ ਕਾਟਿਆ ਜਮਜਾਲ, ਕਾਮ ਕ੍ਰੋਧ ਲੋਭ ਮੋਹ ਮੁਠੇ ਸਦਾ ਆਵਾ ਗਵਣ, ਪ੍ਰਭ ਪ੍ਰੇਮ ਭਗਤ ਗੋਪਾਲ ਸਿਮਰਨ, ਮਿੰਟ ਮਿਟਤ ਜੋਨੀ ਪਾਉ। ਕੀਰਤਨ ਦੇ ਨਾਲ, ਪ੍ਰੇਮਾ ਭਗਤੀ ਦੇ ਨਾਲ, ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ ਜੋਨੀਆਂ ਦੇ ਵਿੱਚ ਜਿਹੜਾ ਅਸੀਂ ਘੁੰਮਦੇ ਫਿਰਦੇ ਹਾਂ ਇਹ ਮਿਟ ਜਾਂਦਾ। ਸੋ ਇਸ ਤਰ੍ਹਾਂ ਦੇ ਨਾਲ ਆਪਾਂ ਅਰਦਾਸ ਕਰਦੇ ਹਾਂ, ਕਿਉਂਕਿ ਸੰਸਾਰ ਦੇ ਅੰਦਰ ਜੀਵ ਆਉਂਦਾ ਹੈ ਬੰਨਿਆ ਹੋਇਆ ਕਰਮਾਂ ਦਾ। ਦੋ ਕਿਸਮ ਦੇ ਜੀਵ ਸੰਸਾਰ 'ਤੇ ਆਉਂਦੇ ਨੇ, ਇੱਕ ਤਾਂ ਉਹ ਜਾਂਦੇ ਨੇ ਜਿਨ੍ਹਾਂ ਦੇ ਉੱਤੇ ਕਰਮਾਂ ਦਾ ਕੋਈ ਬੋਝ ਨਹੀਂ ਹੁੰਦਾ, ਕੋਈ ਲੇਖ ਨਹੀਂ ਹੋਇਆ ਕਰਦਾ, ਉਹ ਤਾਂ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਆਇਆ ਕਰਦੇ ਆ। ਨਾ ਉਹਨਾਂ ਦਾ ਜੰਮਣ ਨਾਲ ਕੋਈ ਸੰਬੰਧ ਹੁੰਦਾ, ਨਾ ਮਰਨ ਨਾਲ ਹੁੰਦਾ। ਜਨਮ ਮਰਨ ਦੋਹੋਂ ਮੈਂ ਨਾ ਹੀ, ਜਨਮ ਪਰਉਪਕਾਰੀ ਆਏ, ਪਰਉਪਕਾਰ ਕਰਨ ਵਾਸਤੇ ਭੇਜੇ ਜਾਂਦੇ। ਉਹਨਾਂ ਦਾ ਕੰਮ ਕੀ ਹੁੰਦਾ? ਜੀ ਦਾਨ ਦੇ ਭਗਤੀ ਲਾਇਨ ਜ਼ਿੰਦਗੀ ਦਿੰਦੇ ਨੇ। ਜੀਵਨ ਦੀ ਰੌ ਰੁਮਕਦੀ ਹੈ ਹਰੇਕ ਦੇ ਅੰਦਰ, ਅਸੀਂ ਜਿਉਂਦਿਆਂ ਵਿੱਚ ਨਹੀਂ ਆ, ਮਤਾ ਗਲਤੀ ਖਾ ਲਈਏ। ਮਹਾਰਾਜ ਕਹਿੰਦੇ ਦੋ ਤਰ੍ਹਾਂ ਦੇ ਮੁਰਦੇ ਹੁੰਦੇ ਨੇ, ਇੱਕ ਤਾਂ ਉਹ ਹੁੰਦੇ ਨੇ ਜਿਨ੍ਹਾਂ ਚੋਂ ਚੇਤਨ ਕਲਾ ਨਿਕਲ ਜਾਂਦੀ ਹੈ ਅਤੇ ਸਰੀਰ ਛੱਡ ਜਾਂਦੀ ਹੈ, ਉਹਦੇ ਬਾਅਦ ਇੱਕ ਘੰਟੇ ਦੇ ਅੰਦਰ ਅੰਦਰ ਸਰੀਰ ਕਾਲਾ ਪੀਲਾ ਹੋ ਜਾਂਦਾ, ਸਿਆਹ ਹੋ ਜਾਂਦਾ, ਦੇਖਣ ਯੋਗ ਨਹੀਂ ਰਹਿੰਦਾ, ਡਰਾਉਣਾ ਹੋ ਜਾਂਦਾ। ਉਹਦੇ ਵੱਲ ਨਿਗਾਹ ਭਰ ਕੇ ਨਹੀਂ ਦੇਖਦੇ ਵੀ ਮੈਨੂੰ ਫਿਰ ਰਾਤ ਨੂੰ ਇਹਦਾ ਧਿਆਨ ਆਊ, ਮੈਂ ਡਰੂ। ਉਹੀ ਸਰੀਰ ਜਿਹਦੇ ਪਿੱਛੇ ਅਸੀਂ ਤੁਰੇ ਫਿਰਦੇ ਹਾਂ, ਜਦੋਂ ਚੇਤਨ ਕਲਾ ਨਿਕਲ ਜਾਂਦੀ ਹੈ ਉਸ ਵੇਲੇ ਸਾਡਾ ਸੰਬੰਧ ਉਹਦੇ ਨਾਲ ਟੁੱਟ ਜਾਂਦਾ। ਦੂਸਰੇ ਮੁਰਦੇ ਉਹ ਹੋਇਆ ਕਰਦੇ ਨੇ ਜਿਨ੍ਹਾਂ ਦੇ ਅੰਦਰ ਜੀਵਨ ਰੌ ਰੁਮਕਦੀ ਨਹੀਂ ਹੈ। ਇਸ ਤਰ੍ਹਾਂ ਸਮਝ ਲਓ ਵੀ ਇੱਕ ਬੈਟਰੀ ਆਪਾਂ ਦੁਕਾਨ ਤੇ ਲੈਣ ਜਾਂਦੇ ਹਾਂ, ਉਹ ਬੈਟਰੀ ਲੈ ਆਉਂਦੇ ਹਾਂ ਅਤੇ ਅਸੀਂ ਕਹਿੰਦੇ ਹਾਂ ਵੀ ਇਹ ਕਾਰ ਸਟਾਰਟ ਕਰੋ, ਬੈਟਰੀ ਲਾ ਲਓ, ਲਾਈਟ ਆਵੇ ਅਤੇ ਆਵਾਜ਼ ਆਵੇ, ਲਾਊਡ ਸਪੀਕਰ ਬੋਲਣ। ਅਤੇ ਉਹ ਪ੍ਰੇਮੀ ਕਹਿੰਦਾ ਵੀ ਬੈਟਰੀ ਤਾਂ ਮੈਂ ਲੈ ਆਉਂਦੀ ਪਰ ਇਹ ਡੈੱਡ ਹੈ, ਵੀ ਇਹ ਤਾਂ ਚੰਗੀ ਭਲੀ ਹੈ, ਨਵੀਂ ਦੁਕਾਨ ਤੋਂ ਲਿਆਂਦੀ ਹੈ, ਲਿਆਉਂਦੀ ਲਿਆਉਣ ਸਮੇਂ ਹੀ ਡੈੱਡ ਸੀ ਇਹ। ਕਹਿੰਦੇ ਹਾਂ ਇਹ ਡੈੱਡ ਹੈ, ਇੱਕ ਤਾਂ ਜਿਹੜੀ ਟੁੱਟ ਜਾਵੇ ਬਿਲਕੁਲ ਖਤਮ ਹੋ ਜਾਵੇ ਉਹਨੂੰ ਵੀ ਅਸੀਂ ਕਹਿੰਦੇ ਹਾਂ ਡੈੱਡ ਹੋ ਗਈ। ਇੱਕ ਉਹ ਹੈ ਜਿਹੜੀ ਹੈ ਦੇਖਣ ਨੂੰ ਚੰਗੀ ਭਲੀ ਲੇਕਿਨ ਡੈੱਡ ਹੈ। ਕਿਉਂ ਡੈੱਡ ਹੈ? ਕਿ ਉਹਦੇ ਵਿੱਚ ਕਰੰਟ ਨਹੀਂ ਹੈਗੀ, ਜਦੋਂ ਚਾਰਜ ਕਰਾਂਗੇ 24 ਘੰਟੇ ਫਿਰ ਜਾ ਕੇ ਉਹਦੇ ਵਿੱਚ ਕਰੰਟ ਆਏਗੀ, ਉਹ ਕਰੰਟ ਫਿਰ ਪਾਸ ਆਨ ਹੋ ਕੇ ਲਾਈਟ ਵੀ ਦੇਵੇਗੀ, ਮਸ਼ੀਨਾਂ ਵੀ ਚਲਾਏਗੀ, ਸਭ ਕੰਮ ਕਰੇਗੀ। ਇਸੇ ਤਰ੍ਹਾਂ ਆਦਮੀ ਦਾ ਜਿਹੜਾ ਸਰੀਰ ਹੈ ਬਹੁਤ ਚੰਗਾ ਦੇਖਣ ਨੂੰ, ਸੋਹਣੇ ਤੋਂ ਸੋਹਣਾ, ਭਲੇ ਤੋਂ ਭਲਾ, ਮਹਾਰਾਜ ਕਹਿੰਦੇ ਇੰਨਾ ਸੋਹਣਾ ਵੀ ਇੱਕ ਬੰਦੇ 'ਚ ਪੰਜ ਕੁਆਲਿਟੀਆਂ ਹੋਣ ਇਕੱਠੀਆਂ ਜਿਹੜੀਆਂ ਇੰਪੋਸੀਬਲ ਨੇ, ਹੋਏ ਨਹੀਂ ਸਕਦੀਆਂ। ਇੱਕ ਤਾਂ ਇਹ ਹੈ ਕਿ ਉਹ ਐਕਸਟ੍ਰੀਮ ਤੱਕ ਸੁੰਦਰ ਹੋਵੇ, ਆਖਰੀ ਹੱਦ ਤੱਕ ਦੁਨੀਆਂ ਦੇ ਅੰਦਰ ਦੇਖਣ ਵਾਲੇ ਬੰਦਿਆਂ 'ਚੋਂ ਜਿਹੜਾ ਸੁੰਦਰ ਹੈ ਉਸ ਨੂੰ ਵਰਲਡ ਕੁਈਨ ਕਹਿੰਦੇ ਨੇ ਬੀਬੀਆਂ ਨੂੰ, ਕਿਉਂਕਿ ਜੱਜਾਂ ਨੇ ਬੈਠ ਕੇ ਦੇਖ ਲਿਆ ਅਤੇ ਉਹਨਾਂ ਨੇ ਆਪਣੀ ਅਕਲ ਦੇ ਮੁਤਾਬਕ ਇੱਕ ਫਤਵਾ ਦੇਤਾ, ਇੱਕ ਸਰਟੀਫਿਕੇਟ ਦੇਤਾ ਕਿ ਸਾਰੇ ਸੰਸਾਰ ਨਾਲੋਂ ਸੋਹਣਾ ਹੈ ਜਾਂ ਸੋਹਣੀ ਹੈ, ਇਹਨੂੰ ਕੁਈਨ ਬਣਾਇਆ ਜਾਂਦਾ। ਕੋਈ ਸਿਟੀ ਕੁਈਨ ਹੈ, ਕੋਈ ਕਾਲਜ ਕੁਈਨ ਹੈ, ਕੋਈ ਸਟੇਟ ਕੁਈਨ ਹੈ, ਕੋਈ ਸਾਰੀ ਦੁਨੀਆਂ ਦੀ ਕੁਈਨ ਹੈ। ਮਹਾਰਾਜ ਕਹਿੰਦੇ ਉਹ ਆਖਰੀ ਹੱਦ ਲੈ ਲਓ, ਕਿਉਂਕਿ ਹੱਦ ਤਾਂ ਹੁੰਦੀ ਨਹੀਂ, ਹੱਦ ਤਾਂ ਗਾਹਾਂ ਫੇਰ ਵੱਧ ਜਾਂਦੀ ਹੈ, ਵੀ ਉਸ ਨੂੰ ਲੈ ਲਓ। ਇੰਨੀ ਸੁੰਦਰਤਾ ਹੋਵੇ, ਅਤ ਸੁੰਦਰ ਕੁਲੀਨ ਹੋਵੇ, ਸਭ ਤੋਂ ਵੱਡੀ ਕੁਲ ਨਾਲ ਸੰਬੰਧ ਰੱਖਣ ਵਾਲਾ, ਗੱਲਾਂ ਬਾਤਾਂ 'ਚ ਇੰਨਾ ਧਨੀ ਹੋਵੇ ਵੀ ਕੋਈ ਬੰਦਾ ਉਹਦੇ ਨਾਲ ਗੱਲ ਨਾ ਕਰ ਸਕਦਾ ਹੋਵੇ, ਟਾਕ ਨਾ ਕਰ ਸਕਦਾ ਹੋਵੇ, ਦਸ ਦਸ ਘੰਟੇ ਖੜਾ ਬੋਲੀ ਜਾਵੇ, ਉਹਦੇ ਕੋਲ ਪ੍ਰਮਾਣਾਂ ਦਾ ਕੋਈ ਘਾਟਾ ਨਾ ਪਵੇ, ਐਗਜ਼ੈਂਪਲਸ ਦੇਈ ਜਾਵੇ, ਬੋਲੀ ਜਾਵੇ, ਰੀਜ਼ਨਸ ਦੇਈ ਜਾਵੇ, ਇੰਨਾ ਸਿਆਣਾ ਹੋਵੇ, ਚਤਰ ਹੋਵੇ, ਮੁੱਖ ਗਿਆਨੀ ਬ੍ਰਹਮ ਗਿਆਨ ਬਾਰੇ ਵੀ ਮੂੰਹ ਨਾਲ ਗਿਆਨ ਕਰਨ ਵਾਲਾ ਹੋਵੇ, ਧਨਵੰਤ ਪੈਸਾ ਸਭ ਤੋਂ ਜ਼ਿਆਦਾ ਹੋਵੇ, ਕਰਮਾਂ ਕਰਮਾਂ ਡਾਲਰਾਂ ਦਾ ਮਾਲਕ ਹੋਵੇ। ਕਹਿੰਦੇ ਜੇ ਉਹਦੇ ਵਿੱਚ ਜੀਵਨ ਰੌ ਨਹੀਂ ਰੁਮਕੀ ਨਾ, ਜਿਹਨੂੰ ਜੀਵਨ ਕਹਿੰਦੇ ਹਾਂ, ਰੋਜ਼ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਜੀਵਨ ਦਾਨ ਦੇ, ਅਸੀਂ ਤਾਂ ਜੀਵਨ ਦਾਨ ਜਾਣਦੇ ਹੀ ਨਹੀਂ, ਅਸੀਂ ਤਾਂ ਕਹਿੰਦੇ ਹਾਂ ਵੀ ਸਾਹ ਆਉਂਦਾ ਰਹੇ, ਇਹਨੂੰ ਇਹ ਜੀਵਨ ਕਹਿੰਦੇ ਨੇ, ਇਸ ਨੂੰ ਅਸੀਂ ਜੀਵਨ ਕਹਿੰਦੇ ਹਾਂ, ਪਰ ਇਹ ਕੈਮੀਕਲ ਲਾਈਫ ਹੈ। ਸਾਡੇ ਬ੍ਰੇਨ ਦੇ ਅੰਦਰ ਇਲੈਕਟ੍ਰੋਨ ਇਲੈਕਟ੍ਰੋਨਿਕਸ ਦੀਆਂ ਵੇਵਸ ਉੱਠਦੀਆਂ ਨੇ ਅਤੇ ਨਾਲ ਮੈਗਨੈਟਿਕ ਵੇਵਸ ਜਦੋਂ ਟਕਰਾਉਂਦੀਆਂ ਨੇ, ਉਹ ਸਾਡੇ ਬ੍ਰੇਨ ਦੇ 15 ਅਰਬ ਸੈੱਲ ਨੇ ਜਿਹੜੇ ਉਹਨਾਂ ਨੂੰ ਟੱਚ ਕਰਦੀਆਂ, ਅਤੇ ਜਿਸ ਜਿਸ ਥਾਂ ਦੇ ਉੱਤੇ ਉਹਨਾਂ ਉਹ ਟੱਚ ਕਰਦੀਆਂ ਨੇ, ਉਹੋ ਜਿਹਾ ਕੰਮ ਸਾਡਾ ਬ੍ਰੇਨ ਕਰਦਾ। ਜੇ ਅੱਖਾਂ ਵਾਲੇ ਸਫੀਅਰ ਵਿੱਚ ਜਾਂਦੀਆਂ ਅਸੀਂ ਦੇਖਦੇ ਹਾਂ, ਕੰਨਾਂ ਵੱਲ ਜਾਂਦੀਆਂ ਕੰਨਾਂ ਨਾਲ ਸੁਣਦੇ ਹਾਂ, ਸਪਰਸ਼ ਵੱਲ ਜਾਂਦੀਆਂ ਅਸੀਂ ਪੈਰ ਨਾਲ ਕੋਈ ਚੀਜ਼ ਲੱਗ ਜੇ ਸਾਨੂੰ ਇੱਕਦਮ ਪਤਾ ਲੱਗ ਜਾਂਦਾ। ਇਸੇ ਤਰ੍ਹਾਂ ਨਾਸ਼ਕਾ ਦੇ ਨਾਲ ਅਸੀਂ ਸੁੰਘਦੇ ਹਾਂ, ਜ਼ੁਬਾਨ ਦੇ ਨਾਲ ਰਸ ਲੈਂਦੇ ਹਾਂ, ਉਹੀ ਥਾਂ ਐਕਟਿਵ ਹੋ ਜਾਇਆ ਕਰਦਾ, ਮੈਮੋਰੀ ਚਲੀ ਜਾਵੇ, ਬੋਲਣ ਵਾਲਾ ਬੋਲਦਾ, ਪਤਾ ਨਹੀਂ ਕਿੱਥੋਂ ਆ ਜਾਂਦਾ, ਪਹਿਲਾਂ ਉਸ ਨੂੰ ਪਤਾ ਨਹੀਂ ਹੋਇਆ ਕਰਦਾ। ਸੋ ਇਹ ਲਾਈਫ ਹੈ ਜਿਹੜੀ, ਇਹਨੂੰ ਕੈਮੀਕਲ ਲਾਈਫ ਕਹਿੰਦੇ ਨੇ, ਬਿਜਲੀ ਅਤੇ ਮੈਗਨੇਟ ਦੇ ਸੰਬੰਧ ਦੇ ਨਾਲ, ਖੁਰਾਕ ਦੇ ਨਾਲ, ਖੁਰਾਕ ਦੇ ਵਿੱਚੋਂ ਬਣਦੇ ਨੇ ਨਿਊਟ੍ਰੈਂਟ, ਉਹਦੇ ਨਾਲ ਬਾਡੀ ਦੀ ਰਿਕੁਆਇਰਮੈਂਟ ਪੂਰੀ ਹੁੰਦੀ ਹੈ, ਅਤੇ ਇਹਨੂੰ ਇੱਕ ਲਾਈਫ ਕਹਿੰਦੇ ਨੇ ਵੀ ਅਸੀਂ ਜਿਉਂਦੇ ਹਾਂ, ਇਸ ਜਿਉਣ ਦੇ ਉੱਤੇ ਅਸੀਂ ਸੰਤੁਸ਼ਟ ਹਾਂ। ਲੇਕਿਨ ਰੂਹਾਨੀ ਮਾਰਗ ਦੇ ਵਿੱਚ ਇਸ ਨੂੰ ਸਾਹ ਲੈਂਦਾ ਮੁਰਦਾ ਕਹਿੰਦੇ ਨੇ, ਅਤ ਸੁੰਦਰ ਕਲੀਨ ਚਤਰ ਮੁੱਖ ਗਿਆਨੀ ਧਨਵੰਤ ਮ੍ਰਿਤਕ ਕਹੀਏ ਨਾਨਕਾ, ਜੇ ਪ੍ਰੀਤ ਨਹੀਂ ਭਗਵਾਨ, ਜੇ ਪਿਆਰ ਦੀ ਰੌ ਨਹੀਂ ਨਾ ਰੁਮਕੀ ਇਹਦੇ ਅੰਦਰ, ਇਹ ਸਭ ਕੁਛ ਹੁੰਦਾ ਹੋਇਆ ਵੀ ਡੈਡ ਬਾਡੀ ਹੈ, ਅਤੇ ਫਿਰ ਜਿਉਂਦਾ ਕੌਣ ਹੈ? ਮਹਾਰਾਜ ਕਹਿੰਦੇ ਸਿਰਫ ਉਹ ਬੰਦਾ ਜਿਉਂਦਾ ਹੈ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵਿਆ ਕੋਈ, ਬਾਕੀ ਕੋਈ ਨਹੀਂ ਜਿਉਂਦਾ। ਜਿਉਂਦਾ ਸਿਰਫ ਉਹ ਹੈ ਜਿਹਦੇ ਅੰਦਰ ਕਰੰਟ ਨਾਮ ਦੀ ਚੱਲਦੀ ਹੈ, ਨਾਮ ਦੀ ਸ਼ਕਤੀ ਜਾਗਰਤ ਜਿਹਦੇ ਅੰਦਰ ਹੋ ਗਈ, ਜਿਹਦੇ ਅੰਦਰ ਕੁੰਡਲਨੀ ਸ਼ਕਤੀ ਜਾਗਰਤ ਹੋ ਜਾਵੇ, ਕੁੰਡਲਨੀ ਇਲੈਕਟ੍ਰੋਨਿਕ ਦਾ ਭੰਡਾਰ ਹੋਇਆ ਕਰਦਾ ਬਾਡੀ ਦੇ ਅੰਦਰ, ਰੀੜ੍ਹ ਦੀ ਹੱਡੀ ਦੇ ਆਖਰੀ ਹਿੱਸੇ ਦੇ ਵਿੱਚ ਇੱਕ ਭਚੰਗਾ ਨਾੜੀ ਹੈ, ਉਹਦਾ ਮੂੰਹ ਰੀੜ੍ਹ ਦੀ ਹੱਡੀ ਦੇ ਉੱਤੇ ਚੜਿਆ ਹੋਇਆ, ਜਿਹੜੇ ਕੁੰਡਲਨੀ ਨੂੰ ਜਗਾਉਂਦੇ ਨੇ ਸਵਾਸਾਂ ਦੇ ਨਾਲ ਗਰਮੀ ਦੇ ਕੇ ਮੂੰਹ ਖੋਲ੍ਹ ਲੈਂਦੇ ਨੇ, ਉਦੋਂ ਬਾਅਦ ਪ੍ਰਾਣਾਂ ਨੂੰ ਐਂਟਰ ਕਰ ਦਿੰਦੇ ਨੇ ਰੀੜ੍ਹ ਦੀ ਹੱਡੀ 'ਚ, ਜਿਹੜੀ ਵਿਚਾਲਲੀ ਲਾਈਨ ਹੈ ਇੜਾ ਪਿੰਗਲਾ ਔਰ ਸੁਖਮਨਾ, ਸੁਖਮਨਾ ਨਾੜੀ ਦੇ ਵਿੱਚ ਪ੍ਰਵੇਸ਼ ਕਰ ਦਿੰਦੇ ਨੇ, ਉੱਥੇ ਫਿਰ ਪੂਰਾ ਜ਼ੋਰ ਲਾਉਂਦੇ ਨੇ ਸਾਹ ਰੋਕ ਰੋਕ ਕੇ, ਉਹਦੇ ਅੰਦਰ ਚੱਕਰ ਆਉਂਦੇ ਨੇ, ਛੇ ਬਲੌਕ ਨੇ ਬਲੌਕੇਡਸ, ਉਹਨਾਂ ਨੂੰ ਗਰਮੀ ਦੇ ਨਾਲ ਪਘਲਾ ਕੇ ਖੋਲਦੇ ਨੇ, ਤੇ ਇਹਦੇ ਵਿੱਚ ਕੁੰਡਲਨੀ ਸ਼ਕਤੀ ਜਿਹੜੀ ਹੈ ਉਹ ਜਾਗਰਤ ਹੋ ਜਾਂਦੀ ਹੈ, ਐਕਟਿਵ ਹੋ ਜਾਂਦੀ ਹੈ, ਜਿਵੇਂ ਸੁੱਚ ਦਾ ਦਬ ਦਿੱਤਾ ਜਾਵੇ, ਉਹ ਫਿਰ ਇਹ ਕੁੰਡਲਨੀ ਨਾੜੀ ਰੀੜ੍ਹ ਦੀ ਹੱਡੀ ਚ ਦਿਮਾਗ ਵੱਲ ਨੂੰ ਦਸਵੇਂ ਦੁਆਰ ਵੱਲ ਨੂੰ ਟਰੈਵਲ ਕਰਦੀ ਹੈ, ਉੱਚਾ ਉੱਠਦੀ ਹੈ। ਇਹ ਜਿਉਂ ਜਿਉਂ ਉੱਚਾ ਉੱਠਦੀ ਹੈ ਇਹਦੇ ਅਨੁਭਵ ਜਾਗਦੇ ਜਾਂਦੇ ਨੇ, ਅਖੀਰ ਦੇ ਉੱਤੇ ਇੰਨਾ ਆ ਜਾਂਦਾ ਕਿ ਇੱਥੇ ਬੈਠੇ ਨੂੰ ਇਹ ਲੰਡਨ ਵਿੱਚ ਬੈਠਾ ਬੰਦਾ ਦਿਸੀ ਜਾਂਦਾ ਵੀ ਕੀ ਕਰ ਰਿਹਾ, ਇੱਥੇ ਬੈਠੇ ਨੂੰ ਅਮਰੀਕਾ ਦੇ ਵਿੱਚ ਗੱਲਾਂ ਕਰਦੇ ਸੁਣਨ ਲੱਗ ਜਾਂਦੇ। ਟਾਈਮ ਐਂਡ ਸਪੇਸ ਤੋਂ ਬਿਯੋਂਡ ਹੋ ਜਾਂਦੀ ਹੈ ਆਦਮੀ ਦੀ ਸ਼ਕਤੀ। ਸੋ ਇਹ ਕੁੰਡਲਨੀ ਸ਼ਕਤੀ ਜਗਾ ਕੇ ਇੱਕ ਤਰ੍ਹਾਂ ਦੀ ਜ਼ਿੰਦਗੀ ਇਹਦੇ 'ਚ ਹੋਰ ਤਰ੍ਹਾਂ ਦੀ ਰੌ ਰੁਮਕਦੀ ਹੈ, ਪੈਦਾ ਕਰਦੇ ਨੇ। ਲੇਕਿਨ ਮਹਾਰਾਜ ਕਹਿੰਦੇ ਇਹ ਵੀ ਨਹੀਂ ਹੈ, ਇਹਦੇ ਅੰਦਰ ਨਾਮ ਸ਼ਕਤੀ ਹੈ। ਨੌਨੇ ਦਾ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ, ਸੁਨ ਸਮਾਧ ਅਨਤ ਨਾਦ ਕਹਿਣ ਨਾ ਜਾਈ ਚਰਜ ਵਿਸਮਾਧ। ਜਦੋਂ ਉਹ ਨਾਮ ਸ਼ਕਤੀ ਜਾਗਰਤ ਹੋ ਜਾਂਦੀ ਹੈ ਉਸ ਵੇਲੇ ਮਹਾਰਾਜ ਕਹਿੰਦੇ ਇਹ ਜਿਉਂਦਾ ਹੋ ਜਾਂਦਾ, ਨਹੀਂ ਤਾਂ ਸਾਰਾ ਸੰਸਾਰ ਮੁਰਦਾ ਹੈ, ਕਿਉਂਕਿ ਜੀਵਨ ਨਹੀਂ ਇਸ ਨੂੰ ਪ੍ਰਾਪਤ ਹੁੰਦਾ। ਗਲਤੀ ਦੇ ਨਾਲ ਇਹ ਸੰਸਾਰ ਦੇ ਅੰਦਰ ਪ੍ਰਵਿਰਤ ਹੋ ਜਾਂਦਾ ਹੈ, ਇਹਨਾਂ ਗੱਲਾਂ ਵੱਲ ਤਾਂ ਧਿਆਨ ਨਹੀਂ ਦਿੰਦਾ। ਇਹਦੇ ਵਿੱਚ ਪ੍ਰਵਿਰਤ ਹੋ ਕੇ ਦੁਨੀਆ ਦੇ ਨਾਲ ਰਚ ਜਾਂਦਾ, ਪੈਸਾ ਜੋੜਨਾ ਸ਼ੁਰੂ ਕਰ ਦਿੰਦਾ, ਪ੍ਰਾਪਰਟੀਆਂ ਬਣਾਉਣੀਆਂ ਸ਼ੁਰੂ ਕਰ ਦਿੰਦਾ, ਹੋਰ ਅਨੇਕਾਂ ਤਰ੍ਹਾਂ ਦੇ ਕਲੇਸ਼ ਸ਼ੁਰੂ ਕਰ ਲੈਂਦਾ। ਮੇਰਾ ਨਾਮ ਹੋ ਜਾਵੇ, ਮੈਨੂੰ ਵੱਡਾ ਅਹੁਦਾ ਮਿਲ ਜਾਵੇ, ਮੈਨੂੰ ਆਪ ਤਰੱਕੀ ਹੋ ਜਾਵੇ, ਮੈਨੂੰ ਲੋਕ ਜਾਣ ਮੇਰੇ ਕੋਲ ਰਾਸ਼ੀ ਸ਼ਕਤੀ ਆ ਜਾਵੇ, ਇਹਦੇ ਨਾਲ ਬਹੁਤ ਕੁਛ ਆਪਣੇ ਆਲੇ ਦੁਆਲੇ ਇਕੱਠਾ ਕਰ ਲੈਂਦਾ। ਉਸ ਵੇਲੇ ਗਲਤੀ ਦੇ ਨਾਲ ਜਿਹੜੇ ਇਹਦੇ ਆਲੇ ਦੁਆਲੇ ਹੁੰਦੇ ਨੇ, ਰਿਸ਼ਤੇਦਾਰ, ਮਾਂ ਪਿਤਾ, ਭਰਾ, ਪੁੱਤਰ, ਧੀਆਂ, ਹੋਰ ਅਨੇਕਾਂ ਚੀਜ਼ਾਂ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਨੇ, ਉਹਨਾਂ ਨੂੰ ਗਲਤੀ ਨਾਲ ਆਪਣੀਆਂ ਸਮਝਦਾ। ਲੇਕਿਨ ਮਹਾਰਾਜ ਕਹਿੰਦੇ ਜਦੋਂ ਇਹ ਸੰਸਾਰ ਤੋਂ ਤੋਰ ਦਿੱਤਾ ਜਾਂਦਾ ਨਾ, ਜੇ ਮਾਰ ਕੇ ਗਨੇ ਜਾਏ ਨਾ ਕੋਸਾ, ਲੰਮੀ ਬਾਟ ਤੇ ਤੋਰ ਦਿੱਤਾ ਜਾਂਦਾ, ਉਸ ਵੇਲੇ ਇਹਦੇ ਨਾਲ ਕੋਈ ਚੀਜ਼ ਨਹੀਂ ਨਿਭਦੀ। ਜੇ ਨਿਭਦੀ ਹੈ ਤਾਂ ਪਰਮੇਸ਼ਵਰ ਦਾ ਨਾਮ ਨਿਭਦਾ, ਬਾਕੀ ਜਿਹੜਾ ਵਿਜ਼ੀਬਲ ਸਾਥ ਹੈ ਜਿਹਨੂੰ ਗਲਤੀ ਦੇ ਨਾਲ ਅਸੀਂ ਆਪਣਾ ਸਾਥ ਕਹਿੰਦੇ ਹਾਂ, ਮਾਤ ਪਿਤਾ, ਭਾਈ, ਸੁੱਤ ਬੰਧਵ, ਇਸ਼ਟ ਮੀਤ ਔਰ ਭਾਈ, ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤ ਹੈ ਕੋ ਨਾ ਸਹਾਈਏ, ਤਾਂ ਲੈਣ ਦੇਣ ਦੇ ਸੰਬੰਧ ਨਾਲ ਜੀਵਾਂ ਦਾ ਸਮੂਹ ਇਕੱਠਾ ਹੋ ਕੇ ਕੋਈ ਪਰਿਵਾਰ ਬਣ ਗਿਆ, ਕੋਈ ਰਿਸ਼ਤੇਦਾਰੀਆਂ ਦਾ ਮੰਡਲ ਬਣ ਗਿਆ, ਕੋਈ ਕੌਮੀ ਬਣ ਗਿਆ, ਕੋਈ ਪਿੰਡ ਦਾ ਬਣ ਗਿਆ, ਕੋਈ ਗੋਤ ਦਾ ਬਣ ਗਿਆ, ਇਸ ਤਰ੍ਹਾਂ ਦੇ ਨਾਲ ਇਹ ਇਕੱਠ ਜੇ ਬਣਦੇ ਤੁਰੇ ਜਾਂਦੇ ਨੇ, ਜਿਹਦੇ ਵਿੱਚ ਜੀ ਫਸ ਜਾਂਦਾ। ਮਹਾਰਾਜ ਕਹਿੰਦੇ ਜਦੋਂ ਲੰਮੀਆਂ ਰਾਹਾਂ ਤੇ ਇਹਨੂੰ ਤੋੜ ਲੈਂਦੇ ਨੇ ਨਾ, ਫਿਰ ਇਹ ਸਾਰੇ ਸਾਥ ਛੱਡ ਜਾਂਦੇ ਨੇ। ਪੜੋ,
ਜਦੋਂ ਬਾਟਾਂ ਲੰਮੀਆਂ ਤੇ ਤੋਰਿਆ, ਸਾਰੇ ਸਾਥ ਛੱਡ ਜਾਣਗੇ, ਬਾਟਾਂ ਲੰਮੀਆਂ ਤੇ ਤੋਰਿਆ, ਸਾਰੇ ਸਾਥ ਛੱਡ Thank you.
ਜਿਸ ਵਕਤ ਉਸ ਰਸਤੇ ਤੇ ਪਾ ਲਿਆ ਇਸ ਜੀਵ ਨੂੰ ਜਿਹਦੇ ਕੋਹ ਨਹੀਂ ਗਿਣੇ ਜਾਂਦੇ, ਮਹਾਰਾਜ ਕਹਿੰਦੇ ਫਿਰ ਜਿੰਨਾ ਕੁਛ ਤੂੰ ਰੁੱਝਿਆ ਰਿਹਾ ਜ਼ਿੰਦਗੀ ਦੇ ਅੰਦਰ, ਉਹ ਤੇਰਾ ਕੋਈ ਵੀ ਸਾਥ ਦੇਣ ਨੂੰ ਸਮਰੱਥ ਨਹੀਂ ਹੈ, ਇੱਥੇ ਹੀ ਸਾਥ ਛੱਡ ਜਾਣਗੇ। ਤਿੰਨ ਸਾਥੀ ਹੁੰਦੇ ਨੇ, ਇੱਕ ਪੈਸਾ, ਇੱਕ ਰਿਸ਼ਤੇਦਾਰ ਤੇ ਇੱਕ ਕਰਮ ਹੋਇਆ ਕਰਦੇ। ਪੈਸਾ ਜਿਹੜਾ ਇਹ ਤਾਂ ਜਦੋਂ ਆਦਮੀ ਬਿਮਾਰ ਹੁੰਦਾ, ਬੁਢਾਪੇ ਚ ਆ ਜਾਵੇ, ਇਹ ਉਸੇ ਵੇਲੇ ਸਾਥ ਛੱਡ ਜਾਂਦਾ ਜਾਂ ਖੋ ਲਿਆ ਜਾਂਦਾ। ਉਸੇ ਵੇਲੇ ਬੱਚੇ ਕਹਿਣ ਲੱਗ ਜਾਂਦੇ ਆ ਵੀ ਤਾਂ ਚੜ੍ਹਾਈ ਕਰ ਜਾਣੀ ਹੈ, ਪਿੱਛੋਂ ਪਲੇਸ ਖੜਾ ਕਰੇਗਾ, ਹੁਣੇ ਸਾਡੇ ਨਾਮ ਕਰਾ ਦੇ, ਅਸੀਂ ਲੜਾਂਗੇ ਨਹੀਂ ਪਿੱਛੋਂ। ਉਹ ਵੀ ਸਾਥ ਛੱਡ ਦਿੰਦਾ। ਪਹਿਲਾਂ ਸਾਰੀ ਮਾਇਆ ਨੂੰ ਆਪਣੀ ਸਮਝਦਾ ਸੀ, ਜਿਉਂ ਜਿਉਂ ਬੱਚੇ ਜਵਾਨ ਹੁੰਦੇ ਜਾਂਦੇ ਨੇ ਤਿਉਂ ਤਿਉਂ ਉਹ ਡਿਵਾਈਡ ਹੁੰਦੀ ਤੁਰੀ ਜਾਂਦੀ ਹੈ, ਬਜ਼ੁਰਗ ਦਾ ਹੱਥ ਤੰਗ ਹੁੰਦਾ ਤੁਰਿਆ ਜਾਂਦਾ। ਦੂਸਰਾ ਜੋ ਪਰਿਵਾਰ ਹੋਇਆ ਕਰਦਾ ਉਹ ਸੁੱਖ ਦਾ ਸਾਂਝੀ ਹੋਇਆ ਕਰਦਾ, ਦੁੱਖ ਦਾ ਸਾਂਝੀ ਨਹੀਂ ਹੁੰਦਾ। ਸੁੱਖ ਹੋਵੇ ਸਾਰੇ ਕਹਿੰਦੇ ਨੇ ਸਾਡਾ ਮੇਰਾ ਮੇਰਾ, ਜਾਂ ਦੁੱਖ ਆ ਜਾਵੇ ਕੋਈ ਨੇੜੇ ਨਹੀਂ ਆਉਂਦਾ। ਜਿਹੜਾ ਇੱਕ ਦੋ ਚਾਰ ਰਹਿ ਵੀ ਜਾਣ, ਉਹ ਜਦੋਂ ਸਰੀਰ ਛੱਡ ਦਿੰਦਾ ਉਹਨਾਂ ਦਾ ਬਸ ਉਸ ਤੋਂ ਗਾਹਾਂ ਨਹੀਂ ਚੱਲਦਾ, ਉੱਥੇ ਹੱਥ ਨਾ ਉਪੜੇ, ਕੂਕ ਨਾ ਸੁਣੀਆਂ ਪੁਕਾਰ। ਉਹਦੇ ਬਾਅਦ ਜਿਹੜੇ ਕਰਮਾਂ ਦਾ ਬੋਝ ਲੱਦਿਆ ਹੋਇਆ ਚੰਗਿਆਂ ਤੇ ਮਾੜਿਆਂ ਦਾ, ਉਹ ਬੋਝਾ ਸਾਨੂੰ ਚੱਕਣਾ ਹੀ ਪੈਂਦਾ ਨਾਲ। ਮਹਾਰਾਜ ਕਹਿੰਦੇ ਇਹਦੀ ਜਿਹੜੀ ਜ਼ਿੰਦਗੀ ਹੈ ਨਾ, ਉਹਦੀ ਜੇ ਤਸਵੀਰ ਖਿੱਚੀ ਜਾਵੇ ਤਾਂ ਧਿਆਨ ਨਾਲ ਕਹਿੰਦੇ ਸੁਣੋ, ਪ੍ਰਥਮ ਹੈ ਗਰਭ ਮਾਤਾ ਕਹਿ ਵਾਸਾ। ਪਹਿਲਾਂ ਇਹ ਜੀਵ ਮਾਂ ਦੇ ਪੇਟ ਵਿੱਚ ਆ ਕੇ ਵਾਸਾ ਲੈਂਦਾ, ਉੱਥੇ ਉਹਦੀ ਜਦ ਮੌਤ ਹੋ ਜਾਂਦੀ ਹੈ ਮਾਂ ਦੇ ਪੇਟ ਚ, ਤਾਂ ਸੰਸਾਰ ਵਿੱਚ ਇਹਦਾ ਜਨਮ ਹੋ ਜਾਇਆ ਕਰਦਾ। ਉਹਾਂ ਛੋੜ ਧਰਨਮੈਂ ਆਇਆ, ਉੱਥੋਂ ਛੱਡ ਦਿੱਤਾ ਤੇ ਇਹ ਸਾਡੇ ਮਗਰ ਜਿਵੇਂ ਆਪਾਂ ਧਰਤੀ ਤੇ ਦੌੜਦੇ ਫਿਰਦੇ ਹਾਂ ਇਸ ਤਰ੍ਹਾਂ ਧਰਤੀ ਤੇ ਆ ਗਿਆ। ਇੱਥੇ ਆ ਕੇ ਜਿਹੜੀਆਂ ਇਹਨੇ ਵਾਅਦੇ ਕਰੇ ਸੀ ਪਰਮੇਸ਼ਰ ਦੇ ਨਾਲ ਵੀ ਹੇ ਪ੍ਰਭੂ ਮੈਂ ਤੇਰਾ ਹਰ ਵਕਤ ਨਾਮ ਜਪਾਂਗਾ, ਕਿਉਂਕਿ ਮੈਨੂੰ ਤੇਰੇ ਨਾਮ ਦੀ ਮਹਿਮਾ ਦਾ ਪਤਾ ਲੱਗ ਗਿਆ। ਗਰਭ ਕੁੰਟ ਮੈਂ ਉਰਧ ਤਪ ਕਰਤਾ, ਸਾਹ ਸਾਹ ਸਿਮਰਤ ਆ ਰਹਿਤਾ। ਪੁੱਠਾ ਲੜਕਦਾ ਹੋਇਆ ਤਪ ਕਰਦਾ ਸੀ, ਹਰ ਸਵਾਸ ਪਰਮੇਸ਼ਰ ਨੂੰ ਯਾਦ ਰੱਖ ਰਿਹਾ ਸੀ ਤੇ ਕਹਿੰਦਾ ਸੀ ਮੈਨੂੰ ਪਤਾ ਨਹੀਂ ਸੀ ਇਸ ਚੀਜ਼ ਦਾ, ਜਦ ਮੈਂ ਹੁਣ ਮਨੁੱਖ ਬਣਿਆ ਤੇ ਸੰਸਾਰ ਚ ਗਿਆ ਤਾਂ ਮੈਂ 24 ਘੰਟੇ ਹੀ ਆ ਲਿਵ ਜਾਰੀ ਰੱਖਾਂਗਾ। ਤੇ ਆਵਾਜ਼ ਆਉਂਦੀ ਹੈ, ਇਹ ਜੀਵ ਤੂੰ ਬਹੁਤ ਵਾਰੀ ਪਹਿਲਾਂ ਮਨੁੱਖ ਬਣ ਚੁੱਕੇ ਹੈ, ਲੇਕਿਨ ਤੂੰ ਹਰ ਵਾਰੀ ਵਾਅਦਾ ਫਰਾਮੋਸ਼ ਹੋ ਜਾਂਦਾ, ਇਹ ਵਾਅਦਾ ਤੋੜਨ ਵਾਲਾ ਹੈ ਤੂੰ, ਤੈਨੂੰ ਤਾਂ ਇਹਦਾ ਭੁੱਲ ਕੇ ਮੈਨੂੰ ਨਾਮ ਜਪਣਾ ਤਾਂ ਇੱਕ ਪਾਸੇ ਰਿਹਾ, ਤਾਂ ਮੰਨਣਾ ਨਹੀਂ ਵੀ ਹੈ ਸੰਸਾਰ ਦੇ ਉੱਤੇ ਕੋਈ ਮਾਲਕ ਵੀ ਹੈਗਾ, ਕਿਸੇ ਦੇ ਹੁਕਮ ਵਿੱਚ ਇਹ ਸੰਸਾਰ ਚੱਲਦਾ, ਤੂੰ ਤਾਂ ਇਸ ਚੀਜ਼ ਦਾ ਵਿਸ਼ਵਾਸ ਵੀ ਨਹੀਂ ਲਿਆਉਣਾ, ਨਾਮ ਜਪਣਾ ਤਾਂ ਇੱਕ ਪਾਸੇ ਰਹਿ ਗਿਆ, ਵਾਰ ਵਾਰ ਬੇਨਤੀਆਂ ਕਰਦਾ। ਮਹਾਰਾਜ ਕਹਿੰਦੇ ਜਦੋਂ ਪੈਦਾ ਹੋ ਜਾਂਦਾ ਨਾ ਫੇਰ ਕੀ ਹੁੰਦਾ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਉਹ ਜਿਹੜੀ ਨਾਮ ਦੀ ਧੁਨ ਇਹਦੇ ਅੰਦਰ ਚੱਲਦੀ ਸੀ, ਜਿਹੜੀ ਧੁਨ ਦੇ ਆਸਰੇ ਮਾਤਾ ਦੇ ਪੇਟ ਚ ਅੰਧ ਗਵਾਰ ਦੇ ਵਿੱਚ ਪਿਆ ਹੋਇਆ ਇਹ ਬਚਿਆ ਹੋਇਆ ਸੀ, ਕਹਿੰਦੇ ਉਹ ਧੁਨੇ ਨੂੰ ਪੈਦਾ ਹੁੰਦੀ ਸਾਰ ਵਿਸਰ ਜਾਂਦੀ ਹੈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਫਿਰਤਾ ਹੈ, ਉਸੇ ਵੇਲੇ ਮਾਇਆ ਦਾ ਅਸਰ ਇਸ ਜੀਵ ਤੇ ਹੋ ਜਾਂਦਾ, ਅਲਿਊਜ਼ਨ ਦਾ, ਇਗਨੋਰੈਂਸ ਦਾ, ਭੁੱਲਦਾ। ਪਹਿਲਾ ਕੰਮ ਇਹ ਹੁੰਦਾ ਪਰਮੇਸ਼ਰ ਨੂੰ ਭੁੱਲਣਾ, ਥੋੜੇ ਜਿਹੇ ਦਿਨ ਤਾਂ ਨਹੀਂ ਭੁੱਲਦਾ, ਥੋੜੇ ਜਿਹੇ ਦਿਨ ਬੱਚਾ ਰੋਂਦਾ ਜਦ ਉਹ ਯਾਦ ਆਉਂਦੀ ਹੈ, ਤੇ ਜਦੋਂ ਉਹ ਆ ਜਾਂਦੀ ਹੈ ਯਾਦ ਉਸ ਵੇਲੇ ਬਹੁਤ ਖੇਲਦਾ, ਹੱਥ ਪੈਰ ਮਾਰੇਗਾ, ਕਿਉਂਕਿ ਉਸ ਵੇਲੇ ਮਿਊਜ਼ਿਕ ਜਿਹੜਾ ਅੰਦਰਲਾ ਜਿਹਨੂੰ ਨਾਮ ਧੁਨ ਕਹਿੰਦੇ ਨੇ ਇਹਦੇ ਅੰਦਰ ਚੱਲ ਰਹੀ ਹੁੰਦੀ ਹੈ। ਪਰ ਹੌਲੀ ਹੌਲੀ ਜਿਸ ਤਰ੍ਹਾਂ ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਾਬੀ ਭਈਆ ਵੇਵ, ਚੌਥੇ ਪਿਆਰ ਉਪੰਨੀ ਕੈਦ, ਪੰਜਵੇਂ ਖਾਣ ਪੀਣ ਕੀ ਦਾਤ, ਛੇਵੇਂ ਕਾਮ ਨਾ ਪੁੱਛਿਆ ਜਾ। ਇਹ ਜਿਉਂ ਜਿਉਂ ਵੱਡਾ ਹੁੰਦਾ ਅਵਸਥਾ ਬਦਲਦੀ ਜਾਂਦੀ ਹੈ, ਇੱਕ ਸਮਾਂ ਆਉਂਦਾ ਜਦ ਇਹ ਬਿਲਕੁਲ ਟੋਟਲੀ ਪਰਮੇਸ਼ਰ ਨੂੰ ਭੁੱਲ ਜਾਂਦਾ, ਸਿਰਫ ਕਹਿਣ ਮਾਤਰ ਆ ਜਾਂਦਾ, ਜਦ ਕੋਈ ਗੱਲਬਾਤ ਕਰਨੀ ਹੈ ਉਸ ਵੇਲੇ ਰੱਬ ਆ ਜਾਂਦਾ, ਉਂਝ 24 ਘੰਟੇ ਭੁੱਲਿਆ ਰਹਿੰਦਾ, ਉਹਦੀ ਪ੍ਰੈਜੈਂਸ ਨੂੰ ਫੀਲ ਨਹੀਂ ਕਰਦਾ, ਹਾਲਾਂਕਿ ਉਹ ਸਾਰਿਆਂ ਦੇ ਅੰਦਰ ਬਾਹਰ ਉਹੀ ਇੱਕੋ ਸ਼ਕਤੀ ਹੈ। ਜਿਵੇਂ ਜ਼ਬਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਕਾਟ ਹੈ ਨਾ ਬਾੜ ਹੈ ਨਾ ਬਾੜ ਕਾਟ ਹੋ, ਉਹ ਭੁੱਲ ਜਾਂਦਾ ਉਰਜ ਪਰਿਓ ਜੋ ਛੋੜ ਛਡਾਨਾ ਦੇਵਨਹਾਰ ਮਨੋ ਵਿਸਰਾਨਾ। ਬਿਲਕੁਲ ਭੁੱਲ ਗਿਆ ਮਹਾਰਾਜ ਕਹਿੰਦੇ ਪ੍ਰਥਮ ਹੈ ਗਰਭ ਮਾਤਾ ਕਹਿ ਵਾਸਾ ਊਹਾਂ ਛੋੜ ਧਰਨ ਮੈਂ ਆਇਆ। ਜਦ ਆ ਗਿਆ ਸੰਸਾਰ ਦੇ ਅੰਦਰ ਫੇਰ ਕੀ ਕਰਿਆ ਕਹਿੰਦੇ ਚਿੱਤਰਸਾਲ ਸੁੰਦਰ ਬਾਗ ਮੰਦਰ ਇਹਨਾਂ ਦੇ ਨਾਲ ਪਿਆਰ ਪਾ ਲਿਆ। ਬਹੁਤ ਸੋਹਣੀਆਂ ਕੋਠੀਆਂ ਬਹੁਤ ਸੋਹਣੇ ਸੁੰਦਰ ਬਾਗ ਮੰਦਰ ਕੱਪੜੇ ਲੀੜੇ ਸਵਾਰੀਆਂ ਲੇਕਿਨ ਇਹ ਹੁੰਦਾ ਕਿ ਨਾਲ ਕੋਈ ਚੀਜ਼ ਨਹੀਂ ਨਿਭਦੀ ਇਹਦੇ ਸੰਗ ਨਾ ਕਛੂਆ ਜਾਇਆ। ਅਬਰ ਸਾਹਿਬ ਮਿਥਿਆ ਲੋਭ ਲੱਭੀ ਸਾਰੇ ਝੂਠੇ ਲੋਭ ਦੇ ਵਿੱਚ ਪੈ ਕੇ ਇਹ ਪਰਮੇਸ਼ਰ ਨੂੰ ਭੁੱਲ ਗਿਆ। ਗੁਰਪੁਰੈ ਦਿਓ ਹਰਨਾਮਾ ਜੀ ਕੋ ਇਹ ਵਸਤ ਫਵੀ ਇੱਕੋ ਵਸਤ ਫਵਦੀ ਹੈ ਜੇ ਗੁਰੂ ਇਹਨੂੰ ਨਾਮ ਦੇ ਦੇਵੇ ਬਾਕੀ ਚੀਜ਼ਾਂ ਨਹੀਂ। ਇਸ਼ਟ ਮੀਤ ਬੰਧਵ ਸੁੱਤ ਪਾਈ ਸੰਗ ਬੰਧਤਾ ਰਚ ਹੱਸਿਆ। ਇਹਨਾਂ ਦੇ ਨਾਲ ਜਿਹੜਾ ਟੈਂਪਰੇਰੀ ਸਾਥ ਹੈ ਇਸ਼ਟ ਹੈ ਮਿੱਤਰ ਹੈ ਬੰਧਵ ਰਿਸ਼ਤੇਦਾਰ ਹੈ ਪੁੱਤਰ ਹੈ ਭਾਈ ਹੈ ਇਸਤਰੀ ਹੈ ਇਹਨਾਂ ਦੇ ਨਾਲ ਰਚ ਕੇ ਫਿਰ ਮਹਾਰਾਜ ਕਹਿੰਦੇ ਹੱਸਦਾ ਹੈ। ਜਬ ਅੰਤੀ ਅਵਸਰ ਆਏ ਬਣਿਓ ਹੈ ਉਹਨ ਪੇਖਤੀ ਕਾਲ ਗਰਸਿਆ। ਸਾਰਿਆਂ ਦੇ ਹੱਥਾਂ ਚ ਨਬਜ਼ਾਂ ਹੁੰਦੀਆਂ ਨੇ ਡਾਕਟਰ ਆਲੇ ਦੁਆਲੇ ਖੜੇ ਹੁੰਦੇ ਨੇ ਲੇਕਿਨ ਉਧਰ ਕੀ ਹੁੰਦਾ ਉਹਨੂੰ ਰੱਤੀ ਬਿਲਮ ਨਾ ਦੇਵਣੀ ਬਣ ਜਾ ਰਿਹਾ ਮਿੱਤਰਾ ਉਹਨ ਤਕੜੇ ਪਾਏ ਹੱਥ ਉਹਦੇ ਹੱਥ ਇੰਨੇ ਤਕੜੇ ਨੇ ਕਾਲ ਦੇ ਵੀ ਭੋਰਾ ਜਿੰਨਾ ਡਾਕਟਰਾਂ ਦੇ ਹੱਥਾਂ ਚ ਨਬਜ਼ਾਂ ਫੜੀਆਂ ਹੀ ਰਹਿ ਜਾਂਦੀਆਂ। ਜਬ ਅੰਤੀ ਅਵਸਰ ਆਏ ਬਣੇ ਹੋਏ ਉਹਨ ਪੇਖਤੀ ਕਾਲ ਗਰਸਿਆ ਕਰ ਕਰ ਅਨਰਥ ਵਿਆਜੀ ਸੰਪੈ ਧੋਖੇ ਦੇ ਕੇ ਠੱਗੀਆਂ ਕਰ ਕਰਕੇ ਰਿਸ਼ਵਤਾਂ ਲੈ ਕੇ ਲੋਕਾਂ ਨੂੰ ਤੰਗ ਕਰ ਕਰਕੇ ਮਿਲਾਵਟਾਂ ਕਰ ਕਰਕੇ ਝੂਠੇ ਰੇਟ ਦੇ ਕੇ ਹਰ ਤਰ੍ਹਾਂ ਦੇ ਨਾਲ ਠੱਗੀ ਠੋਰੀ ਕਰਕੇ ਕਹਿੰਦੇ ਮਾਇਆ ਇਕੱਠੀ ਕਰ ਲੈਂਦਾ ਹੈ ਕਿਉਂਕਿ ਮਾਇਆ ਦਾ ਅਸੂਲ ਇਹ ਹੈ ਪਾਪਾਂ ਵਾਜੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਏ ਬਲਸ਼ਾਲ ਤੋਂ ਬਗੈਰ ਹੀ ਹੁੰਦੀ ਨਹੀਂ ਹੈ ਤੇ ਮਰਿਆਂ ਦੇ ਨਾਲ ਇਹ ਜਾਂਦੀ ਨਹੀਂ ਹੈ। ਕਰ ਕਰ ਅਨਰਥ ਵਿਆਜੀ ਸੰਪੈ ਸੋਨਾ ਰੂਪਾ ਦਾਮਾ ਸੋਨਾ ਵੀ ਪੈਸੇ ਵੀ ਬੈਂਕ ਬੈਲੈਂਸ ਵੀ ਹੋਇਆ ਕੀ ਕਹਿੰਦੇ ਤੈਂ ਜਿਹੜਾ ਕਰਿਆ ਸੀ ਨਾ ਕੰਮ ਤੈਨੂੰ ਸਿਰਫ ਪਹਾੜਾ ਮਿਲਿਆ ਰੋਟੀ ਪਾਣੀ ਕੱਪੜਾ ਰਹਿਣ ਨੂੰ ਮਕਾਨ ਤਿੰਨ ਚੀਜ਼ਾਂ ਕੁੱਲੀ ਜੁੱਲੀ ਗੁੱਲੀ ਮਿਲੀ ਹੈ ਪਹਾੜੀ ਕੋ ਪਹਾੜਾ ਮਿਲਿਆ ਹੋਰ ਸ਼ਗਲ ਪਿਓ ਬਰਾਨਾ ਬਾਕੀ ਤਾਂ ਜਿਹੜਾ ਹੈ ਸਾਰਾ ਬਗਾਨਾ ਹੋ ਗਿਆ ਉਸੇ ਵੇਲੇ ਹੈਵਰ ਗੈਵਰ ਰੱਥ ਸੰਭਾਹੇ ਗੁਰ ਗੋ ਕਰ ਕੀਨੇ ਮੇਰੇ ਸਵਾਰੀਆਂ ਜ਼ਮੀਨਾਂ ਜਾਇਦਾਦਾਂ ਬੜੇ ਧਿਆਨ ਦੇ ਨਾਲ ਆਪਣੇ ਕਰੇ ਹੋਏ ਕਹਿੰਦੇ ਜਬ ਤੇ ਹੋਈ ਲਾਮੀ ਧਾਈ ਜਦੋਂ ਲੰਮੇ ਰਸਤੇ ਪਾ ਲਿਆ ਨਾ ਇਹਨੂੰ ਇਹ ਫਿਰ ਚੱਲੇ ਨਾ ਹੀ ਇੱਕ ਪੈਰੇ ਇੱਕ ਪੈਰ ਵੀ ਇਹਦੇ ਨਾਲ ਨਹੀਂ ਚੱਲਦੇ ਨਾਮ ਧਨ ਨਾਮ ਸੁਖ ਰਾਜਾ ਨਾਮ ਕੁਟੰਬ ਸੁਹਾਈ ਮਹਾਰਾਜ ਹੁਣ ਸਾਨੂੰ ਦੱਸਦੇ ਨੇ ਗਾਈਡ ਕਰਦੇ ਆ ਕਿ ਜਿਹੜਾ ਨਾਮ ਦਾ ਧਨ ਹੈ ਉਹ ਅਸਲੀ ਧਨ ਹੈ ਨਾਮ ਹੀ ਜਿਹੜਾ ਹੈ ਸੁੱਖਾਂ ਦਾ ਰਾਜਾ ਹੈ ਨਾਮ ਦਾ ਕੁਟੰਬ ਇਹ ਸਹਾਈ ਹੁੰਦਾ ਨਾਮ ਸੰਪਤ ਗੁਰੂ ਨਾਨਕ ਕੋ ਦੀ ਉਹ ਮਰੇ ਨਾ ਆਵੇ ਜੇ ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਪਿਆਰਿਓ ਗੁਰੂ ਦਾ ਤੁਸੀਂ ਬਚਨ ਮੰਨ ਕੇ ਸਮਝਣ ਦਾ ਯਤਨ ਕਰੋ
ਮਨ ਲੈ ਮਨਾਵੇ ਬਚਨ ਕੀਤੇ ਸਾਧੂ ਦੇ ਮਨ ਲੈ ਮਨਾ ਬਚਨ ਬਚਨ ਕੀਤੇ ਸਾਧੂਆਂ ਦੇ ਮਨ ਲੈ ਪਿਤਾ ਸੁਤ ਮੀਤ ਗਵਾਈ ਮਨ ਨਾਮ ਸੁੰਦਰਿ ਪਾਈ ਮਾਤ ਪਿਤਾ ਸੁਮੀਤ ਨਵਾਈ ਮਨੂਹਾ ਨਾਮ ਨਿਰਖਣ ਜੈ ਮਹਾਂ ਤੇਰੇ ਚਲੈ ਜੈ ਮੁਨ ਤਿਲ ਹੋ ਗਏ ਅਤਮਾਰੀ ਸਾਚੋ ਨਾਮ ਕਿਨ ਮਾਏਦਾਰੀ
ਸੁਤਮੀਤ ਨਾ ਭਾਈ ਮਾਨੂਆ ਨਾਮ ਤੇਰੇ ਸੰਗ ਸਹਾਇ ਜੈ ਮਹਾਂ ਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰੇ ਚਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮੈਂ ਉਧਾਰੀ ਮਹਾਰਾਜ ਕਹਿੰਦੇ ਮੰਨਦਾ ਕਿਉਂ ਨਹੀਂ ਹੈ ਅਨਕ ਪੁਨਹਿ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਕਰੋੜਾਂ ਪਾਪਾਂ ਨੂੰ ਦੂਰ ਕਰਨ ਵਾਲਾ ਪਰਮੇਸ਼ਰ ਦਾ ਨਾਮ ਹੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਫਕ ਨੇਰੇ ਬੇਅੰਤ ਸੁੱਖਾਂ ਦੀ ਪ੍ਰਾਪਤੀ ਹੋ ਜਾਏ ਤੇ ਜੇ ਨਾਮ ਵਿਸਰ ਜਾਵੇ ਮਹਾਰਾਜ ਕਹਿੰਦੇ ਕੋਟ ਵਿਘਨ ਤਿਸ ਲਾਗ ਤੇ ਜਿਸ ਨੂੰ ਵਿਸਰੈ ਨਾ ਕਰੋੜਾਂ ਵਿਘਨਾਂ ਦਾ ਨਾਸ਼ ਆ ਜਾਇਆ ਕਰਦਾ ਲੇਕਿਨ ਨਾਮ ਜਪਣਾ ਔਖਾ ਹੈ ਆਖਣਾ ਔਖਾ ਸਾਚਾ ਨਾ ਬਹੁਤ ਔਖਾ ਪੂਰੇ ਭਾਗ ਹੋਣ ਫੇਰ ਬਿਰਤੀ ਨਾਮ ਬਲ ਜਾਂਦੀ ਹੈ ਪੂਰੇ ਭਾਗ ਹੋਣ ਸਤਸੰਗ ਪ੍ਰਾਪਤ ਹੁੰਦਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਰ ਲੈਣ ਮੱਥੇ ਚ ਪਹਿਲਾਂ ਕਲਮ ਚੱਲੀ ਹੋਵੇ ਫੇਰ ਸਤਸੰਗ ਮਿਲਦਾ ਨਹੀਂ ਨਿਵਿਆ ਕਰਦਾ ਕੋਲੇ ਲੰਘ ਜਾਂਦਾ ਇਸ ਤਰ੍ਹਾਂ ਇੱਕ ਵਾਰੀ ਕਬੀਰ ਸਾਹਿਬ ਜਦੋਂ ਲੰਘਦੇ ਨੇ ਇੱਕ ਰਸਤੇ ਤੋਂ ਤਾਂ ਉੱਥੇ ਕੋਈ ਮਹਾਤਮਾ ਰਹਿੰਦਾ ਹੈ ਲੇਕਿਨ ਉਹ ਹੈ ਦੰਭੀ ਮਹਾਤਮਾ ਪਖੰਡੀ ਸੰਤ ਸੰਤ ਤਾਂ ਕਿਹਾ ਹੀ ਨਹੀਂ ਜਾਂਦਾ ਭੇਕ ਵਾਲੇ ਨੂੰ ਸੰਤ ਤਾਂ ਇੱਕ ਸਥਿਤੀ ਹੁੰਦੀ ਹੈ ਜਿਹਨਾਂ ਸਾਸ ਗ੍ਰਾਸ ਨਾ ਵਿਸਰਾ ਹਰਨਾਮਾ ਮਨਵੰਤ ਧੰਨ ਸੇ ਸਹੀ ਨਾਨਕਾ ਪੂਰਨ ਸਹੀ ਸੰਤ ਉਹ ਤਾਂ ਨਿਸ਼ਾਨੀਆਂ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੋਈਆਂ ਜਿਹੜਾ ਵੀ ਉਸ ਕੰਡੀਸ਼ਨ ਨੂੰ ਪੂਰਾ ਕਰਦਾ ਹੈ ਚਾਹੇ ਉਹ ਕਿਸੇ ਦਫ਼ਤਰ 'ਚ ਬੈਠਾ ਹੈ ਚਾਹੇ ਉਹ ਟਰੱਕ ਚਲਾਉਂਦਾ ਚਾਹੇ ਹਲ ਚਲਾਉਂਦਾ ਹੈ ਚਾਹੇ ਫੌਜ ਦੇ ਵਿੱਚ ਨੌਕਰੀ ਕਰਦਾ ਚਾਹੇ ਕਿਸੇ ਸਿਵਲ ਦੇ ਮਹਿਕਮੇ 'ਚ ਨੌਕਰੀ ਕਰਦਾ ਉਸ ਕੰਡੀਸ਼ਨ ਨੂੰ ਪੂਰਾ ਕਰਨ ਵਾਲਾ ਉਹ ਕੁਆਲੀਫਿਕੇਸ਼ਨ ਜਿਹਦੇ ਅੰਦਰ ਹੋਵੇ ਉਸੇ ਨੂੰ ਸੰਤ ਕਿਹਾ ਜਾਂਦਾ ਜਿਸਨੇ ਜਿਸ ਐਮ ਏ ਦੀ ਡਿਗਰੀ ਲਈ ਹੋਵੇ ਉਸੇ ਨੂੰ ਐਮ ਏ ਕਿਹਾ ਜਾਂਦਾ ਜਿਹਨੇ ਚਾਰਟਰਡ ਅਕਾਊਂਟੈਂਟ ਦਾ ਕੋਰਸ ਕਰਿਆ ਹੋਵੇ ਉਹਨੂੰ ਚਾਰਟਰਡ ਅਕਾਊਂਟੈਂਟ ਕਿਹਾ ਜਾਂਦਾ ਸੋ ਇਸ ਤਰ੍ਹਾਂ ਦੇ ਨਾਲ ਕੋਈ ਭੇਖੀ ਬੰਦਾ ਸੀ ਤੇ ਉਹਨੇ ਬੜਾ ਮਿਸਗਾਈਡ ਕਰਿਆ ਹੋਇਆ ਸੀ ਆਪਣੇ ਸੇਵਕਾਂ ਨੂੰ ਪ੍ਰਸ਼ਾਦੇ ਰੱਜ ਕੇ ਛਕ ਲੈਣੇ ਚੰਗਾ ਘਰ ਸੀ ਵਧੀਆ ਮੱਖਣ ਵਗੈਰਾ ਬਹੁਤ ਸੀਗਾ ਪੇਟ ਭਰ ਲੈਣਾ ਭਰਦੇ ਹੀ ਉਸਨੇ ਰੋਟੀ ਖਾਂਦੇ ਹੀ ਨੀਂਦ ਆਉਣ ਲੱਗ ਜਾਣੀ ਉਹਨੇ ਕਹਿਣਾ ਦੇਖੋ ਬਈ ਮੈਂ ਹੁਣ ਸਮਾਧੀ ਲਾਉਣੀ ਹੈ ਮੇਰੇ ਨੇੜੇ ਤੇੜੇ ਨਾ ਕੋਈ ਆਇਓ ਕੋਠੇ ਦੇ ਉੱਤੇ ਚਵਾਰਾ ਪਾਇਆ ਹੋਇਆ ਸੀ ਉੱਥੇ ਮੰਜਾ ਢਹਾ ਲੈਣਾ ਤੇ ਨਾਲ ਕਹਿਣਾ ਵੀ ਪੈਰਾ ਰੱਖਿਓ ਦੇਖਿਓ ਅਨਹਦ ਸ਼ਬਦ ਵੱਜਣਗੇ ਘਬਰਾਇਓ ਨਾ ਤੁਸੀਂ ਜਾਂ ਮੇਰੀ ਸੁਰਤ ਚੜ ਜੂ ਨਾ ਫਿਰ ਅਨਹਦ ਸ਼ਬਦ ਵੱਜਣਗੇ ਉਹਨੇ ਪੈ ਜਾਣਾ ਪੈ ਕੇ ਇੰਨੀ ਬੇਸੁਧੀ ਦੀ ਨੀਂਦ ਸੀ ਜ਼ੋਰ ਜ਼ੋਰ ਦੀ ਘਰਾੜੇ ਮਾਰਨੇ ਜਿਹੜੇ ਥੱਲੇ ਗਲੀ 'ਚ ਜਾਂਦੇ ਉਹਨੂੰ ਵੀ ਸੁਣਦੇ ਤੇ ਕਹਿਣਾ ਇਹ ਕਿ ਮੇਰੀ ਸਮਾਧੀ ਲੱਗ ਗਈ ਕਬੀਰ ਸਾਹਿਬ ਨੂੰ ਪਤਾ ਸੀ ਇਸ ਗੱਲ ਦਾ ਮਿਲ ਗਏ ਅਚਾਨਕ ਕਹਿਣ ਲੱਗੇ ਗੁਰਮੁਖਾ ਇਹ ਗ੍ਰਿਸ਼ਤੀ ਬੰਦੇ ਤੇਰੀ ਸੇਵਾ ਕਰਦੇ ਨੇ ਆਪਣੀ ਦਸ ਦਸਾਂ ਨਾਵਾਂ ਦੀ ਕਮਾਈ ਦੇ ਵਿੱਚੋਂ ਮਿਹਨਤ ਨਾਲ ਕਮਾਇਆ ਹੋਇਆ ਰਿਜ਼ਕ ਜਿਹੜਾ ਅੰਨ ਪਾਣੀ ਹੈ ਉਹ ਤੇਰੇ ਵਾਸਤੇ ਹਾਜ਼ਰ ਕਰਦੇ ਨੇ ਤੇ ਆਪਣਾ ਫਰਜ਼ ਇਹ ਹੁੰਦਾ ਕਿ ਇੰਨਾ ਭਜਨ ਕਰੀਏ ਕਿ ਬਟਾਈ ਦੇਣ ਤੋਂ ਬਾਅਦ ਵੀ ਇਹ ਕੁਛ ਪੱਲੇ ਰਹਿ ਜੇ, ਇਹਨਾਂ ਦੇ ਪੱਲੇ ਤਾਂ ਕੁਛ ਪੈਂਦਾ ਹੀ ਨਹੀਂ, ਤੂੰ ਸੁੱਤਾ ਰਹਿਣਾ, ਨਾਮ ਜਪਿਆ ਕਰ। ਬਹੁਤ ਔਖਾ ਬੋਲਿਆ, ਕਹਿੰਦਾ ਤੈਨੂੰ ਪਤਾ ਮੈਂ ਸੰਨਿਆਸੀ, ਸੰਨਿਆਸ ਲਿਆ ਹੋਇਆ, ਤੂੰ ਗ੍ਰਿਸਤੀ, ਤੂੰ ਮੇਰੇ ਮੁਕਾਬਲੇ ਤੇ ਕਿਵੇਂ ਆ ਸਕਦਾ, ਚਾਹੇ ਸਾਰੀ ਜ਼ਿੰਦਗੀ ਨਾਮ ਜਪੀ ਜਾ, ਮੇਰਾ ਤਾਂ ਭੇਖ ਹੈ, ਮੈਨੂੰ ਤਾਰ ਦੂ। ਸਾਡੇ ਵੀ ਇਹ ਬਹੁਤ ਵਹਿਮ ਹੈ ਕਿ ਸਾਨੂੰ ਤਾਂ ਸਾਡਾ ਬਾਣਾ ਹੀ ਤਾਰ ਦੂ, ਨਾ ਮਹਾਰਾਜ ਨਹੀਂ ਮੰਨਦੇ ਕਿਤੇ ਭੁਲੇਖੇ ਚ ਰਹਿ ਜਾਓ। ਮਹਾਰਾਜ ਤਾਂ ਸੱਚਾਈ ਨੂੰ ਮੰਨਦੇ ਨੇ, ਅੰਦਰਲੀ ਅੰਦਰਲੀ ਜਾਗ ਨੂੰ ਮੰਨਦੇ ਨੇ। ਇਹ ਤਾਂ ਪਹਿਲੀ ਦੂਜੇ ਜਮਾਤ ਦੇ ਬੱਚਿਆਂ ਦੀਆਂ ਗੱਲਾਂ ਹੁੰਦੀਆਂ। ਤੇ ਦੂਸਰਾ, ਮੇਰੀ ਜਾਤੀ ਬ੍ਰਾਹਮਣ ਹੈ, ਤੂੰ ਜਲਾ ਹੈ, ਤੈਨੂੰ ਤਾਂ 100 ਜਨਮ ਤਪ ਕਰਨ ਤੋਂ ਬਾਅਦ ਵੀ ਮੇਰੇ ਵਾਲੀ ਜਾਤੀ ਨਹੀਂ ਪ੍ਰਾਪਤ ਹੋਣੀ, ਤੂੰ ਮੈਨੂੰ ਕੀ ਉਪਦੇਸ਼ ਦੇ ਸਕਦਾ। ਮਹਾਂਪੁਰਸ਼ ਹੁੰਦੇ ਨੇ, ਉਹਨਾਂ ਦਾ ਫਰਜ਼ ਹੁੰਦਾ, ਚੋਰ ਲੱਗੇ ਹੁਣ ਹਾਕ ਮਾਰੇ ਦਿੰਦੇ ਨੇ ਵੀ ਤੇਰੇ ਘਰ ਨੂੰ ਚੋਰ ਲੁੱਟ ਲਏ ਨੇ, ਜਾਗ ਤੂੰ। ਜਾਗਣਾ ਨਾ ਜਾਗਣਾ ਦੂਜੇ ਦਾ ਕੰਮ ਹੈ। ਸੋ ਚੜ੍ਹਾਈ ਕਰ ਗਿਆ ਤੇ ਉਹਦੇ ਬਾਅਦ ਕਈ ਸਾਲ ਬਾਅਦ ਕਬੀਰ ਸਾਹਿਬ ਜਾਂਦੇ ਆ, ਕੀ ਦੇਖਦੇ ਨੇ, ਇੱਕ ਬੈਲ ਜੁੜਿਆ ਹੋਇਆ ਹੈ ਪੰਜਾਲੀ ਦੇ ਵਿੱਚ, ਤੇ ਕੰਨਾ ਲਾਉਂਦਾ ਨਹੀਂ ਹੈ, ਲੰਮਾ ਪਿਆ, ਦੂਸਰੇ ਬੈਲ ਨਾਲੋਂ ਕੱਦ ਵੀ ਦੁੱਗਣਾ ਹੈ, ਉਹ ਮੂੰਹ ਵੀ ਬੰਨਦੇ ਨੇ ਬਈ ਉੱਠ ਖੜੇ, ਉੱਠਦਾ ਨਹੀਂ, ਪੂਛ ਵੀ ਉਹਨਾਂ ਨੇ ਦੱਬੀ, ਹੋਰ ਸੋਟੀਆਂ ਵੀ ਬਥੇਰੀਆਂ ਮਾਰੀਆਂ, ਲੰਮਾ ਪਿਆ। ਕਹਿੰਦਾ ਮਾਰੀ ਜਾਓ ਜਿੰਨਾ ਮਾਰਨਾ, ਮੈਂ ਨਹੀਂ ਉੱਠਣਾ। ਕਬੀਰ ਸਾਹਿਬ ਨੇ ਦੇਖਿਆ ਵੀ ਇਹ ਜੀਵ ਦੇ ਕੀ ਕਰਮ ਨੇ ਜਿਹੜਾ ਇਸ ਤਰ੍ਹਾਂ ਦੇ ਨਾਲ ਮਾਰ ਖਾ ਰਿਹਾ। ਅਨੁਭਵ ਦੇ ਨਾਲ ਪਛਾਣਿਆ ਵੀ ਇਹ ਤਾਂ ਉਹੀ ਸਾਧ ਹੈ ਜਿਹੜਾ ਰੋਟੀਆਂ ਖਾਂਦਾ ਸੀ ਇਹਨਾਂ ਦੀਆਂ, ਭਜਨ ਕਰਦਾ ਨਹੀਂ ਸੀ, ਤੇ ਹੁਣ ਲੇਖੇ ਦੇਣ ਵਾਸਤੇ ਇਸ ਨੂੰ ਬੈਲ ਬਣਨਾ ਪਿਆ। ਉਸ ਵੇਲੇ ਕਬੀਰ ਸਾਹਿਬ ਕੋਲ ਚਲੇ ਗਏ, ਕਹਿੰਦੇ ਸੰਨਿਆਸੀ ਸਾਹਿਬ ਹੁਣ ਤੁਸੀਂ ਸਿੱਧੇ ਹੋ ਕੇ ਲੇਖੇ ਦਿਓ। ਉਹਨਾਂ ਨੂੰ ਕਹਿਣ ਲੱਗੇ ਭਾਈ ਤੁਸੀਂ ਮਾਰਦੇ ਕਿਉਂ? ਕਹਿੰਦੇ ਬਾਬਾ ਜੀ ਦੇਖੋ, ਅਸੀਂ ਇਹ ਬੜੀ ਰੀਝ ਨਾਲ ਪਾਲਿਆ, ਇਹਨੂੰ ਅਸੀਂ ਆਪਣੇ ਮੂੰਹਾਂ ਚੋਂ ਕੱਢ ਕੇ ਘਿਓ ਦੀਆਂ ਨਿਹਾਰੀਆਂ ਦਿੰਦੇ ਰਹੇ, ਚਰਬੀ ਦੇਖੋ ਕਿੰਨੀ ਚੜ ਗਈ ਹੈ, ਮਾਮੂਲੀ ਗੱਲ ਹੈ, ਹਲ ਅਸੀਂ ਦੱਬਦੇ ਨਹੀਂ ਹਾਂ, ਭੋਰਾ ਜਿੰਨਾ ਮਾੜਾ ਜਿਹਾ ਪੰਜਾਲੀ ਦਾ ਬੋਝ ਵੀ ਨਹੀਂ ਸਹਿੰਦਾ। ਤੇ ਉਸ ਵੇਲੇ ਕਹਿਣ ਲੱਗੇ ਕਬੀਰ ਸਾਹਿਬ, ਕਹਿੰਦੇ ਇੱਕ ਗੱਲ ਕਰ ਲਈਏ ਅਸੀਂ ਇਸ ਬੈਲ ਦੇ ਨਾਲ। ਕਹਿਣ ਲੱਗੇ ਵੀ ਹੁਣ ਦੱਸ, ਜਦੋਂ ਅਸੀਂ ਤੈਨੂੰ ਕਹਿੰਦੇ ਸੀ ਉਸ ਵੇਲੇ ਤਾਂ ਤੂੰ ਸਾਡਾ ਕਹਿਣਾ ਮੰਨਿਆ ਨਹੀਂ ਹੈ, ਹੁਣ ਜੇ ਤੈਨੂੰ ਅਸੀਂ ਉਪਦੇਸ਼ ਵੀ ਦਈਏ ਤਾਂ ਤੂੰ, ਤੇਰੇ ਚ ਸ਼ਕਤੀ ਨਹੀਂ ਹੈ ਵੀ ਤੂੰ ਸਾਡਾ ਉਪਦੇਸ਼ ਕਮਾ ਲਵੇਂ, ਇਸ ਤਰ੍ਹਾਂ ਫਰਮਾਨ ਕਰ।
ਗੁੰਗਾ ਮੁੱਖ ਹੋ ਗਿਆ ਹੁਣ ਕਿਵੇਂ ਗੁਣ ਗਾਵੇਂਗਾ, ਗੁਰੂ ਗ੍ਰੰਥ ਸਾਹਿਬ।
ਤਾਂ ਸਾਡਾ ਉਪਦੇਸ਼ ਕਰਨਾ ਹੀ ਤੈਨੂੰ। ਬੇਮਤਲਬ ਹੈ ਭਾਈ, ਹੁਣ ਕਿਵੇਂ ਗੁਣ ਗਾਵੇਂਗਾ? ਤੂੰ ਤਾਂ ਜਵਾਨ ਵੀ ਜਿਹੜੀ ਹਰੀ ਜਸ ਕਰਨ ਵਾਲੀ ਸੀ ਉਹ ਵੀ ਖੋ ਬੈਠੇ। ਚਾਰ ਪਾਵ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ। ਉਠਤ ਬੈਠਤ ਠੇਂਗਾ ਪਰ ਹੈ ਤਬਕਤ ਮੂਨ ਲਗਈ ਹੈ। ਪੈਂਦੇ ਨੇ ਨਾ ਹੁਣ ਤੇਰੇ ਦੇਖ ਕਿਵੇਂ ਪੁਰਾਣੀਆਂ ਪੈਂਦੀਆਂ। ਹਰ ਵਿਨ ਬੈਲ ਬਰਾਨੇ ਹੋਈ ਹੈ, ਜੇ ਤੂੰ ਜਦ ਨਾਮ ਜਪ ਲੈਂਦਾ ਕਾਹਨੂੰ ਤੂੰ ਬੈਲ ਬਣਦਾ। ਫਾਟੇ ਨਾਕਨ ਟੁੱਟੇ ਕਾਂਧਨ ਕੋਦੋ ਕੋ ਪੁਸਖਈਆ। ਜੇ ਤਾਂ ਤੂੰ ਜਵਾਨ ਹੈ ਸਿੱਧਾ ਹੋ ਕੇ ਚੱਲ, ਜਦ ਬੁੱਢਾ ਹੋ ਜਾਏਗਾ ਨਾ ਫੇਰ ਤੇਰਾ ਜਿਹੜਾ ਕੰਨਾ ਹੈ ਇਹ ਵੀ ਫਟ ਜਾਏਗਾ। ਨੱਕ ਤੇਰਾ ਇਹਨਾਂ ਨੇ ਨੱਥ ਪਾ ਕੇ ਬਿੰਨ ਦਿੱਤਾ ਤੇ ਉਸ ਵੇਲੇ ਤੈਨੂੰ ਚੰਗਾ ਚਾਰਾ ਵੀ ਨਹੀਂ ਮਿਲਣਾ, ਤੂੜੀ ਮਿਲੇਗੀ ਜਿਹੜੀ ਰਿਜੈਕਟਡ ਤੂੜੀ ਹੈ। ਸਾਰੋ ਦਿਨ ਦੌਲਤ ਬਨਵਈਆ ਅਜਹੋ ਨਾ ਪੇਟ ਗਈ ਹੈ। ਸਾਰਾ ਦਿਨ ਫਿਰੀ ਜਾਵੇਗਾ, ਕਿਸੇ ਨੇ ਪੱਠੇ ਨਹੀਂ ਪਾਉਣੇ ਤੇ ਭੁੱਖਾ ਹੀ ਰਹੇਗਾ। ਜਨ ਭਗਤਨ ਕੋ ਕਹਿ ਨਾ ਮਾਨੋ ਕੀ ਉਹ ਆਪਣੋ ਪਈ ਹੈ। ਦਰ ਜਦ ਅਸੀਂ ਕਹਿੰਦੇ ਸੀ ਸਾਡਾ ਕਿਹਾ ਨਹੀਂ ਮੰਨਿਆ, ਜਦ ਤਾਂ ਤੂੰ ਲੜਨ ਨੂੰ ਪੈਂਦਾ ਸੀ। ਹੁਣ ਭਾਈ ਭੁਗਤ ਆਪਣਾ ਕੀਤਾ ਹੋਇਆ, ਦੁੱਖ ਸੁੱਖ ਕਰਤ ਮਹਾਂ ਪਰਮ ਬੁੱਢੋ, ਅਣਕ ਜੋਨ ਪਰਮਈ ਹੈ ਰਤਨ ਜਨਮ ਖੋਇਓ ਪ੍ਰਭ ਵਿਸਰਿਓ। ਇਹ ਅਵਸਰ ਕਤ ਪਈ ਹੈ ਹੁਣ ਆਪਾਂ ਸਾਰੇ ਮਨੁੱਖਾਂ ਜਨਮ ਚ। ਜਦੋਂ ਇਹ ਸਮਾਂ ਲੰਘ ਗਿਆ ਫਿਰ ਵਾਸ਼ਨਾ ਦੇ ਮੁਤਾਬਕ ਸਾਨੂੰ ਸਰੀਰ ਮਿਲਣਾ। ਵਾਸ਼ਨਾ ਮਕਾਨਾਂ ਚ ਰਹਿ ਗਈ ਭੂਤ ਪ੍ਰੇਤ ਬਣ ਜਾਂਗੇ, ਪੈਸੇ ਚ ਰਹਿ ਗਈ ਸੱਪ ਬਣ ਜਾਂਗੇ, ਬੱਚਿਆਂ ਚ ਰਹਿ ਗਈ ਤਾਂ ਸੂਰ ਬਣ ਜਾਂਗੇ। ਦੁਖੀ ਕਰਿਆ ਸੰਤਾਂ ਨੂੰ, ਸੱਪ ਦੀ ਜੂਨ ਮਿਲ ਜਾਏਗੀ, ਕੁੱਤੇ ਦੀ ਜੂਨ ਮਿਲ ਜਾਏਗੀ, ਕੁੱਤਿਆਂ ਦੇ ਸਿਰਾਂ ਜਿਹੜੇ ਕੀੜੇ ਪੈਂਦੇ ਨੇ ਤ੍ਰਿਗਤ ਜੂਨ ਮਿਲ ਜਾਏਗੀ ਉਹਨਾਂ ਦੇ ਵਿੱਚੋਂ। ਦੱਸ ਫੇਰ ਤੂੰ ਨਾਮ ਜਪ ਲਏਗਾ? ਇਹ ਤਾਂ ਜਨਮ ਹਾਰ ਦਿੱਤਾ, ਰਤਨ ਜਨਮ ਖੋਇਓ ਪਰਾ ਵਿਸਰਿਓ। ਇਹ ਅਵਸਰ ਕਤ ਪਈ ਹੈ ਪਰਮਤ ਫਿਰਦ ਤੇਲ ਕੇ ਕੱਪ ਜਿਓ, ਗਤ ਬਿਨ ਰਹਿਣ ਵੇਹੀ ਹੈ ਕਹਿਤ ਕਬੀਰ ਰਾਮ ਨਾਮ ਬਿਨ ਮੂੰਡ ਤੁਰੇ ਪਛਤਾਈ ਹੈ। ਫੇਰ ਤਾਂ ਸਿਰ ਹੇਠਾਂ ਨੂੰ ਸਿੱਟ ਕੇ ਪਛਤਾਉਣਾ ਹੀ ਪੈਂਦਾ। ਸੋ ਇਸ ਕਰਕੇ ਮਹਾਂਪੁਰਸ਼ਾਂ ਦਾ ਫਰਮਾਨ ਹੈ ਕਿ ਪਿਆਰਿਓ ਆਹ ਵੇਲਾ ਨਹੀਂ ਤੁਹਾਨੂੰ ਹੱਥ ਆਉਣਾ, ਇੱਥੇ ਰਹਿਣਾ ਨਹੀਂ, ਜਿੱਥੇ ਰਹਿਣਾ ਉਹਦੇ ਵਾਸਤੇ ਕੁਛ ਕਰ ਲਓ।
ਇਹਾਂ ਖਾਟ ਚਲੋ ਹਰ ਲਾਇਆ ਕੇ ਬਸਨ ਤੇ ਰਾਜੀ, ਇਹਾਂ ਖਾਟ ਚਲੋ ਹਰ ਲਾਇਆ ਕੇ ਬਸਨ ਤੇ ਰਾਜੀ। ਹਾਂ
ਗੁਰੂ ਮਹਾਰਾਜ ਸਾਨੂੰ ਬੜੇ ਪਿਆਰ ਨਾਲ ਬਹੁਤ ਹੀ ਸੋਹਣੇ ਤਰੀਕੇ ਨਾਲ ਮਿੱਠਾ ਬੋਲ ਕੇ ਬੇਨਤੀ ਕਰਕੇ ਸਮਝਾਉਂਦੇ ਨੇ ਕਿ ਮੈਂ ਤੁਹਾਨੂੰ ਹੁਕਮ ਨਹੀਂ ਦਿੰਦਾ, ਇੱਕ ਬੇਨਤੀ ਕਰਦਾ, ਬੇਨਤੀ ਤੁਸੀਂ ਸੁਣਨ ਦੀ ਕਿਰਪਾ ਕਰੋ। ਸਾਨੂੰ ਫਰੈਂਡਸ ਕਹਿ ਕੇ ਆਪ ਸੰਬੋਧਨ ਕਰਦੇ ਕਿ ਮੇਰੀ ਬੇਨਤੀ ਸੁਣੋ। ਉਹ ਇਹ ਕਿ ਹੁਣ ਸੰਤ ਟਹਿਲ, ਗੁਰੂ ਦੀ ਟਹਿਲ ਕਰਨ ਦਾ ਵੇਲਾ ਆ ਗਿਆ ਤੇ ਉਹ ਸੇਵਾ ਸਭ ਤੋਂ ਵੱਡੀ ਇਹ ਹੈ ਕਿ ਆਗਿਆ ਸਭਨੀ ਸਹਿ ਸੇਵਾ, ਗੁਰੂ ਦੀ ਆਗਿਆ ਮੰਨਣੀ ਸਭ ਤੋਂ ਵੱਡੀ ਸੇਵਾ ਹੁੰਦੀ। ਇਹਾਂ ਖਾਟ ਚਲੋ ਹਰ ਲਹਾ, ਅੱਗੇ ਬਸਮ ਸੇਲਾ, ਇੱਥੇ ਲਾ ਖੱਟ ਲਓ ਜਿੰਨੇ ਕੁ ਦਿਨ ਤੁਸੀਂ ਹੋ, ਜਿੱਥੇ ਜਾ ਕੇ ਰਹਿਣਾ ਬਸਣਾ ਉੱਥੇ ਫਿਰ ਸਿਖਾਲਾ ਹੋ ਜੂ ਜਾਣ ਦਾ, ਵੀ ਇਹਦਾ ਪਤਾ ਵੀ ਲੱਗਦਾ ਕੁਛ ਵੀ ਸਿਖਾਲੇ ਹੋ ਜਾਂਦੇ ਹਾਂ, ਕਿਉਂਕਿ ਸਾਡਾ ਹਿਊਮਨ ਮਾਇੰਡ ਤਰਕ ਦੇ ਵਿੱਚ ਰਹਿੰਦਾ। ਪਹਿਲੇ ਜ਼ਮਾਨਿਆਂ ਦਾ ਮਨੁੱਖ ਛੇਤੀ ਦੇ ਕੇ ਗੱਲ ਮੰਨ ਜਾਂਦਾ ਸੀ, ਅੱਜ ਦਾ ਜਿਹੜਾ ਕਲਯੁੱਗ ਦਾ ਮਨੁੱਖ ਹੈ ਇਹਦੀ ਜਿਹੜੀ ਚੁੰਚ ਅਕਲ ਹੈ, ਇੱਕ ਤਾਂ ਹੁੰਦੀ ਹੈ ਸੱਤ ਅਕਲ, ਇੱਕ ਹੋਇਆ ਕਰਦੀ ਹੈ ਚੁੰਚ ਅਕਲ। ਉਹ ਚੁੰਚ ਅਕਲ ਪਹਿਲੇ ਬੰਦੇ ਨਾਲੋਂ, ਪਹਿਲੇ ਯੁਗਾਂ ਦੇ ਬੰਦਿਆਂ ਨਾਲੋਂ ਹਜ਼ਾਰਾਂ ਗੁਣਾ ਜ਼ਿਆਦਾ ਤਿੱਖੀ ਹੋ ਗਈ ਹੈ। ਇਹ ਕੋਈ ਗੱਲ ਮੰਨਣ ਨੂੰ ਤਿਆਰ ਨਹੀਂ ਹੈ, ਨਾ ਗੁਰੂ ਦੀ, ਨਾ ਪੀਰ ਦੀ, ਨਾ ਰੱਬ ਦੀ। ਸਾਰੇ ਕਹਿੰਦੇ ਆ ਵੇਦ ਬਾਣੀ ਈਸ਼ਵਰੀ ਬਾਣੀ ਕਹਿੰਦੇ ਨੇ। ਕੁਰਾਨ ਸ਼ਰੀਫ ਦਾ ਇਲਹਾਮ ਮੁਹੰਮਦ ਸਾਹਿਬ ਲਿਖਦੇ ਨੇ ਕਿ ਮੈਨੂੰ ਉੱਤੋਂ ਉਤਰ ਰਿਹਾ, ਮੈਂ ਨਹੀਂ ਕੁਛ ਵੀ ਬੋਲ ਰਿਹਾ। ਜਦ ਮੈਂ ਇਕਾਗਰਤਾ ਚ ਜਾਂਦਾ ਉਸ ਵੇਲੇ ਮੈਨੂੰ ਇਲਹਾਮ ਆਉਂਦਾ ਤੇ ਉਤਰਦਾ ਤੇ ਮੈਂ ਤਾਂ ਸਿਰਫ਼ ਉਹਨੂੰ ਯਾਦ ਰੱਖਦਾ, ਆ ਕੇ ਮੈਂ ਦੱਸ ਦਿੰਦਾ, ਲਿਖਾ ਦਿੰਦਾ। ਗੁਰੂ ਮਹਾਰਾਜ ਕਹਿੰਦੇ ਨੇ ਕਿ ਮੈਂ ਬਾਣੀ ਨਹੀਂ ਰਚ ਰਿਹਾ ਪਿਆਰੇ, ਉਹ ਕਿਤੇ ਭਰੇਖਾ ਨਾ ਪੈ ਜਾਵੇ। ਜੈਸੀ ਮਾਇਆ ਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲਓ। ਹੁਣ ਆਪੋ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮ ਆਓ ਜੀ। ਇਹ ਤੁਰਕੀ ਬਾਣੀ ਆਈ ਜਿਨ ਸਗਲੀ ਚਿੰਤ ਮਿਟਾਈ, ਇਹ ਮੈਂ ਨਹੀਂ ਬਣਾਈ ਕਵਿਤਾ ਕੋਈ, ਤੁਸੀਂ ਕਵਿਤਾ ਕਰੀ ਜਨ। ਅੱਜ ਕੱਲ੍ਹ ਦੇ ਜਿਹੜੇ ਨੇ ਪ੍ਰੋਫੈਸਰ ਲੋਕ, ਗੁਰੂ ਨਾਨਕ ਸਾਹਿਬ ਦੀ ਕਵਿਤਾ ਚਾਹ ਹੈ, ਗੁਰੂ ਦੂਸਰੇ ਪਾਤਸ਼ਾਹ ਦੀ ਕਵਿਤਾ ਇਹ ਕਹਿੰਦੀ ਹੈ, ਗੁਰੂ ਪੰਜਵੇਂ ਪਾਤਸ਼ਾਹ ਦੀ ਕਵਿਤਾ। ਇਹਨਾਂ ਨੇ ਬਿਲਕੁਲ ਇਹ ਕੰਮ ਖਰਾਬ ਕਰ ਦਿੱਤਾ। ਇਹ ਗੁਰੂ ਗ੍ਰੰਥ ਸਾਹਿਬ ਨਾ ਗੁਰੂ ਨਾਨਕ ਸਾਹਿਬ ਦੀ ਕਵਿਤਾ ਹੈ, ਨਾ ਗੁਰੂ ਪੰਜਵੇਂ ਪਾਤਸ਼ਾਹ ਦੀ, ਨਾ ਗੁਰੂ ਦਸਵੇਂ ਪਾਤਸ਼ਾਹ ਦੀ। ਇਹ ਤਾਂ ਤੁਰਕੀ ਬਾਣੀ ਰਲੇ ਹੋਈ ਹੈ ਦਰਗਾਹ ਦੇ ਵਿੱਚੋਂ, ਉਹਨਾਂ ਦੇ ਵਿੱਚ ਹੀ ਸਾਡੇ ਕੋਲ ਅੱਖਰਾਂ ਦਾ ਰੂਪ ਧਾਰਨ ਕਰਕੇ ਆਈ ਹੈ। ਇਹ ਤਾਂ ਵਾਹਿਗੁਰੂ ਦਾ ਕੰਸਟੀਟਿਊਸ਼ਨ ਹੈ। ਇਸੇ ਤਰ੍ਹਾਂ ਦੇ ਨਾਲ ਇਲਹਾਮ ਹੈ ਕੁਰਾਨ ਸ਼ਰੀਫ 'ਚ। ਈਸਾ ਜੀ ਵੀ ਕਹਿੰਦੇ ਨੇ ਵੀ ਮੈਨੂੰ ਖੁਦਾ ਇਸ ਤਰ੍ਹਾਂ ਕਹਿ ਰਿਹਾ ਵੀ ਮੈਂ ਤੁਹਾਨੂੰ ਆਹ ਗੱਲ ਦੱਸ ਦੇਵਾਂ। ਸਾਰੇ ਹੀ ਜਿੰਨੇ ਮਹਾਂਪੁਰਸ਼ ਨੇ ਸਾਰੇ, ਤੁਸੀਂ ਕਦੇ ਉਹਨਾਂ ਦੀਆਂ ਬਚਨ ਸੁਣ ਲਓ, ਕਦੇ ਨਹੀਂ ਕਹਿੰਦੇ ਮੈਂ ਦੱਸਦਾ। ਉਹਨਾਂ ਨੂੰ ਕਿਤੋਂ ਆ ਰਹੀ ਹੁੰਦੀ ਹੈ ਕਿਸੇ ਸਫੀਅਤ ਤੋਂ ਜਦ ਬਚਨ ਕਰਦੇ ਨੇ। ਸੋ ਇਹ ਜੋ ਬਾਣੀ ਹੈ ਅਸੀਂ ਇਸ ਨੂੰ ਮੰਨਣ ਵਾਸਤੇ ਤਿਆਰ ਨਹੀਂ ਹੁੰਦੇ। ਜੇ ਤਾਂ ਮੰਨ ਲਈਏ ਤਾਂ ਵਿਆਖਿਆ ਸਾਡੀ ਲੋੜ ਹੀ ਨਹੀਂ ਹੈ ਵਿਆਖਿਆ ਦੀ, ਫਿਰ ਤਾਂ ਇਹੀ ਹੈ ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਇਹਾਂ ਖਾਟ ਚਲੋ ਹਰ ਲਹਾ, ਅੱਗੇ ਬਸਮ ਸੇਲ। ਇੱਕ ਵਾਰੀ ਇੱਕ ਮਹਾਤਮਾ ਸੰਤ ਚੇਤ ਸਿੰਘ ਹੋਏ ਨੇ, ਬਹੁਤਾ ਚਿਰ ਨਹੀਂ ਹੋਇਆ, ਥੋੜਾ ਚਿਰ ਹੋਇਆ। ਉਹਨਾਂ ਦਾ ਸਵਾਸ ਸੀ ਵੀ ਹੱਥੀਂ ਸੇਵਾ ਕਰਿਆ ਕਰਦੇ ਸੀ। ਉਹਨਾਂ ਦੇ ਕੋਲ ਇੱਕ ਬ੍ਰਾਹਮਣ ਆ ਗਿਆ, ਉਹ ਬਿਮਾਰ ਸੀ, ਮਰੋੜੇ ਲੱਗੇ ਹੋਏ ਸੀ ਉਹਨੂੰ। ਇਹ ਸੰਤ ਸਾਰਾ ਦਿਨ ਦੁਆ ਦਾਰੂ ਕਰੀ ਜਾਣਾ, ਬਸਤਰ ਉਹਦੇ ਸਾਫ਼ ਕਰੀ ਜਾਣੇ ਅਤੇ ਆਪਣੇ ਹੱਥ ਨਾਲ ਸੇਵਾ ਜ਼ਿਆਦਾ ਕਰਦੇ ਸੀ। ਕਹਿਣ ਲੱਗਿਆ ਸੰਤ ਜੀ, ਮੈਨੂੰ ਹੁਣ ਕੋਈ ਆਵਸ਼ਕਤਾ ਨਹੀਂ ਹੈ, ਤੁਸੀਂ ਪਾਠ ਕਰ ਲਓ, ਬੇਫਿਕਰ ਹੋ ਕੇ। ਉਸ ਵੇਲੇ ਸੰਤਾਂ ਨੇ ਨੇਤਰ ਬੰਦ ਕਰੇ, ਬਾਣੀ ਦਾ ਰੂਪ ਹੋ ਕੇ ਬਾਣੀ ਦਾ ਪਾਠ ਕਰਿਆ। ਜਦੋਂ ਨੇਤਰ ਖੋਲ੍ਹੇ ਤਾਂ ਕਿਫਰਾਨ ਹੋ ਗਏ ਵੀ ਇਹ ਤਾਂ ਸਰੀਰ ਛੱਡ ਗਿਆ ਮੰਜੇ ਦੇ ਉੱਤੇ। ਤੇ ਉਹਨਾਂ ਨੇ ਕਿਹਾ ਵੀ ਗੁਰਸਿੱਖ ਨੂੰ ਤਾਂ ਕੋਈ ਬੰਦੇਜ ਨਹੀਂ ਹੈ, ਇਹਨਾਂ ਦਾ ਜਿਹੜਾ ਧਰਮ ਹੈ ਉਹਦੇ ਵਿੱਚ ਇਹ ਲਿਖਿਆ ਹੋਇਆ ਕਿ ਜੇ ਮੰਜੇ 'ਤੇ ਸਰੀਰ ਛੱਡ ਜਾਵੇ, ਸੱਪ ਲੜ ਜਾਵੇ, ਪਾਣੀ 'ਚ ਡੁੱਬ ਜਾਵੇ ਤਾਂ ਗਤੀ ਨਹੀਂ ਹੁੰਦੀ ਹੈ। ਇਹ ਤਾਂ ਗਤੀ ਕੋਈ ਨਹੀਂ ਹੋਣੀ ਹੈ, ਚਿੰਤਾ 'ਚ ਪੈ। ਉਹ ਜਿਹੜਾ ਰਸ ਸੀ ਨਾਮ ਦਾ, ਬਾਣੀ ਦਾ, ਉਹਦੇ ਵਿੱਚੋਂ ਚਿੱਤ ਬਾਹਰ ਉਛਾਲੇ ਮਾਰਨਾ ਸ਼ੁਰੂ ਕਰ ਦਿੱਤਾ ਚਿੱਤ ਨੇ। ਸੰਗਤਾਂ ਇਕੱਠੀਆਂ ਹੋ ਗਈਆਂ, ਇਸ਼ਨਾਨ ਕਰਾਇਆ, ਤਿਆਰੀ ਹੋ ਗਈ, ਲੱਕੜਾਂ ਵਗੈਰਾ ਰੱਖ ਦਿੱਤੀਆਂ ਗਈਆਂ ਸ਼ਮਸ਼ਾਨ ਭੂਮੀ 'ਚ। ਜਦੋਂ ਉਹਨਾਂ ਦੀ ਅਰਥੀ ਚੱਕਣ ਲੱਗੇ, ਉਸ ਵੇਲੇ ਉਹਦਾ ਪੈਰ ਹਿੱਲ ਗਿਆ। ਕਹਿੰਦੇ ਦੇਖੋ ਦੇਖੋ ਜਾਨ ਹੈ ਇਹਦੇ 'ਚ। ਉਹ ਉੱਠ ਕੇ ਬੈਠ ਗਿਆ ਅਰਥੀ 'ਤੇ ਜੀ। ਕਹਿੰਦੇ ਇੱਥੋਂ ਲਾ ਲਓ ਅਰਥੀ 'ਤੇ। ਕਹਿੰਦਾ ਨਾ, ਮੈਨੂੰ ਅਰਥੀ 'ਤੇ ਨਾ ਲਾਇਓ, ਮੈਂ ਤਾਂ ਇੱਕ ਸਿਰਫ ਗੱਲ ਦੱਸਣ ਵਾਸਤੇ ਆਇਆ। ਉਹ ਤੁਸੀਂ ਧਿਆਨ ਨਾਲ ਸੁਣ ਲਓ ਜਿੰਨੇ ਵੀ ਇੱਥੇ ਬੈਠੇ ਹੋ। ਵਚਨ ਇਹ ਹੈ ਕਿ ਮੈਂ ਇਹ ਸੰਤਾਂ ਨੂੰ ਮੇਰੇ ਜਾਣ ਤੋਂ ਬਾਅਦ ਇਹ ਸੰਸਾ ਲੱਗ ਗਿਆ ਕਿ ਮੇਰੀ ਗਤੀ ਨਹੀਂ ਹੋਈ, ਅਤੇ ਮੇਰੀ ਗਤੀ ਬਹੁਤ ਉੱਤਮ ਹੋਈ ਹੈ। ਇੱਕ ਤਾਂ ਮੈਂ ਉਸ ਵੇਲੇ ਸਰੀਰ ਛੱਡਿਆ ਜਦੋਂ ਇਹ ਪਾਠ ਕਰ ਰਹੇ ਸੀ। ਉਹ ਮਾਹੌਲ ਜਿਹੜਾ ਸੀ, ਜਿੱਥੇ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਮੈਂ ਛੁੱਟ ਨਿਕਟ ਨਾ ਜਾਈ। ਉਹ ਦੂਤ ਜਮਦੂਤ ਮੇਰੇ ਕੋਲ ਆਏ ਨਹੀਂ ਸੀ ਸਕਦਾ, ਕਿਉਂਕਿ ਮੈਂ ਬਾਣੀ ਦੇ ਮੰਡਲ 'ਚ ਸੀ ਉਸ ਵੇਲੇ। ਇਹ ਬਾਣੀ ਦਾ ਮੰਡਲ ਸੈਂਕੜੇ ਫੁੱਟਾਂ ਤੱਕ ਫੈਲਿਆ ਹੋਇਆ ਸੀ। ਜਮਦੂਤ ਨਹੀਂ ਇੱਥੇ ਆਏ, ਮੈਨੂੰ ਦੇਵਗਣ ਲੈਣ ਵਾਸਤੇ ਆਏ, ਅਤੇ ਬੜੀ ਇੱਜ਼ਤ ਦੇ ਨਾਲ ਮੈਨੂੰ ਸਿੱਧੇ ਵੈਕੁੰਠ ਧਾਮ ਲੈ ਗਏ, ਜਿੱਥੇ ਜਾਣ ਵਾਸਤੇ ਹਜ਼ਾਰਾਂ ਹੀ ਸਾਲਾਂ ਦਾ ਤਪ ਵੀ ਨਹੀਂ ਪਹੁੰਚਾ ਸਕਦਾ, ਬੇਅੰਤ ਦਾਨ ਕੀਤੇ ਨਹੀਂ ਪਹੁੰਚਾ ਸਕਦੇ। ਅਤੇ ਮੇਰੀ ਬੜੀ ਉੱਤਮ ਗਤੀ ਹੋਈ, ਅਤੇ ਜਦ ਮੈਂ ਵੈਕੁੰਠ ਧਾਮ 'ਚ ਐਂਟਰ ਕਰਨ ਲੱਗਿਆ, ਉਸ ਵੇਲੇ ਹੁਕਮ ਆਇਆ ਕਿ ਇਸ ਜੀਵ ਨੂੰ ਦੁਬਾਰਾ ਸਰੀਰ ਵਿੱਚ ਪਾ ਦਿਓ, ਤਾਂ ਕਿ ਇਹ ਦੱਸ ਸਕੇ ਵੀ ਮੇਰੀ ਗਤੀ ਉੱਤਮ ਹੋਈ ਹੈ। ਉਸ ਤੋਂ ਬਾਅਦ ਜਦੋਂ ਦੱਸ ਦੇਵੇ ਤਾਂ ਤੁਸੀਂ ਇਸ ਨੂੰ ਵਾਪਸ ਲਿਆ। ਤੋ ਕਹਿਣ ਲੱਗਿਆ ਸਾਧ ਸੰਗਤ ਜੀ, ਜਿੰਨੇ ਤੁਸੀਂ ਬੈਠੇ ਸੁਣਦੇ ਹੋ, ਜੋ ਮੈਂ ਬੇਨਤੀ ਕੀਤੀ ਹੈ ਉਹ ਮੈਂ ਅੱਖਾਂ ਨਾਲ ਦੇਖ ਕੇ ਸਮਝ ਕੇ ਤੁਹਾਨੂੰ ਗੱਲ ਦੱਸ ਰਿਹਾ। ਆਹ ਵਿਵਾਨ ਖੜੇ ਨੇ ਅਤੇ ਉਹ ਇੰਨਾ ਉੱਤਮ ਥਾਂ ਹੈ ਕਿ ਮੈਂ ਦੱਸੇ ਨਹੀਂ ਸਕਦਾ, ਅਤੇ ਮੈਂ ਉੱਥੇ ਪਹੁੰਚ ਗਿਆ। ਇੰਨਾ ਕਹਿ ਕੇ ਫਿਰ ਸਰੀਰ ਦੇ ਵਿੱਚੋਂ ਨਿਕਲ ਗਿਆ, ਕਿਰਿਆ ਵਗੈਰਾ ਕੀਤੀ। ਇਸੇ ਤਰ੍ਹਾਂ ਦੇ ਨਾਲ ਦੂਜਾ ਪਾਸਾ ਵੀ ਇੱਕ ਮਹਾਤਮਾ ਹੋਏ ਨੇ, ਸੰਤ ਸੁੰਦਰ ਸਿੰਘ ਮਹਾਰਾਜ ਜੀ ਇਹ ਗੱਲ ਦੱਸਿਆ ਕਰਦੇ ਸੀ। ਕਹਿੰਦੇ ਉਹ ਮਿਲਟਰੀ ਵਿੱਚ ਨੌਕਰ ਸੀ, ਰਿਜ਼ਰਵ ਲਿਸਟ 'ਤੇ ਘਰ ਆ ਗਿਆ, ਜਵਾਨ ਸੀ, ਸਰੀਰ ਛੱਡ ਗਿਆ। ਜਦੋਂ ਧਰਮਰਾਜ ਦੇ ਲੈ ਕੇ ਗਏ ਉਸ ਨੂੰ, ਧਰਮਰਾਜ ਦੇ ਫਰਮਾਨ ਹੋਇਆ ਉੱਥੇ ਕਿ ਰੂਹ ਗਲਤ ਆ ਗਈ, ਇਹ ਸੁੰਦਰ ਸਿੰਘ ਨਹੀਂ ਸੀ ਲਿਆਉਣਾ, ਇਸੇ ਪਿੰਡ ਦਾ ਰਾਮਗੜੀਆ ਸੁੰਦਰ ਸਿੰਘ ਉਹਨੂੰ ਲੈ ਕੇ ਆਉਣਾ ਸੀ, ਜਾਓ ਇਸ ਦੇ ਸਰੀਰ ਵਿੱਚ ਇਹਦੀ ਰੂਹ ਨੂੰ ਵਾਪਸ ਕਰ ਦਿਓ, ਕਿਉਂਕਿ ਅਸੀਂ ਰੂਹ ਹਾਂ, ਸਰੀਰ ਨਹੀਂ ਹਾਂ, ਸਰੀਰ ਤੋਂ ਸਾਡਾ ਸੰਬੰਧ ਅੱਡ ਹੋ ਜਾਇਆ ਕਰਦਾ, ਵਿਚਰੇ ਦਿਆਂ ਨੂੰ ਨਹੀਂ ਸਾਨੂੰ ਪਤਾ ਲੱਗਦਾ, ਵਿਚਰੇ ਦੇ ਤਾਂ ਅਸੀਂ ਆਪਣੇ ਆਪ ਨੂੰ ਸਾਢੇ ਤਿੰਨ ਹੱਥ ਦੀ ਦੇਹ ਮੰਨਦੇ ਹਾਂ, ਲੇਕਿਨ ਜਦ ਛੱਡ ਦਿੰਦੇ ਹਾਂ ਫਿਰ ਪਤਾ ਲੱਗਦਾ ਵੀ ਮੈਂ ਤਾਂ ਹੋਰ ਸੀ ਇਹਦੇ ਵਿੱਚ ਰਹਿਣ ਵਾਲਾ, ਕੋਠੀ ਵਿੱਚ ਰਹਿ ਕੇ ਆਪਣੇ ਆਪ ਨੂੰ 781 ਨੰਬਰ ਕਹਾਂਗੇ ਆਪਣੇ ਆਪ ਨੂੰ ਵੀ ਮੈਂ ਕੋਠੀ ਹਾਂ। ਕਿੱਡੀ ਬੜੀ ਭੁੱਲ ਹੈ, ਕਿੱਡੀ ਬੜੀ ਇਗਨੋਰੈਂਸ ਹੈ। ਕਹਿੰਦੇ ਜੀ ਪੜ੍ਹਿਆ ਹੋਇਆ, PhD ਕਰੀ ਹੋਈ ਹੈ। ਕਹਿੰਦੇ ਫਿਰ ਇਦੂ ਤਾਂ ਜ਼ਿਆਦਾ ਭੁੱਲਿਆ ਹੋਇਆ, ਅਣਜਾਣ ਬੰਦਾ ਵੀ ਨਹੀਂ ਹੁੰਦਾ, ਕੌਣ ਕਹੂਗਾ ਕੋਠੀ ਹਾਂ ਮੈਂ, ਕੋਠੀ 'ਚ ਰਹਿਣ ਵਾਲਾ, ਮਕਾਨ ਨਹੀਂ ਹਾਂ, ਮਕੀ ਹਾਂ, ਓਕੂਪੈਂਟ ਹਾਂ ਮੈਂ ਇਸ ਦਾ, ਮਕਾਨ ਦਾ, ਮਕਾਨ ਨਹੀਂ ਮੈਂ ਹੈਗਾ। ਸੋ ਵਾਪਸ ਆ ਗਏ, ਵਾਪਸ ਆ ਕੇ ਰਸਤੇ 'ਚ ਕਹਿਣ ਲੱਗੇ ਵੀ ਦੇਖੋ ਪਿਆਰੇ, ਹੁਣ ਤੁਸੀਂ ਮੈਨੂੰ ਵਾਪਸ ਤਾਂ ਲਿਜਾ ਰਹੇ ਹੋ, ਜਦ ਮੈਂ ਦੁਨੀਆਂ ਸੀ ਉੱਥੇ ਜਿਵੇਂ ਕਿਤੇ ਸਤਸੰਗ ਕਰਦਾ ਸੀ, ਮਹਾਂਪੁਰਸ਼ਾਂ ਦੇ ਬਚਨ ਸੁਣਦਾ ਸੀ, ਪਰ ਪੰਚਾਇਤ 'ਚ ਬਹਿੰਦਾ ਸੀ, ਜਦ ਕੋਈ ਚੜ੍ਹਾਈ ਕਰ ਜਾਂਦਾ ਸੀ ਉੱਥੇ ਇਹੀ ਗੱਲਾਂ ਚੱਲਦੀਆਂ ਵੀ ਅੱਗੇ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ, ਬਈ ਮੈਨੂੰ ਦਿਖਾ ਤਾ ਦਿਓ ਨਰਕ ਕੀ ਹੁੰਦੇ ਨੇ। ਉਹ ਕਹਿਣ ਲੱਗੇ ਵੀ ਇੰਨਾ ਸਮਾਂ ਨਹੀਂ ਹੈ। ਅਖੀਰ ਕਿਹਾ ਵੀ ਚਲੋ ਇਹਨੂੰ ਝਾਤੀ ਮਰਵਾ ਦਿੰਦੇ, ਜਦ ਨਰਕਾਂ ਦੇ ਉੱਤੇ ਦੀ ਲੈ ਕੇ ਲੰਘਦੇ ਨੇ ਤਾਂ ਨਰਕ ਜਿਹੜੇ ਨੇ ਅੱਗ ਭਖਦੀ ਆ ਉਹਦੇ ਵਿੱਚ, ਜੀਵ ਕੁਰਲਾ ਰਹੇ ਨੇ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮਥਣ ਮਦਾਣੀਆ ਤਿਉਂ ਮਥੈ ਧਰਮ ਰਹੀ। ਬਹੁਤ ਦ੍ਰਿਸ਼ ਦੇਖ ਕੇ ਦਰਦਨਾਕ ਕਹਿਣ ਲੱਗਿਆ ਠੀਕ ਹੈ, ਜੋ ਕੁਛ ਸੰਸਾਰ 'ਚ ਦੱਸਦੇ ਹਾਂ ਉਹੀ ਕੁਛ ਹੈ। ਕਹਿੰਦਾ ਹੁਣ ਸਵਰਗ ਵੀ ਦਿਖਾ ਦਿਓ। ਕਹਿੰਦੇ ਨਹੀਂ ਇੰਨਾ ਟਾਈਮ ਨਹੀਂ ਹੈ। ਵਾਰ ਵਾਰ ਕਿਹਾ, ਕਹਿੰਦੇ ਉੱਤੇ ਦੀ ਨਗਾ ਦਿਓ, ਮਹਾਨ ਸੁੱਖਾਂ ਦਾ ਥਾਂ। ਕਹਿਣ ਲੱਗੇ ਇੱਕ ਸਵਰਗ ਨਹੀਂ ਹੈ, ਇੱਕ ਤੋਂ ਇੱਕ ਚੜ੍ਹਦਾ ਜਾਂਦਾ ਸਵਰਗ। ਪਹਿਲਾਂ ਗੰਧਰਵ ਲੋਕ ਹੁੰਦਾ, ਫਿਰ ਦੇਵ ਗੰਧਰਵ ਸੈਕਿੰਡ ਸਵਰਗ ਹੁੰਦਾ, ਤੀਸਰਾ ਪਿੱਤਰ ਲੋਕ ਹੋਇਆ ਕਰਦਾ, ਚੌਥਾ ਸਵਰਗ ਲੋਕ, ਫਿਰ ਇੰਦਰ ਲੋਕ ਹੋਇਆ ਕਰਦਾ, ਕਰਮ ਦੇਵ ਲੋਕ, ਅਜਾਨ ਦੇਵ ਲੋਕ, ਪਰਜਾਪਤ ਲੋਕ, ਬ੍ਰਹਮ ਲੋਕ, ਸ਼ਿਵ ਲੋਕ, ਤੇ ਗਿਆਰਵਾਂ ਇਹਦੇ ਵਿੱਚ ਬੈਕੁੰਠ ਧਾਮ ਹੋਇਆ ਕਰਦਾ। ਇਹਦੇ ਇੱਥੇ ਤੱਕ ਸੁਪਰ ਮੈਟਰ ਦੀ ਦੁਨੀਆ, ਆਹ ਸਾਡੀ ਮੈਟਰ ਦੀ ਹੈ। ਇਹ ਜਿਹੜੀ ਵਿਜੀਬਲ ਦੁਨੀਆ ਨਹੀਂ ਨਾ ਹੈ ਦੋ ਤੱਤਾਂ ਦੀ ਪ੍ਰਕਾਸ਼ ਦੀ ਬਣੀ ਹੋਈ, ਇਹ ਲਾਈਟ ਦੀ ਦੁਨੀਆ ਸੁਪਰ ਮੈਟਰ ਦੀ ਹੈ। ਐਸੇ ਤਰ੍ਹਾਂ ਹੈਗਾ ਸਾਤੋਂ ਪਾਵਰਫੁੱਲ ਨੇ ਬੇਅੰਤ ਸੁਖੀ ਸਾਤੋਂ ਕਰੋੜਾਂ ਗੁਣਾ ਖਰਬਾਂ ਗੁਣਾ ਜ਼ਿਆਦਾ ਨੇ। ਇਹਦੇ ਸਾਰੀ ਦੁਨੀਆ ਫਿਜ਼ੀਕਲ ਦੁਨੀਆ ਤੇ ਸੁਪਰ ਮੈਟਰ ਤੇ ਸਥੂਲ ਮੈਟਰ ਤੋਂ ਉੱਤੇ ਜਿਹੜੀ ਐਂਟੀ ਮੈਟਰ ਵਰਲਡ ਹੈ ਉਹਦੇ ਬਾਰੇ ਅਸੀਂ ਕੁਛ ਨਹੀਂ ਜਾਣਦੇ। ਮਹਾਰਾਜ ਕਹਿੰਦੇ ਨਾਨਕ ਕਥਨਾ ਕਰੜਾ ਸਾਰ, ਕਹੀ ਨਹੀਂ ਜਾਂਦੀ, ਦੇਖੀ ਉਹ ਦੇਖੀ ਜਾਂਦੀ ਹੈ। ਸੱਚਖੰਡ ਵਸੇ ਨਿਰੰਕਾਰ, ਕਰ ਕਰ ਵੇਖਿਆ ਨਦਰ ਨਿਆਰ। ਉਹ ਨਿਰੰਕਾਰ ਦੀ ਦੁਨੀਆ ਹੈ, ਉਹਦੇ ਵਿੱਚ ਵੀ ਚਾਰ ਤਰ੍ਹਾਂ ਦੀ ਮੁਕਤੀ ਹੋਇਆ ਕਰਦੀ ਹੈ। ਜਿਹਾ ਜਿਹਾ ਜਗਿਆਸੂ ਹੁੰਦਾ ਵੈਸਾ ਹੀ ਉਸਨੂੰ ਥਾਂ ਹੁੰਦਾ, ਲੇਕਿਨ ਇੱਕ ਗਰੰਟੀ ਹੈ ਵੀ ਉੱਥੋਂ ਦੁਬਾਰਾ ਮੈਟਰ ਚ ਨਹੀਂ ਆਇਆ ਕਰਦਾ। ਭੇਜਿਆ ਜਾਂਦਾ, ਭੇਜ ਕੇ ਵਾਪਸ ਬੁਲਾ ਲਿਆ ਜਾਂਦਾ ਜਦੋਂ ਉਹਦਾ ਮਿਸ਼ਨ ਪੂਰਾ ਹੋ ਜਾਂਦਾ। ਉਹਦੇ ਉੱਤੇ ਲੇਪ ਨਹੀਂ ਹੋਇਆ ਕਰਦਾ, ਨਾ ਉਹ ਗਿਰਿਆ ਕਰਦਾ, ਨਾ ਮਾਇਆ ਦੀ ਭੁੱਲ ਚ ਪੈਂਦਾ, ਜਾਗਦਾ ਰਹਿੰਦਾ। ਜਨਮ ਮਰਨ ਤੋਂ ਮੈਂ ਨਾ ਹੀ ਜਨ ਪਰ ਪੁਕਾਰੀ ਹੈ। ਸੋ ਜਦੋਂ ਸਰੀਰ ਉਹਦਾ ਚੁੱਕ ਕੇ ਲੈ ਗਏ ਅਰਥੀ ਦੇ ਧਰਤਾ, ਜਦ ਅੱਗ ਲਾਉਣ ਲੱਗੇ, ਘਾਹ ਨੂੰ ਅੱਗ ਲੱਗ ਗਈ, ਲੱਕੜਾਂ ਨੇ ਅਜੇ ਫੜੀ ਨਹੀਂ, ਉਹ ਜਿਹੜਾ ਕਫਨ ਪਾਇਆ ਸੀ ਉਹਨੂੰ ਅੱਗ ਜਾ ਲੱਗੀ, ਇਧਰੋਂ ਜਾਨ ਪੈ ਗਈ ਤੇ ਇੱਕਦਮ ਉਹਨੇ ਛਾਲ ਮਾਰੀ, ਬਾਹਰ ਆ ਗਿਆ। ਸਾਰੇ ਲੋਕ ਹੈਰਾਨ ਹੋ ਗਏ, ਕਹਿੰਦੇ ਲੈ ਬਈ ਜਾਣਤਾ ਸੀ ਜਿਉਂਦਾ। ਇੱਕ ਪਾਸੇ ਹੋ ਕੇ ਬਹਿ ਗਿਆ, ਬੋਲਦਾ ਨਹੀਂ ਹੈ, ਬਥੇਰਾ ਬੁਲਾਉਂਦੇ ਨੇ। ਉਹ ਕਹਿੰਦਾ ਉਹਦਾ ਸੁੰਦਰ ਸਿਉਂ ਰਾਮਗੜੀਏ ਦਾ ਫਿਕਰ ਕਰੋ, ਮੈਂ ਫੇਰ ਦੱਸੂ ਗੱਲਾਂ, ਹੁਣ ਨਵੇਂ ਤੇ ਪੁੱਛੋ। ਉਹ ਕਹਿੰਦੇ ਉਹ ਤਾਂ ਇੱਥੇ ਹੀ ਸੀ, ਇੱਕ ਲੜਕਾ ਕਹਿਣ ਲੱਗਿਆ, ਉਹ ਸਾਹਮਣੇ ਕਿੱਕਰ ਤੇ ਚੜਿਆ, ਉਹਨੇ ਕੁਹਾੜਾ ਮਾਰਿਆ ਟਾਣਾ ਵੱਢਣ ਵਾਸਤੇ, ਉਹ ਗਲਤ ਲੱਗਿਆ, ਗਰਦਨ ਵੱਲ ਪਰਨੇ ਥੱਲੇ ਆ ਗਿਆ, ਕਿਉਂਕਿ ਮੌਤ ਜਿਹੜੀ ਹੈ ਬਹਾਨਾ ਬਣਾਇਆ ਕਰਦੀ। ਇਹ ਫਿਰ ਉਸੇ ਚਿਖਾ ਦੇ ਉੱਤੇ ਉਸ ਨੂੰ ਉਹਦਾ ਸੰਸਕਾਰ ਕੀਤਾ। ਇਹ ਸੁੰਦਰ ਸਿੰਘ ਜਿਹੜੇ ਸੀ ਇਹ ਘਰ ਨਹੀਂ ਗਏ ਮੁੜ ਕੇ, ਕਹਿੰਦੇ ਪਿਆਰਿਓ ਮੈਂ ਤਾਂ ਦੇਖ ਆਇਆ ਉੱਥੇ ਕੀ ਹਾਲ ਚਾਲ, ਉੱਥੇ ਕਿਸੇ ਦਾ ਸੰਬੰਧ ਨਹੀਂ, ਕਿਸੇ ਦਾ ਜ਼ੋਰ ਨਹੀਂ, ਉੱਥੇ ਤਾਂ ਆਪਣੇ ਨਾਮ ਜਪਿਆ ਹੀ ਚੱਲਦਾ। ਉਹਦੇ ਬਾਅਦ ਮਹਾਂਪੁਰਸ਼ਾਂ ਕੋ ਆ ਕੇ ਬੜਾ ਚੰਗਾ ਮਹਾਤਮਾ ਹੋਇਆ, ਜਦੋਂ ਉਹਨੇ ਬਚਨ ਕਰਨੇ ਤਾਂ ਪਹਿਲਾਂ ਆਪਣਾ ਜਿਹੜੀ ਪਿੰਜਣੀ ਸੀ ਆਪਣੀ ਉਸ ਨੂੰ ਸੇਕ ਲੱਗਿਆ ਹੋਇਆ ਸੀ, ਜੋ ਇਲਾਜ ਕਰਨ ਤੋਂ ਬਾਅਦ ਠੀਕ ਹੋਇਆ, ਕਹਿੰਦਾ ਦੇਖੋ ਮੇਰੀ ਪਿੰਜਣੀ ਜਲ ਗਈ ਸੀ। ਸੋ ਮਹਾਰਾਜ ਕਹਿੰਦੇ ਇਹਾਂ ਖਾਟ ਚਲੋ ਹਰ ਲਾਹਾ ਅੱਗੇ ਵਸਣ ਸਹੇਲਾ, ਅੱਗੇ ਜਾ ਕੇ ਰਹਿਣਾ ਸੁਖਾਲਾ ਹੋ ਜਾਏਗਾ। ਕਿਉਂਕਿ ਦੁਨੀਆ ਬੜੀ ਅਜੀਬ ਹੈ, ਚੰਗੀ ਤੋਂ ਚੰਗੀ ਹੈ। ਗੁਰੂ ਨਾਨਕ ਪਾਤਸ਼ਾਹ ਸੰਸਾਰ ਦਾ ਉਧਾਰ ਕਰਦੇ ਕਰਦੇ ਅੱਜ ਤਲਵੰਡੀ ਆਏ ਹੋਏ ਨੇ। ਉਸ ਵੇਲੇ ਪਿਤਾ ਕਾਲੂ ਜੀ ਪਿਤਰਾਂ ਦਾ ਸ਼ਰਾਧ ਕਰਨ ਵਾਸਤੇ ਰਾਸ਼ਨ ਵਗੈਰਾ ਮੰਗਾ ਲਿਆ। ਗੁਰੂ ਨਾਨਕ ਪੁੱਛਣ ਲੱਗੇ, ਕਹਿੰਦੇ ਪਿਤਾ ਜੀ ਇਹ ਕਾਹਦਾ ਸਮਾਗਮ ਹੈ? ਕਹਿਣ ਲੱਗੇ ਪੁੱਤਰ ਪਿਤਰਾਂ ਦਾ ਦੇ ਵਾਸਤੇ ਅਸੀਂ ਸ਼ਰਾਧ ਕਰਦੇ ਹਾਂ। ਕਹਿੰਦੇ ਤੁਹਾਨੂੰ ਕਰਨ ਦੀ ਲੋੜ ਨਹੀਂ ਹੈ, ਇਹ ਤਾਂ ਉਹਨਾਂ ਨੂੰ ਹੋਏਗੀ ਜਿਹੜੇ ਇਹਦੇ ਪਿੱਤਰ ਹੇਠਲੇ ਲੋਕਾਂ 'ਚ ਨੇ। ਕਹਿੰਦੇ ਆਪਣੇ ਕਿੱਥੇ ਨੇ ਮਹਾਰਾਜ? ਕਹਿੰਦੇ ਆਪਣੇ ਤਾਂ ਜਾ ਚੁੱਕੇ, ਉੱਤੇ ਲੰਘੇ ਕਾਲ ਦੇ ਚੱਕਰ 'ਚੋਂ। ਕਹਿਣ ਲੱਗੇ ਮੈਨੂੰ ਅੱਖਾਂ ਨਾਲ ਦਿਖਾ ਦਿਓ। ਮਹਾਰਾਜ ਨੇ ਹੱਥ ਫੜ ਲਿਆ, ਕਹਿੰਦੇ ਨੇਤਰ ਬੰਦ ਕਰੋ। ਨੇਤਰ ਬੰਦ ਕਰਕੇ ਹੋਰ ਇਹ ਦੁਨੀਆਂ 'ਚ ਪਹੁੰਚਾ ਤੇ। ਪਿਤਾ ਦੇਖਿਆ, ਚਾਚੇ ਤਾਏ ਦੇਖੇ, ਮਾਂ ਦੇਖੀ, ਦਾਦਾ ਦੇਖਿਆ, ਦਾਦੀ ਦੇਖੀ, ਉਹ ਧੰਨ ਧੰਨ ਕਰ ਰਹੇ ਨੇ। ਕਹਿੰਦੇ ਬੇਟਾ ਕਾਲੂ ਤੂੰ ਧੰਨ ਹੈ, ਤੇਰੇ ਘਰ ਤਾਂ ਨਿਰੰਕਾਰ ਦਾ ਪ੍ਰਕਾਸ਼ ਹੋਇਆ। ਕਹਿੰਦੇ ਪਿਤਾ ਜੀ ਤੁਸੀਂ ਕਦਕ ਦੇ ਇੱਥੇ ਆਏ ਹੋਏ ਹੋ? ਕਹਿੰਦੇ ਅਸੀਂ ਨਹੀਂ, ਆਪਣੀ ਸਾਰੀ ਕੁੱਲ ਜਿਹੜੀ ਹੈ, ਕਿਉਂਕਿ ਬ੍ਰਹਮ ਗਿਆਨੀ 101 ਕੁਲਾਂ ਦਾ ਆਧਾਰ ਕਰਿਆ ਕਰਦਾ, 24 ਦਾਦਕਿਆਂ ਦੀਆਂ ਹੁੰਦੀਆਂ, 20 ਨਾਨਕਿਆਂ ਦੀਆਂ ਹੋਇਆ ਕਰਦੀਆਂ, 16 ਜਿੱਥੇ ਵਿਆਹ ਹੋਵੇ, 12 ਜਿਸ ਥਾਂ ਤੇ ਲੜਕਾ ਲੜਕੀ ਹੋਵੇ, 11 ਜਿਸ ਥਾਂ ਤੇ ਭੈਣ ਵਿਆਹੀ ਹੋਵੇ, 9 ਜਿਸ ਥਾਂ ਤੇ ਭੂਆ ਹੋਵੇ, 8 ਜਿੱਥੇ ਮਾਸੀ ਹੋਵੇ। 101 ਕੁੱਲ ਦਾ ਆਧਾਰ ਕਰਦਾ। ਜਿਸ ਕੁੱਲ ਦੇ ਅੰਦਰ ਗੁਰੂ ਨਾਨਕ ਦਾ ਪ੍ਰਕਾਸ਼ ਹੋਇਆ ਉਹ ਤਾਂ ਸਾਰੀ ਉਹ ਕੁੱਲ ਤਰ ਗਈ ਸਿਰੇ ਤੱਕ। ਕਹਿਣ ਲੱਗੇ ਬੇਟਾ ਆਪਣਾ ਤਾਂ ਸਾਰਾ ਜਿੰਨਾ ਕੁੱਲ ਸੀ ਪੂਰੀ ਦੀ ਪੂਰੀ ਬੈਕੁੰਠ ਧਾਮ ਚ ਆ ਗਈ। ਤੇ ਸੱਚਖੰਡ ਚ ਪਹੁੰਚ ਗਈ ਹੈ, ਹੁਣ ਇੱਥੋਂ ਜਾਣਾ ਆਉਣਾ ਨਹੀਂ ਹੁੰਦਾ। ਬੜਾ ਹੀ ਪ੍ਰਸੰਨ ਹੋਇਆ, ਕਹਿੰਦੇ ਦੇਖ ਇੱਕ ਗੱਲ ਤੈਨੂੰ ਅਸੀਂ ਕਹਿੰਦੇ ਹਾਂ, ਨਾਨਕ ਨੂੰ ਪੁੱਤਰ ਕਰਕੇ ਨਾ ਮੰਨੀ ਕਦੇ ਵੀ, ਉਹ ਤਾਂ ਤੈਨੂੰ ਪਤਾ ਨਹੀਂ ਲੱਗ ਸਕਿਆ, ਬੜੀ ਅਵੱਗਿਆ ਵੀ ਤੈਂ ਕੀਤੀ ਹੈ, ਮਾਰਿਆ ਵੀ ਹੈ, ਥੱਪੜ ਵੀ ਮਾਰਦਾ ਰਿਹਾ, ਗਾਲਾਂ ਵੀ ਕੱਢਦਾ ਰਿਹਾ, ਤੂੰ ਨਹੀਂ ਉਹਦੇ ਪ੍ਰਤਾਪ ਨੂੰ ਸਮਝ ਸਕਿਆ। ਸਾਰਾ ਕੁਛ ਦੇਖਣ ਤੋਂ ਬਾਅਦ ਮਹਾਰਾਜ ਕਹਿੰਦੇ, ਕਿਉਂ ਪਿਤਾ ਜੀ ਦੇਖ ਲਿਆ? ਕਹਿੰਦੇ ਹਾਂ, ਮਾਤਾ ਨੂੰ ਵੀ ਦਿਖਾਤਾ, ਪਿਤਾ ਨੂੰ ਵੀ ਦਿਖਾਤਾ। ਉਸ ਵੇਲੇ ਮਹਾਰਾਜ ਨੇ ਹੱਥ ਛੱਡਤਾ, ਫਿਰ ਇਸ ਦੁਨੀਆਂ 'ਚ ਆ ਗਿਆ। ਉਹਦਾ ਜੀ ਕਰੇ ਮੈਂ ਚਰਨ ਫੜਨਾ, ਲੇਕਿਨ ਮਹਾਰਾਜ ਨੇ ਰੋਕਤਾ, ਕਹਿਣ ਲੱਗੇ, ਬੇਟਾ ਇੰਨੀ ਸੋਹਣੀ ਦੁਨੀਆ, ਤੂੰ ਮੈਨੂੰ ਉੱਥੇ ਪਹੁੰਚਾ ਦੇ, ਮੇਰੀ ਮਲਮੂਤਰ ਦੀ ਜਿਹੜੀ ਦੇਹੀ ਹੈ ਇਹ ਮੈਂ ਛੱਡ ਦੇਵਾਂ, ਕਿਉਂਕਿ ਮਹਾਂ ਅਪਵਿੱਤਰ ਦੇਹੀ ਹੈ ਅਤੇ ਉੱਥੇ ਤਾਂ ਬਹੁਤ ਪਵਿੱਤਰ ਸਰੀਰ ਦੇ ਨਾਲ ਰਹਿੰਦੇ ਨੇ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਪਿਤਾ ਜੀ ਥੋੜ੍ਹੇ ਦਿਨਾਂ ਦੇ ਵਿੱਚ ਤੁਸੀਂ ਉੱਥੇ ਚਲੇ ਜਾਓਗੇ, ਸੋ ਆਪ ਥੋੜ੍ਹੀ ਦੇਰ ਤਲਵੰਡੀ ਰਹਿੰਦੇ ਨੇ ਅਤੇ ਉਸ ਤੋਂ ਬਾਅਦ ਪਿਤਾ ਜੀ ਨੇ ਦੇਹ ਤਿਆਗ ਦਿੱਤੀ, ਸੰਸਕਾਰ ਵਗੈਰਾ ਕੀਤਾ ਪੂਰੀ ਤਰ੍ਹਾਂ ਦੇ ਨਾਲ, ਪਾਠ ਵਗੈਰਾ ਹੋਰ ਸਾਰੇ ਕਿਰਿਆਕਰਮ ਕਰੇ, ਲੰਗਰ ਚਲਾਏ, ਉਹਦੇ ਬਾਅਦ ਮਾਤਾ ਜੀ ਨੇ ਸਰੀਰ ਛੱਡ ਦਿੱਤਾ। ਉਹਦੇ ਬਾਅਦ ਗੁਰੂ ਨਾਨਕ ਪਾਤਸ਼ਾਹ ਤਲਵੰਡੀ ਰਹਿੰਦੇ ਨੇ, ਜਿੰਨੀਆਂ ਚੀਜ਼ਾਂ ਘਰ 'ਚ ਸੀ ਉਹ ਵੰਡਣੀਆਂ ਸ਼ੁਰੂ ਕਰ ਦਿੱਤੀਆਂ। ਚਾਚਾ ਲਾਲੂ ਆਏ, ਕਹਿਣ ਲੱਗੇ, ਨਾਨਕ ਜੀ ਇਹ ਕੀ ਕਰਨ ਲੱਗੇ? ਤੁਸੀਂ ਤਾਂ ਮੰਜੇ ਵੀ ਚੱਕ ਚੱਕ ਫੜਾਉਣ ਲੱਗੇ, ਤੁਸੀਂ ਇੱਥੇ ਰਹੋ ਹੁਣ ਪਿਤਾ ਜੀ ਚੜ੍ਹਾਈ ਕਰਕੇ। ਮੱਝਾਂ ਗਾਈਆਂ ਵੀ ਖੋਲ ਖੋਲ ਕੇ ਦੇਣ ਲੱਗ ਗਏ, ਹੋਰ ਚੀਜ਼ਾਂ ਵੀ, ਸਾਰੇ ਕੱਪੜੇ ਲੀੜੇ ਤੁਸੀਂ ਵੰਡੀ ਜਾਂਦੇ ਹੋ। ਸਾਰੇ ਬੇਦੀ ਇਕੱਠੇ ਹੋ ਕੇ ਆਏ ਪਿੰਡ ਦੇ, ਕਹਿੰਦੇ ਨਾਨਕ ਜੀ ਦੇਖੋ ਪਿਤਾ ਜੀ ਤਾਂ ਤੁਹਾਡੇ ਘਰ ਚੜ੍ਹਾਈ ਕਰ ਗਏ, ਹੁਣ ਤੁਸੀਂ ਇੱਥੇ ਰਹੋ। ਤਾਂ ਮਹਾਰਾਜ ਕਹਿਣ ਲੱਗੇ, ਕਹਿੰਦੇ ਦੇਖੋ ਪ੍ਰੇਮੀਓ, ਇਹ ਜਿਹੜਾ ਸਾਰਾ ਹੈ ਨਾ, ਇਹ ਜਿੰਨਾ ਪ੍ਰਪੰਚ ਹੈ ਇਹ ਸਾਰਾ ਹੀ ਝੂਠਾ ਹੈ। ਸ੍ਰੀ ਗੁਰੂ ਕਹੇ ਪ੍ਰਪੰਚ ਪਸਾਰੇ ਨਸਵਰ ਝੂਠੇ ਲਿਹੋ ਵਿਚਾਰੇ, ਇਹ ਤਾਂ ਹਰ ਵਕਤ ਨਾਸ਼ ਹੋਣ ਵਾਲੇ ਤੇ ਝੂਠੇ ਨੇ। ਯਾ ਤੇ ਤਜੋ ਪ੍ਰੀਤ ਇਹ ਸੰਗਾ, ਇਸ ਕਰਕੇ ਇਹਦੇ ਨਾਲ ਪਿਆਰ ਛੱਡ ਦੇਵੋ, ਸਤਨਾਮ ਸਿਮਰੋ ਸੋ ਮੰਗਾ, ਪਿਆਰ ਦੇ ਨਾਲ ਚੌ ਦੇ ਨਾਲ ਸਿਮਰਨ ਕਰੋ ਤੇ ਮਨ ਨੂੰ ਜਿੱਤੋ, ਸਿਮਰਨ ਕਰੋ, ਅਲਫ ਸੁੱਖਾਂ ਨੂੰ ਛੱਡ ਦੇਵੋ। ਸਵਾਸਾਂ ਦੀ ਪੂੰਜੀ ਲੈ ਕੇ ਆਏ ਸੀ, ਇੱਕ ਤਾਂ ਉਹ ਨੇ ਜਿਨ੍ਹਾਂ ਨੇ ਆਪਣਾ ਮੂਲ ਗੁਆ ਲਿਆ, ਇੱਕ ਉਹ ਨੇ ਜਿਹੜੇ ਧਰਮ ਦੇ ਵਿੱਚ ਪ੍ਰਵਿਰਤ ਹੋ ਗਏ ਲੇਕਿਨ ਕਰਮ ਕਾਂਡ 'ਚ ਲੱਗੇ ਰਹੇ, ਉਹਨਾਂ ਨੇ ਮੂਲ ਤਾਂ ਬਚਾ ਲਿਆ ਤੇ ਲਾਹਾ ਨਹੀਂ ਲੈ ਕੇ ਗਏ। ਇੱਕ ਉਹ ਨੇ ਜਿਨ੍ਹਾਂ ਨੇ ਇੱਥੇ ਆ ਕੇ ਹਰੀ ਦਾ ਨਾਮ ਜਪ ਕੇ, ਪ੍ਰਭੂ ਦਾ ਨਾਮ ਜਪ ਕੇ, ਕਰਮ ਉਪਾਸ਼ਨਾ ਗਿਆਨ ਵਿਗਿਆਨ ਚਾਰੇ ਮੰਜ਼ਲਾਂ ਤੋਂ ਪਾਰ ਹੋ ਕੇ ਬੇਅੰਤ ਲਾਹਾ ਖੱਟ ਕੇ ਲੈ ਗਏ। ਜਿਹੜੇ ਲਾਹਾ ਖੱਟ ਕੇ ਲਿਜਾਂਦੇ ਆ, ਮਹਾਰਾਜ ਕਹਿੰਦੇ ਉਹਨਾਂ ਨੂੰ ਇੱਥੇ ਵੀ ਧੰਨ ਧੰਨ ਹੁੰਦੀ ਹੈ ਤੇ ਦਰਗਾਹ ਵਿੱਚ ਵੀ ਧੰਨ ਧੰਨ ਹੁੰਦੀ ਹੈ।
ਧੰਨ ਧੰਨ ਦਰਗਾਹ ਵਿੱਚ ਬੋਲੇ ਜਾਂਦੇ ਜਿਹੜੇ ਲਾਹਾ ਖੱਟ Thank you.
ਇਹਦੇ ਵਿੱਚ ਮਹਾਰਾਜ ਜੀ ਨੇ ਇਹ ਸ਼ਬਦ ਦੇ ਅੰਦਰ ਸਾਨੂੰ ਸਾਵਧਾਨ ਕੀਤਾ ਕਿ ਤੁਸੀਂ ਕੋਈ ਚੀਜ਼ ਲੈਣ ਵਾਸਤੇ ਆਏ ਸੀ ਲੇਕਿਨ ਭੁੱਲ ਚੁੱਕੇ ਹੋ, ਤੁਹਾਡੇ ਯਾਦ ਨਹੀਂ ਰਿਹਾ। ਉਹ ਜਿਹੜੀ ਚੀਜ਼ ਸੀ ਉਹ ਲਾਹੇ ਵਾਲੀ ਸੀ, ਘਾਟੇ ਵਾਲੀ ਨਹੀਂ ਸੀ। ਤੇ ਲਾਹਾ ਲੈਣ ਵਾਸਤੇ ਆਇਆ ਸੀ ਲੇਕਿਨ ਗਲਤੀ ਹੋ ਗਈ, ਇਸ ਤਰ੍ਹਾਂ ਸਮਝਾਉਂਦੇ ਨੇ।
ਆਇਓ ਲਾਹਾ ਲੈਣ ਪੁਰਾਣੀ, ਆਇਓ ਲਾਹਾ ਲੈਣ, ਆਇਓ ਲਾਹਾ ਲੈਣ ਪੁਰਾਣੀ, ਆਇਓ
ਲਾਹਾ ਲੈਣ ਵਾਸਤੇ ਆਇਆ ਸੀ, ਤੈਨੂੰ ਬਹੁਤ ਵੱਡੀ ਰਾਸ ਦਿੱਤੀ ਸੀ, ਜਿਸ ਦੀ 100 ਸਾਲ ਉਮਰ ਹੈ ਉਹਨੂੰ 88,66,00,000 ਸਵਾਸਾਂ ਦੀ ਰਾਸ ਮਿਲੀ, ਮੂਲ ਧਨ ਮਿਲਿਆ ਉਸ ਨੂੰ, ਜਿਸ ਦੀ 75 ਸਾਲ ਦੀ ਉਮਰ ਹੈ ਉਸਨੂੰ 66,44,00,000 ਸਵਾਸਾਂ ਦੀ ਰਾਸ਼ੀ ਮਿਲੀ। ਕਿੱਡੀ ਬੜੀ ਰਾਸ਼ੀ ਹੈ, ਇੱਕ ਸਵਾਸ ਦਾ ਮੁੱਲ ਦੁਨੀਆਂ ਦਾ ਰਾਜ ਨਹੀਂ ਪਾ ਸਕਦਾ। ਸਿਕੰਦਰੇ ਆਜ਼ਮ 2300 ਸਾਲ ਪਹਿਲਾਂ ਹਿੰਦੁਸਤਾਨ 'ਤੇ ਹੱਲਾ ਕਰਕੇ ਆਇਆ, ਲੇਕਿਨ ਇੱਥੇ ਰਜਿਸਟੈਂਸ ਦੇਖ ਕੇ ਵਿਆਸਾ ਦਰਿਆ ਪਾਰ ਨਾ ਕਰਿਆ, ਮੁੜਦਾ ਹੋਇਆ ਸਮੁੰਦਰੀ ਰਸਤੇ 'ਤੇ ਜਾਣ ਦਾ ਇਰਾਦਾ ਬਣਾ ਕੇ ਸਿੰਧ ਤੋਂ ਹੁੰਦਾ ਹੋਇਆ ਇਸ ਖਾੜੀ ਵਿੱਚ ਹੀ, ਅਰਬ ਖਾੜੀ ਵਿੱਚ ਹੀ ਜਾਣ ਦਾ ਉਸਨੇ ਪ੍ਰੋਗਰਾਮ ਬਣਾ ਲਿਆ। ਅਤੇ ਜਦੋਂ ਬਾਗਲਕੁੰਟੀ ਦੇ ਮੁਕਾਮ 'ਤੇ ਪਹੁੰਚਦਾ ਉੱਥੇ ਗਰਮ ਸਰਦ ਹੋ ਗਿਆ, ਨਹਾ ਕੇ ਬੜੇ ਇਲਾਜ ਕਰੇ ਕੋਈ ਇਲਾਜ ਨਾ ਹੋਇਆ। ਉਸਨੇ ਜੋਤਸ਼ੀਆਂ ਨੂੰ ਬੁਲਾਇਆ, ਮੰਜ਼ਲ ਦਰ ਮੰਜ਼ਲ ਤੁਰਿਆ ਜਾ ਰਿਹਾ, ਜੋਤਸ਼ੀਆਂ ਨੂੰ ਬੁਲਾ ਕੇ ਕਹਿਣ ਲੱਗਿਆ ਵੀ ਮੈਂ ਰਾਜੀ ਨਹੀਂ ਹੋ ਰਿਹਾ, ਹਕੀਮ ਚੰਗੀ ਤੋਂ ਚੰਗੀ ਦਵਾਈ ਦੇ ਰਹੇ ਨੇ, ਦੇਖੋ ਕਿਤੇ ਮੇਰਾ ਅੰਤ ਸਮਾਂ ਤਾਂ ਨਹੀਂ ਆ ਗਿਆ, ਦੇਖੋ ਮੇਰੀ ਉਮਰ ਕਿੰਨੀ ਰਹਿੰਦੀ ਹੈ ਵਿਚਾਰ ਕੇ ਦੱਸੋ। ਜਦੋਂ ਇਹ ਜੋਤਿਸ਼ ਦੇ ਨਾਲ ਕੱਢਿਆ ਸਾਰੇ ਹੈਰਾਨ ਹੋ ਗਏ, ਦੱਸਣਾ ਨਹੀਂ ਆਉਂਦਾ। ਸਾਰਿਆਂ ਨੇ ਇੱਕ ਜਵਾਨ ਹੋ ਕੇ ਕਿਹਾ, ਕਹਿੰਦੇ ਬਾਦਸ਼ਾਹ ਤੇਰਾ ਅੰਤ ਸਮਾਂ ਉਸ ਵੇਲੇ ਆਉਣਾ ਜਦੋਂ ਅਸਮਾਨ ਨੇ ਸੋਨੇ ਦਾ ਬਣ ਜਾਣਾ ਅਤੇ ਧਰਤੀ ਨੇ ਲੋਹੇ ਦੀ ਬਣ ਜਾਣਾ। ਕਹਿਣ ਲੱਗਿਆ ਕੋਈ ਗਲਤੀ ਹੋ ਗਈ ਤੁਹਾਡੇ ਹਿਸਾਬ 'ਚ, ਅੱਜ ਤੱਕ ਤਾਂ ਤੁਸੀਂ ਕਰੀ ਨਹੀਂ, ਚਲੋ ਦੇਖੀ ਜਾਓ। 2-4 ਮੰਜ਼ਲਾਂ ਜਾਣ ਤੋਂ ਬਾਅਦ ਰੇਗਿਸਤਾਨ ਦੇ ਵਿੱਚ ਹੀ ਲੰਘਿਆ ਜਾਂਦਾ। ਉਸ ਵੇਲੇ ਗੋਤਾ ਪਿਆ, ਇੱਕ ਫਿੱਟ ਪਈ, ਧਰਤੀ 'ਤੇ ਗਿਰ ਗਿਆ। ਦਰਖਤ ਕੋਈ ਨੇੜੇ ਤੇੜੇ ਨਹੀਂ, ਜ਼ਰਾ ਵਕਤ ਖੋਲ੍ਹ ਕੇ ਇਸ ਦੇ ਇਹਦੇ ਥੱਲੇ ਵਿਛਾ ਦਿੱਤੇ। ਉਹਦੇ ਬਾਅਦ ਧੁੱਪ ਪੈਂਦੀ ਸੀ, ਇਹਦੀ ਜਿਹੜੀ ਢਾਲ ਸੀ ਸੋਨੇ ਨਾਲ ਮੜੀ ਹੋਈ ਸੀ, ਉਹਨੂੰ ਬਰਛੇ ਦੇ ਉੱਤੇ ਟੰਗ ਕੇ ਸੂਰਜ ਵੱਲ ਨੂੰ ਕਰਤਾ, ਦਵਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਹੋਸ਼ ਆਈ ਉਸ ਵੇਲੇ ਇਹਨੇ ਕੀ ਦੇਖਿਆ ਕਿ ਅਸਮਾਨ ਦਾ ਰੰਗ ਬਦਲ ਗਿਆ, ਇਹ ਤਾਂ ਸਾਰਾ ਸੋਨੇ ਰੰਗਾ ਹੋ ਗਿਆ, ਕਿਉਂਕਿ ਕਿਰਨਾਂ ਟਕਰਾ ਕੇ ਆਉਂਦੀਆਂ ਸੀ, ਸੋਨੇ ਰੰਗੀਆਂ ਨਜ਼ਰ ਆਉਣ ਲੱਗ ਗਈਆਂ। ਹੇਠਾਂ ਹੱਥ ਮਾਰਿਆ ਤਾਂ ਲੋਹਾ ਪਿਆ, ਹੇਠਾਂ ਜ਼ਰਾ ਵਕਤ ਦਾ ਸੰਜੋਗ ਜਿਹੜੀ ਪਹਿਨੀ ਹੋਈ ਸੀ। ਉਸ ਵੇਲੇ ਸਮਝ ਗਿਆ ਵੀ ਜੋਤਸ਼ੀਆਂ ਨੂੰ ਦੱਸਿਆ ਦੱਸਣਾ ਨਹੀਂ ਆਇਆ, ਇਹ ਤਾਂ ਮੇਰਾ ਅੰਤ ਸਮਾਂ ਆ ਗਿਆ। ਰੋਣ ਲੱਗ ਗਿਆ ਬੱਚਿਆਂ ਵਾਂਗ। ਸਾਰੇ ਕਹਿੰਦੇ ਨੇ ਵੀ ਤੁਸੀਂ ਇੰਨਾ ਵਿਰਾਗ ਨਾ ਕਰੋ। ਕਹਿਣ ਲੱਗਿਆ ਹਕੀਮ ਜੀ, ਵੱਡੇ ਡਾਕਟਰ ਨੂੰ ਕਹਿਣ ਲੱਗਿਆ, ਡਾਕਟਰ ਕੋਈ ਐਸੀ ਦਵਾਈ ਦੇ ਦੇ ਵੀ ਮੈਂ ਜੇ ਜਿਉਂਦਾ ਬਹੁਤਾ ਨਹੀਂ ਰਹਿ ਸਕਦਾ, ਕਮ ਅਜ਼ ਕਮ ਮੈਂ ਯੂਨਾਨ ਮਕਦੂਨੀਆ ਆਪਣੇ ਘਰ ਚਲਿਆ ਜਾਵਾਂ ਵਾਪਸ, ਉੱਥੇ ਮੈਂ ਆਪਣੀ ਮਾਂ ਨੂੰ ਮਿਲਣਾ, 12 ਸਾਲ ਦਾ ਵਿਛੜਿਆ ਹੋਇਆ, ਅਤੇ ਮੈਂ ਉਹਨੂੰ ਦੱਸ ਦੇਵਾਂ ਵੀ ਕਿਵੇਂ ਕਿਵੇਂ ਲੜਾਈਆਂ ਹੋਈਆਂ, ਕਿਹੜੇ ਕਿਹੜੇ ਰਾਜੇ ਨਾਲ ਮੇਰਾ ਯੁੱਧ ਹੋਇਆ। ਵੱਡਾ ਹਕੀਮ ਚੁੱਪ ਹੈ, ਕਹਿੰਦਾ ਬੋਲਦੇ ਕਿਉਂ ਨਹੀਂ ਤੁਸੀਂ, ਅੱਧਾ ਰਾਜ ਸਾਰੀ ਦੁਨੀਆ ਮੈਂ ਜਿੱਤੀ ਹੈ, ਅੱਧੀ ਦੁਨੀਆ ਦਾ ਰਾਜ ਤੁਸੀਂ ਲੈ ਲਓ, ਫੇਰ ਵੀ ਨਹੀਂ ਬੋਲਦੇ। ਕਹਿੰਦਾ ਮੈਂ ਹੁਣ ਆਫਰ ਕਰਦਾ ਵੀ ਤੁਸੀਂ ਮੇਰਾ ਸਾਰਾ ਹੀ ਰਾਜ ਲੈ ਲਿਓ ਜਿੰਨਾ ਵੀ ਹੈ, ਉੱਥੇ ਜਾ ਕੇ ਮੈਂ ਤਖਤਪੋਸ਼ੀ ਤੁਹਾਡੀ ਕਰਦਾਂਗਾ ਅਤੇ ਮੈਨੂੰ ਬਚਾ ਲਓ। ਉਸ ਵੇਲੇ ਹਕੀਮ ਕਹਿਣ ਲੱਗਿਆ, ਕਹਿੰਦਾ ਬਾਦਸ਼ਾਹ ਸਲਾਮਤ, ਤੇਰੇ ਸਵਾਸਾਂ ਦੀ ਗੰਢ ਨਾਭੀ ਦੇ ਵਿੱਚੋਂ ਖੁੱਲ ਚੁੱਕੀ ਹੈ, ਹੁਣ ਗਿਣਤੀ ਦੇ ਕੁਛ ਸਵਾਸ ਬਚਦੇ ਨੇ, ਇਹ ਤੂੰ ਦੁਨੀਆ ਦਾ ਰਾਜ ਕੀ ਕਹਿਣਾ, ਜੇ ਤੂੰ ਸਵਰਗ ਦਾ ਰਾਜ ਵੀ ਦੇਵੇਂ ਅਤੇ ਇਸ ਤੋਂ ਉੱਪਰਲੇ ਸਵਰਗਾਂ ਦਾ ਵੀ ਰਾਜ ਦੇ ਦੇਵੇਂ, ਤਾਂ ਤੈਨੂੰ ਅਸੀਂ ਹੁਣ ਇੱਕ ਸਵਾਸ ਵੀ ਵਾਧੂ ਨਹੀਂ ਦਵਾ ਸਕਦੇ, ਕੋਈ ਦਵਾਈ ਦੁਨੀਆ ਦੀ ਨਹੀਂ ਹੈ ਜਿਹੜੀ ਹੁਣ ਤੈਨੂੰ ਜਿਉਂਦਾ ਰੱਖਦੇ। ਉਸ ਵੇਲੇ ਰੋਣਾ ਸ਼ੁਰੂ ਕਰਤਾ ਇਸ ਨੇ, ਕਹਿਣ ਲੱਗਿਆ ਕਿ ਮੇਰੀ ਗੱਲ ਕਰ ਦਿਓ। ਉਹ ਇਹ ਹੈ ਕਿ ਦੁਨੀਆ ਨੂੰ ਜਦ ਮੇਰੀ ਗੱਲ ਦੱਸੋਗੇ ਨਾਲ ਇਹ ਦੱਸ ਦਿਓ, ਸਾਰੀ ਦੁਨੀਆ ਦਾ ਫਾਤਾ ਸਿਕੰਦਰੇ ਆਜ਼ਮ ਮਰਨ ਵੇਲੇ ਰੋਇਆ, ਉਹ ਇਸ ਕਰਕੇ ਨਹੀਂ ਸੀ ਰੋਇਆ ਕਿ ਮੈਂ ਮਰਦਾ ਮਰਦੀ ਦੁਨੀਆ ਹੀ ਹੈ, ਲੇਕਿਨ ਇਸ ਕਰਕੇ ਰੋਇਆ ਸੀ ਕਿ ਉਸਨੂੰ ਉਸ ਵੇਲੇ ਪਤਾ ਲੱਗਿਆ ਵੀ ਸਵਾਸ ਦੀ ਕੀਮਤ ਕੀ ਹੁੰਦੀ ਹੈ, ਸਾਰੇ ਸਵਾਸ ਮੈਂ ਵਿਰਥਾ ਗਵਾ ਦਿੱਤੇ ਅਤੇ ਇੱਕ ਸਵਾਸ, ਤਿੰਨ ਲੋਕਾਂ ਦਾ ਰਾਜ ਇੱਕ ਸਵਾਸ ਦੀ ਕੀਮਤ ਨਹੀਂ ਦੇ ਸਕਦਾ, ਕਿੰਨੇ ਸਵਾਸ ਮਿਲਦੇ ਨੇ 75 ਸਾਲ ਦੀ ਉਮਰ ਹੋਵੇ, 66 ਕਰੋੜ 44 ਲੱਖ ਸਵਾਸ ਮਿਲਦੇ, 12 ਬੈਠੇ ਨੂੰ ਆਇਆ ਕਰਦੇ, 18 ਚੱਲਦੇ ਨੂੰ ਆਇਆ ਕਰਦੇ, 24 ਸਵਾਸ ਸੁੱਤੇ ਪਏ ਨੂੰ ਆਇਆ ਕਰਦੇ, 64 ਸਵਾਸ ਵਿਸ਼ੇ ਵਿਕਾਰਾਂ ਭੋਗਾਂ ਚ ਪਏ ਨੂੰ ਆਇਆ ਕਰਦੇ। ਸੋ ਇਹ ਮਹਾਰਾਜ ਕਹਿੰਦੇ ਤੂੰ ਤਾਂ ਸਾਰਾ ਹੀ ਲਾਹਾ ਗੁਆ ਚੱਲਿਆ, ਜੇ ਇੱਕ ਸਵਾਸ ਵੀ ਤੇਰਾ ਸਫਲ ਹੋ ਜਾਂਦਾ, ਏਕ ਚਿੱਤ ਜੇ ਇੱਕ ਛਿਨ ਤੇ ਆਇਓ, ਕਾਲ ਫਸ ਕੇ ਬੀਚ ਨਾ ਆਇਓ, ਜੇ ਇੱਕ ਸਵਾਸ ਜਿੰਨਾ ਚਿਰ ਵੀ ਤੂੰ ਵਾਹਿਗੁਰੂ ਨੂੰ ਰੀਅਲਾਈਜ਼ ਕਰ ਲੈਂਦਾ ਤਾਂ ਵੀ ਤੇਰੇ ਜਮਾਂ ਦੀ ਫਾਸੀ ਘੱਟ ਜਾਂਦੀ, ਲੇਕਿਨ ਲਾਹਾ ਗੁਆ ਕੇ ਜਾਂਦਾ ਪ੍ਰਾਣੀ, ਤੂੰ ਆਇਓ ਲਾਹਾ ਲੈਣ ਲੱਗਾ ਕਿਤ ਗੁਬਕੜੇ, ਸਭ ਮੁਕਤੀ ਚੱਲੀ ਰਹਿ। ਸੋ ਇਸ ਤਰ੍ਹਾਂ ਦੇ ਨਾਲ ਅਸੀਂ ਲਾਹਾ ਗੁਆ ਕੇ ਸੰਸਾਰ ਚੋਂ ਜਾਂਦੇ ਹਾਂ। ਮਹਾਰਾਜ ਕਹਿਣ ਲੱਗੇ ਪਿਆਰਿਓ, ਇੱਕ ਤਾਂ ਮੂਲ ਬਚਾ ਲੈਂਦੇ, ਇੱਕ ਮੂਲ ਨੂੰ ਗੁਆ ਲੈਂਦੇ ਨੇ, ਇੱਕ ਲਾਹਾ ਲੈ ਕੇ ਜਾਂਦੇ ਨੇ। ਸੋ ਇਸ ਤਰ੍ਹਾਂ ਦੇ ਨਾਲ ਆਪਣੇ ਪਰਿਵਾਰ, ਆਪਣੇ ਖਾਨਦਾਨ, ਆਪਣੇ ਪਿੰਡ ਨੂੰ ਉਪਦੇਸ਼ ਦੇ ਕੇ ਸਾਰਿਆਂ ਨੇ ਨਮਸਕਾਰ ਕਰੀ, ਕਹਿਣ ਲੱਗੇ ਵੀ ਸੱਚਮੁੱਚ ਕਾਲੂ ਦਾ ਲੜਕਾ ਜੋ ਆਪਣੇ ਖਿਆਲ ਸੀ ਵੀ ਇਹ ਐਵੇਂ ਹੀ ਲਟਪੌਰਾ ਤੁਰਿਆ ਫਿਰਦਾ, ਭੁੱਲਿਆ ਹੋਇਆ, ਗ੍ਰਿਸ ਦੇ ਮਾਰਗ ਚ ਨਹੀਂ ਪੈਂਦਾ, ਲਾਪਰਵਾਹ ਤੇ ਬੇਪਰਵਾਹ ਨਹੀਂ, ਇਹ ਤਾਂ ਪੂਰਨ ਪੁਰਖ ਹੈ, ਇਹਦੇ ਤਾਂ ਬਚਨ ਜਿਹੜੇ ਨੇ ਹਿਰਦੇ ਚ ਹੀ ਲੰਘਦੇ ਜਾਂਦੇ ਨੇ, ਨਮਸਕਾਰ ਕਰੋ। ਇਸ ਰਾਏ ਬਲੈਰ ਭੁੱਲਿਆ ਹੋਇਆ ਨਹੀਂ ਸੀ, ਉਹ ਸੱਚ ਕਹਿੰਦਾ ਸੀ ਵੀ ਇਹ ਖੁਦਾ ਦੀ ਜ਼ਾਤ ਹੈ। ਸੋ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਮਰਦਾਨੇ ਨੂੰ ਕਹਿਣ ਲੱਗੇ, ਮਰਦਾਨੇ ਆ ਬਈ ਘਰ ਬੈਠਣ ਦਾ ਟਾਈਮ ਨਹੀਂ ਹੈ ਹੁਣ ਆਪਾਂ, ਪਾਤਸ਼ਾਹ ਕਿੱਥੇ ਜਾਣਾ? ਕਹਿਣ ਲੱਗੇ ਦੇਖ ਮਰਦਾਨੇ ਆ, ਸੰਸਾਰ ਦੇ ਅੰਦਰ ਭੁਲੇਖੇ ਹੀ ਭੁਲੇਖੇ ਹੀ ਨੇ, ਵਹਿਮ ਪ੍ਰਸਤੀ ਜ਼ੋਰਾਂ ਤੇ ਹੋ ਗਈ, ਧਰਮ ਜਿਹੜਾ ਹੈ ਇਹ ਅੰਦਰੋਂ ਖੋਖਲਾ ਹੋ ਗਿਆ, ਬਾਹਰੋਂ ਧਰਮ ਦੇ ਉੱਤੇ ਪੇਂਟ ਕਰੀ ਜਾਂਦੇ ਨੇ, ਕੋਈ ਭੇਖ ਦਾ ਪੇਂਟ ਕਰੀ ਜਾਂਦਾ, ਕੋਈ ਖੁਰਾਕਾਂ ਦੇ ਪਿੱਛੇ ਲੜੀ ਜਾਂਦਾ ਵੀ ਆਹ ਨਹੀਂ ਖਾਣਾ, ਉਹ ਨਹੀਂ ਖਾਣਾ, ਉਹ ਨਹੀਂ ਖਾਣਾ, ਕੋਈ ਪੂਜਿਆਂ ਦੇ ਤਰੀਕਿਆਂ ਪੂਜਾ ਦੇ ਤਰੀਕਿਆਂ ਤੇ ਝਗੜੇ ਪਾਈ ਜਾਂਦਾ, ਕੋਈ ਕਹਿੰਦਾ ਪੱਛਮ ਵੱਲ ਮੂੰਹ ਕਰਕੇ ਪਾਠ ਨਹੀਂ ਕਰਨਾ, ਇੱਧਰ ਤਾਂ ਨਵਾਜ਼ਾਂ ਪੜੀਆਂ ਜਾਂਦੀਆਂ, ਪੂਰਬ ਵੱਲ ਮੂੰਹ ਕਰੋ, ਕੋਈ ਕਹਿੰਦਾ ਉੱਤਰ ਵੱਲ ਮੂੰਹ ਕਰਕੇ ਪਾਠ ਕਰੋ, ਕੋਈ ਕਹਿੰਦਾ ਦੱਖਣ ਵੱਲ, ਦੱਖਣ ਦੇਸ਼ ਹਰੀ ਕਾ ਵਾਸਾ, ਪੱਛਮ ਵੱਲੋਂ ਮੁਕਾਵਾਂ, ਕੋਈ ਕਹਿੰਦਾ ਪੱਛਮ ਵਿੱਚ ਅੱਲਾ ਰਹਿੰਦਾ ਹੈ, ਕੋਈ ਕਹਿੰਦਾ ਦੱਖਣ ਵਿੱਚ ਹਰੀ ਰਹਿੰਦਾ, ਵੀ ਇੰਨਾ ਭੁਲੇਖਾ ਸੰਸਾਰ ਚ ਪੈ ਗਿਆ। ਤੇ ਮੰਨਦੇ ਨੇ ਸੂਰਜ ਗ੍ਰਹਿਣਾਂ ਨੂੰ, ਚੰਦਰ ਗ੍ਰਹਿਣਾਂ ਨੂੰ, ਦਰਿਆਵਾਂ ਨੂੰ ਮੱਥੇ ਟੇਕਦੇ ਆ, ਦਰਖਤਾਂ ਨੂੰ ਮੱਥੇ ਟੇਕਦੇ ਨੇ, ਜਾਨਵਰਾਂ ਨੂੰ ਚੂਹਿਆਂ ਨੂੰ ਤੱਕ ਮੱਥੇ ਟੇਕਦੇ ਨੇ, ਸੱਪਾਂ ਨੂੰ ਮਨਾਉਂਦੇ ਨੇ ਦੁੱਧ ਪਲਾ ਪਲਾ ਸੇਵੀਆਂ ਪਾ ਪਾ ਕੇ, ਮਰਿਆ ਹੋਇਆਂ ਦੀਆਂ ਕਬਰਾਂ ਨੂੰ ਪੂਜਦੇ ਆ, ਮਰਦਾਨੇ ਆ ਹਨੇਰੇ ਨੇਰ ਮਚਿਆ ਪਿਆ, ਤਿਆਰ ਹੋ ਕਰਮ ਤਿਆਰ ਹੋ ਕੇ ਆ ਜਾ ਭਾਈ ਵਾਲਾ, ਹੁਣ ਆਪਾਂ ਚੱਲੀਏ। ਗੁਰੂ ਨਾਨਕ ਚੱਲਦੇ ਚੱਲਦੇ ਅੱਜ ਸੰਸਾਰ ਦਾ ਉਧਾਰ ਕਰਦੇ ਕਰਦੇ ਅੱਗੇ ਹੀ ਅੱਗੇ ਤੁਰੇ ਜਾਂਦੇ ਨੇ। ਮਰਦਾਨਾ ਕਹਿਣ ਲੱਗਿਆ, ਪਾਤਸ਼ਾਹ ਹੁਣ ਕਿੱਧਰਲੀ ਸੇਧ ਰੱਖੀ ਹੈ ਆਪਨੇ? ਕਹਿੰਦੇ ਮਰਦਾਨਿਆ, ਸੂਰਜ ਗ੍ਰਹਿਣ ਦਾ ਦਿਨ ਆ ਰਿਹਾ ਤੇ ਇਸ ਦਿਨ ਬਹੁਤ ਹਿੰਦੁਸਤਾਨ ਦੇ ਸਾਧੂ ਸੰਤ, ਵੱਡੇ ਵੱਡੇ ਵਿਦਵਾਨ, ਪੰਡਿਤ, ਇਹਨਾਂ ਸਾਰਿਆਂ ਨੇ ਕੁਰਸ਼ੇਤਰ ਆ ਕੇ ਇਕੱਠੇ ਹੋਣਾ ਤੇ ਆਪਾਂ ਉੱਥੇ ਬਚਨ ਬਿਲਾਸ ਕਰਾਂਗੇ, ਕਿਉਂਕਿ ਜੇ ਇਕੱਲੇ ਇਕੱਲੇ ਪਿੰਡਾਂ ਚ ਫਿਰਦੇ ਫਿਰ ਤਾਂ ਹੁੰਦਾ ਨੀ। ਗੁਰੂ ਨਾਨਕ ਦਾ ਤਰੀਕਾ ਇਹ ਸੀ, ਵੱਡੇ ਵੱਡੇ ਇਕੱਠਾਂ ਚ ਜਾਣਾ, ਉੱਥੇ ਜਾ ਕੇ ਵੱਡਿਆਂ ਦੇ ਨਾਲ ਗੱਲਾਂ ਕਰਨੀਆਂ, ਜਦ ਹੈੱਡ ਸਿੱਧੇ ਕਰ ਦਿੱਤੇ ਦੁਨੀਆਂ ਆਪੇ ਠੀਕ ਹੋ ਜਾਂਦੀ। ਅੱਜ ਗੁਰੂ ਨਾਨਕ ਸਾਹਿਬ ਜਾ ਕੇ ਕੁਰਸ਼ੇਤਰ ਇੱਕ ਸੋਹਣੇ ਥਾਂ ਦੇ ਉੱਤੇ ਆਪ ਨੇ ਆਸਣ ਲਾ ਲਿਆ ਤੇ ਮਰਦਾਨੇ ਨੂੰ ਕਿਹਾ, ਮਰਦਾਨਿਆ ਹਰੀ ਦਾ ਜਸ ਕਰਨਾ ਸ਼ੁਰੂ ਕਰ। ਲੋਕ ਲੰਘੇ ਜਾਂਦੇ ਨੇ ਇਸ਼ਨਾਨ ਕਰਨ ਵਾਸਤੇ ਵੀ ਸੂਰਜ ਗ੍ਰਹਿਣ ਲੱਗ ਗਿਆ ਤੇ ਛੇਤੀ ਜਾ ਕੇ ਟੁੱਬੀਆਂ ਲਾਈਏ ਤੇ ਉਹ ਕੰਢੇ ਤੇ ਜਾ ਕੇ ਖੜੇ ਜਾਂਦੇ ਨੇ ਵੀ ਐਸਾ ਨਾ ਹੋਵੇ ਭੀੜ ਵਿੱਚ ਅਸੀਂ ਦੂਰ ਰਹਿ ਜਾਈਏ, ਸਾਨੂੰ ਇਸ਼ਨਾਨ ਦਾ ਮੌਕਾ ਹੀ ਨਾ ਮਿਲੇ। ਗੁਰੂ ਨਾਨਕ ਨੂੰ ਦੇਖ ਜਾਂਦੇ ਨੇ ਵੀ ਕੋਈ ਬੈਠਾ ਕੋਈ ਗਾ ਰਿਹਾ, ਕੋਈ ਧਿਆਨ ਨਹੀਂ ਦੇ ਰਹੇ। ਉਸ ਵੇਲੇ ਇੱਕ ਰਾਜਾ ਤੇ ਇੱਕ ਰਾਣੀ, ਰਾਜੇ ਦਾ ਨਾਮ ਅੰਮ੍ਰਿਤ ਰਾਏ ਸੀ, ਉਹਦਾ ਬੇਟਾ ਅੰਮ੍ਰਿਤ ਰਾਏ ਦਾ ਰਾਜ ਗੁਆ ਕੇ ਆਪਣੀ ਮਾਤਾ ਦੇ ਸਮੇਤ ਜਦ ਇੱਥੇ ਆਉਂਦੇ ਨੇ ਤੇ ਰੱਥ ਦੇ ਪਿਛਲੇ ਪਾਸੇ ਉਹਨਾਂ ਨੇ ਇੱਕ ਹਰਨ ਮਾਰ ਕੇ ਬੰਨਿਆ ਹੋਇਆ ਤੇ ਜਦੋਂ ਸ਼ਬਦ ਦੀ ਗੁੰਜਾਰ ਉਹਨਾਂ ਦੇ ਕੰਨ ਚ ਪਈ, ਕੁਛ ਢਲ ਗਏ, ਕਿਹਾ ਹੋ ਸਕਦਾ ਵੀ ਇਹੀ ਸਾਧੂ ਪੂਰੇ ਹੋਣ ਤੇ ਸਾਨੂੰ ਰਾਜ ਦਵਾ ਦੇਣ, ਸਾਡਾ ਇਹਨਾਂ ਦੀ ਅਸੀਸ ਲਈਏ। ਉਸ ਵੇਲੇ ਰਾਤੋਂ ਉਤਰੇ, ਉਤਰ ਕੇ ਆ ਕੇ ਗੁਰੂ ਨਾਨਕ ਪਾਤਸ਼ਾਹ ਦੇ ਪਾਸ ਨਮਸਕਾਰ ਕੀਤੀ, ਬੇਨਤੀ ਕੀਤੀ, ਪਾਤਸ਼ਾਹ ਕੱਲ ਤੱਕ ਅਸੀਂ ਰਾਜੇ ਸੀ ਲੇਕਿਨ ਹੁਣ ਅਸੀਂ ਰਾਜ ਗੁਆ ਕੇ ਆ ਰਹੇ ਹਾਂ ਤੇ ਸਾਡੇ ਕੋਲ ਹੁਣ ਕੋਈ ਚੀਜ਼ ਨਹੀਂ ਰਹੀ, ਅਸੀਂ ਤੇਰੀ ਸ਼ਰਨ ਆਏ ਹਾਂ, ਤੁਸੀਂ ਕਿਰਪਾ ਕਰੋ। ਤੇ ਉਸ ਵੇਲੇ ਮਹਾਰਾਜ ਨੇ ਸਹਿਸ ਵਾ ਕਹਿਣ ਲੱਗੇ, ਕਹਿੰਦੇ ਰਾਜਨ ਐ ਕਰੋ, ਤੁਸੀਂ ਬਰਮ ਭੋਜ ਕਰੋ, ਸੰਗਤਾਂ ਛਕਣਗੀਆਂ, ਸਾਧੂ ਮਹਾਤਮਾ ਛਕਣਗੇ, ਫਿਰ ਤੁਹਾਡੀ ਅਰਦਾਸ ਹੋਏਗੀ। ਕੋਈ ਗੱਲ ਨਹੀਂ, ਪਰਮੇਸ਼ਰ ਤਾਂ ਚੜ੍ਹਦਿਆਂ ਨੂੰ ਗਰਾ ਦਿੰਦਾ, ਗਿਰਿਆਂ ਨੂੰ ਚੜ੍ਹਾ ਦਿੰਦਾ, ਵਸਦਿਆਂ ਨੂੰ ਉਜਾੜ ਦਿੰਦਾ, ਉਜੜਿਆਂ ਨੂੰ ਵਸਾ ਦਿੰਦਾ, ਜਲ ਨੂੰ ਥਲ ਕਰ ਦਿੰਦਾ, ਥਲ ਨੂੰ ਖੂਹ ਬਣਾ ਦਿੰਦਾ, ਮੰਗਤੇ ਨੂੰ ਰਾਜ ਤੇ ਬਹਾਲ ਦਿੰਦਾ, ਰਾਜੇ ਨੂੰ ਭਿਖਾਰੀ ਬਣਾ ਦਿੰਦਾ, ਕੋਈ ਗਾਤ ਨਹੀਂ ਹੈ। ਸੋ ਉਸ ਵੇਲੇ ਇੱਕ ਬੇਨਤੀ ਕਰੀ ਕਿ ਪਾਤਸ਼ਾਹ ਇਸ ਵੇਲੇ ਸਾਡੇ ਕੋਲ ਕੋਈ ਧਨ ਨਹੀਂ ਹੈ ਕਿਸੇ ਕਿਸਮ ਦਾ, ਨਾ ਕੋਈ ਗਹਿਣਾ ਨਾ ਕੋਈ ਰੁਪਈਆ। ਕਹਿੰਦੇ ਕੁਛ ਹੈਗਾ? ਕਹਿੰਦੇ ਪਾਤਸ਼ਾਹ ਇੱਕ ਹਰਨ ਅਸੀਂ ਮਾਰ ਕੇ ਲਿਆਏ ਹਾਂ, ਹੋਰ ਤਾਂ ਸਾਡੇ ਕੋਲ ਕੁਛ ਨਹੀਂ ਹੈ। ਮਹਾਰਾਜ ਕਹਿੰਦੇ ਐਂ ਕਰੋ, ਇੱਕ ਵੱਡਾ ਮੱਟ ਲੈ ਆਓ, ਮਸਾਲੇ ਲੈ ਆਓ, ਇਹਦੇ ਵਿੱਚ ਪਾ ਦਿਓ ਤੁਸੀਂ, ਕਿਉਂਕਿ ਇਹ ਜੋ ਕਿਰਿਆ ਹੁੰਦੀ ਹੈ, ਗੁਰੂ ਮਹਾਰਾਜ ਜਿੱਥੇ ਵੀ ਜਾਂਦੇ ਸੀ, ਜੇ ਕਾਬੇ 'ਚ ਗਏ ਨੇ ਤਾਂ ਇਸ ਗੱਲ ਦਾ ਡਰ ਮਹਿਸੂਸ ਨਹੀਂ ਕੀਤਾ ਕਿ ਮੈਨੂੰ ਮਾਰਨਗੇ ਜਾਂ ਕੁੱਟਣਗੇ। ਆਪਨੇ ਦੁਨੀਆਂ ਨੂੰ ਇਕੱਠੀ ਕਰਨ ਵਾਸਤੇ, ਵੱਡੇ ਵੱਡੇ ਵਿਦਵਾਨਾਂ ਨੂੰ ਇੱਕ ਥਾਂ ਦੇ ਉੱਤੇ ਬੁਲਾਉਣ ਵਾਸਤੇ ਆਪ ਚਰਨ ਕਰਕੇ ਪੈ ਜਾਂਦੇ ਨੇ। ਜਦ ਆ ਕੇ ਜੀਵਨ ਲੱਤ ਮਾਰਦਾ ਤੇ ਨਾਲੇ ਕਹਿੰਦਾ ਤੂੰ ਕਿਹੜਾ ਕਾਫਰ ਪਿਆ, ਖੁਦਾ ਦੇ ਘਰ ਵੱਲ ਪੈਰ ਪਈ। ਗੁਰੂ ਨਾਨਕ ਪਾਤਸ਼ਾਹ ਦੀਨਗੀ ਨਾਲ ਕਹਿੰਦੇ ਜੀਵਨ ਜੀ ਨੇੜੇ ਚਾਹੇ ਸੀ, ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਖੁਦਾ ਦਾ ਘਰ ਇੱਧਰ ਹੈ, ਜਿੱਧਰ ਖੁਦਾ ਦਾ ਘਰ ਨਹੀਂ ਹੈ ਉੱਧਰ ਸਾਡੇ ਪੈਰ ਕਰਦੇ। ਉੱਠ ਕੇ ਨਹੀਂ ਹੁਣ ਸਾਤੇ ਹੁੰਦੇ ਕਿਉਂਕਿ ਥੱਕੇ ਹੋਏ ਬਹੁਤ ਆ, ਟੰਗੋ ਪਕੜ ਘਸੀਟਿਆ। ਕਹਿੰਦੇ ਘਸੀਟਿਆ, ਮਾੜਾ ਮੋਟਾ ਨਹੀਂ ਕਰਿਆ ਵੀ ਚੱਕਰੇ ਦਿੱਤਾ, ਕਲੀਸ ਤਾਂ ਕ੍ਰੋਧ ਚ ਆਏ। ਉਸ ਵੇਲੇ ਮਹਾਰਾਜ ਕਹਿੰਦੇ ਦੇਖ, ਪੈਰ ਤਾਂ ਸਾਡੇ ਧਰਤੀ ਤੇ ਮਾਰੇ, ਹੁਣ ਦੇਖ ਲੈ ਖੁਦਾ ਦਾ ਘਰ ਇੱਧਰ ਤਾਂ ਨਹੀਂ ਹੈ। ਗੁਰੂ ਨਾਨਕ ਦੇ ਚਰਨਾਂ ਨੂੰ ਛੋਹਦੀ ਸਾਰ ਜੀਵਨ ਦੇ ਅੰਤਰੀਵ ਨੇਤਰ ਖੁੱਲ ਗਏ। ਕੀ ਦੇਖਦਾ? ਜਿੱਧਰ ਦੇਖਦਾ ਖੁਦਾ ਦਾ ਘਰ ਹੈ, ਹੋਰ ਕੋਈ ਥਾਂ ਹੀ ਨਹੀਂ ਹੈ। ਜਿੱਧਰ ਦੇਖਦਾ ਖੁਦਾ ਏ ਖੁਦਾ ਹੈ। ਉਸ ਵੇਲੇ ਚਰਨ ਫੜ ਲਏ, ਕਹਿੰਦਾ ਮਹਾਂਪੁਰਸ਼ੋ, ਤੁਸੀਂ ਤਾਂ ਕੋਈ ਜ਼ਾਤ ਏ ਖੁਦਾ ਆ ਗਏ, ਮੈਂ ਹੁਣ ਨਿਰਣਾ ਨਹੀਂ ਕਰ ਸਕਦਾ ਵੀ ਖੁਦਾ ਦਾ ਘਰ ਇੱਧਰ ਨਹੀਂ ਹੈ ਜਾਂ ਇੱਧਰ ਨਹੀਂ। ਰੌਲਾ ਪਾਤਾ ਉਹਨੇ, ਚਾਰੇ ਇਮਾਮ ਬੜੇ ਬੜੇ ਮੌਲਵੀ ਉਹ ਫਿਰ ਗੱਲ ਕਰਨ ਵਾਸਤੇ ਆ ਗਏ। ਇਸੇ ਤਰ੍ਹਾਂ ਹਰਿਦੁਆਰ ਜਾਂਦੇ ਨੇ, ਪਾਣੀ ਦੂਜੇ ਪਾਸੇ ਦੇਣਾ ਸ਼ੁਰੂ ਕਰ। ਇੱਥੇ ਵੀ ਕਿਉਂਕਿ ਗ੍ਰਹਿਣ ਦੇ ਸਮੇਂ 'ਚ ਕੋਈ ਬੰਦਾ ਚੁੱਲ੍ਹਾ ਨਹੀਂ ਚੜਾ ਸਕਦਾ, ਧੂੰਆਂ ਨਹੀਂ ਨਿਕਲ ਸਕਦਾ, ਤੇ ਧੂੰਆਂ ਸਧਾਰਨ ਨਿਕਲ ਜਾਵੇ ਉਹ ਗੱਲ ਵੱਖਰੀ ਹੈ, ਲੇਕਿਨ ਉਸ ਵੇਲੇ ਹਰਨ ਧਰ ਦੇਣਾ ਇੱਕ ਬਹੁਤ ਵੱਡੀ ਬਾਤ ਸੀ। ਇਹ ਗੱਲ ਸਾਡੀ ਸਮਝ 'ਚ ਨਹੀਂ ਆਉਂਦੀ, ਇਸ ਤਰ੍ਹਾਂ ਪੜੋ।
ਮੈਂ ਕੀ ਜਾਣਾ ਮੈਂ
ਐਸਾ ਕੌਤਕ ਰਚਤਾ ਉਧਰ ਸੂਰਜ ਨੂੰ ਗ੍ਰਹਿਣ ਲੱਗ ਗਿਆ ਉਧਰ ਬਹੁਤ ਜ਼ੋਰ ਦੇ ਨਾਲ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਵੱਡੇ ਵੱਡੇ ਜਿਹੜੇ ਉੱਥੇ ਦੇ ਆਚਾਰੀਆ ਪੰਡਿਤ ਸੰਨਿਆਸੀ ਸਾਧੂ ਇਕਦਮ ਦੇਖਿਆ ਕਿਉਂਕਿ ਐਸੀ ਗੱਲ ਅੱਜ ਤੱਕ ਹੋਈ ਨਹੀਂ ਸੀ ਤੇ ਨਵੀਂ ਬਾਤ ਸੀ ਤੀਰਥ ਦੇ ਉੱਤੇ ਜਾ ਕੇ ਉਸ ਵੇਲੇ ਸਾਰਿਆਂ ਦਾ ਧਿਆਨ ਇੱਧਰ ਹੋ ਗਿਆ ਕਹਿਣ ਲੱਗੇ ਇਹ ਕੌਣ ਹੈ ਜਿਸਨੇ ਧੂੰਆਂ ਇਸ ਵੇਲੇ ਅੱਗ ਜਾਲੀ ਹੋਈ ਹੈ ਇਸ ਵੇਲੇ ਤਾਂ ਕੋਈ ਨਹੀਂ ਜਾਲਦਾ ਇਸ ਵੇਲੇ ਤਾਂ ਭਜਨ ਕਰਦੇ ਨੇ ਦਾਨ ਕਰਦੇ ਨੇ ਇਸ਼ਨਾਨ ਕਰਦੇ ਨੇ ਇਹ ਦੇਖੋ ਕੌਣ ਹੈ ਇਹ ਗੱਲਾਂ ਹੀ ਕਰਦੇ ਸੀ ਕਹਿਣ ਲੱਗੇ ਕੌਣ ਨਹੀਂ ਹੈ ਇਕੱਲਾ ਧੂੰਆਂ ਨਹੀਂ ਅਸੀਂ ਅੱਖਾਂ ਨਾਲ ਦੇਖ ਕੇ ਆਏ ਹਾਂ ਇੱਕ ਹਰਨ ਮੱਟ ਦੇ ਵਿੱਚ ਪਾ ਕੇ ਰਿੰਨਿਆ ਜਾ ਰਿਹਾ ਕਹਿੰਦੇ ਤੀਰਥ ਭ੍ਰਿਸ਼ਟ ਹੋ ਰਿਹਾ ਉਸ ਵੇਲੇ ਸਾਰਾ ਫੈਸਲਾ ਹੋਇਆ ਕਹਿਣ ਲੱਗੇ ਵੀ ਚਲੋ ਇੱਕਦਮ ਇਸ ਬੰਦੇ ਨੂੰ ਤਾਂ ਜਿਉਣ ਦਾ ਹੱਕ ਨਹੀਂ ਹੈ ਇਹਨੂੰ ਮਾਰ ਦੇਣਾ ਚਾਹੀਦਾ ਸਾਰੀਆਂ ਜਮਾਤਾਂ ਦੇ ਲੋਕ ਜਿਹੜੇ ਮੁਖੀ ਮੁਖੀ ਸੀ ਡੰਡੇ ਲੈ ਕੇ ਗੁਰੂ ਨਾਨਕ ਪਾਤਸ਼ਾਹ ਵੱਲ ਨੂੰ ਇਧਰ ਮਰਦਾਨੇ ਨੂੰ ਕਹਿਣ ਲੱਗੇ ਮਰਦਾਨਿਆਂ ਸੱਚ ਦਾ ਕਾਲ ਪਿਆ ਹੋਇਆ ਸਾਰੇ ਝੂਠ ਦਾ ਵਰਤਾਰਾ ਹੋ ਗਿਆ ਇਸ ਤਰ੍ਹਾਂ ਫਰਮਾਨ ਕਰਦੇ
ਸਾਰੇ ਝੂਠ ਦਾ ਹੋ ਗਿਆ ਵਰਤਾਰਾ ਸੱਚ ਵਾਲਾ ਕਾਲ ਪੈ ਗਿਆ ਝੂਠ ਦਾ ਹੋ ਗਿਆ ਵਰਤਾਰਾ ਸੱਚ ਵਾਲਾ ਕਾਲ ਪੈ ਗਿਆ
ਮਰਦਾਨਾ ਕਹਿਣ ਲੱਗਿਆ ਪਾਤਸ਼ਾਹ ਦੇਖੋ ਸਾਹਮਣੇ ਉਹਦਾ ਭੀੜਾਂ ਦੀਆਂ ਭੀੜਾਂ ਆਪਣੇ ਵੱਲ ਨੂੰ ਦੌੜੀਆਂ ਆਉਂਦੀਆਂ ਨੇ ਤੇ ਉਹ ਚੰਗੇ ਲੋਕ ਨੀ, ਸ਼ਰਧਾ ਵਾਲੇ ਨੀ, ਉਹ ਤਾਂ ਡੰਡੇ ਹੱਥਾਂ ਚ ਲਏ ਹੋਏ ਨੇ ਕਿ ਜੋ ਵੀ ਕਿਸੇ ਦੇ ਹੱਥ ਚ ਆਇਆ, ਇੱਟ ਆਇਆ, ਵੱਟਾ ਆਇਆ, ਡੰਡਾ ਆਇਆ, ਉਹ ਤਾਂ ਆ ਰਹੇ ਕਹਿੰਦੇ ਮਰਦਾਨਿਆ ਇਹ ਉੱਲੂ ਨੇ ਜਿਹੜੇ ਉਹਨਾਂ ਨੂੰ ਸੂਰਜ ਦੀ ਰੋਸ਼ਨੀ ਨੀ ਦਿਸਿਆ ਕਰਦੀ, ਹਨੇਰੇ ਨੂੰ ਪਸੰਦ ਕਰਿਆ ਕਰਦਾ ਇਹ ਪੰਛੀ ਆ ਜਿਹੜਾ ਹਨੇਰਾ ਪੈ ਗਿਆ ਇਹ ਝਗੜਾ ਕਰਨ ਆ ਰਹੇ ਨੇ ਵੀ ਹਰਨ ਧਰਿਆ ਮਰੇ ਹੋਏ ਹਰਨ ਨੂੰ ਤੌੜੀ ਚ ਪਾ ਕੇ ਧਰਨ ਦੇ ਨਾਲ ਇੰਨਾ ਦੁੱਖ ਇਹਨਾਂ ਨੂੰ ਪ੍ਰਾਪਤ ਹੋਇਆ ਕਿ ਆਪਾਂ ਨੂੰ ਮਾਰਨ ਆ ਰਹੇ ਇਹਨਾਂ ਨੂੰ ਨੀ ਪਤਾ ਵੀ ਕਿੰਨੇ ਦੁਨੀਆਂ ਮਾਰੀ ਜਾ ਰਹੀ ਹੈ, ਰੋਜ਼ ਵੱਢੀ ਜਾ ਰਹੀ ਹੈ, ਰੋਜ਼ ਕਿੰਨੀ ਕਨਵਰਸ਼ਨ ਹੋ ਰਹੀ ਹੈ, ਧਰਮ ਗਵਾਇਆ ਜਾ ਰਿਹਾ, ਇਸਤਰੀਆਂ ਦੀ ਬੇਪਤੀ ਹੋ ਰਹੀ ਹੈ, ਉਹ ਤਾਂ ਇਹਨਾਂ ਨੂੰ ਚੁਭਦੀ ਨਹੀਂ ਹੈ, ਇੱਕ ਨੂੰ ਵੀ ਨਹੀਂ ਚੁਭੀ। ਰਾਮ ਨਾਲ ਪ੍ਰਸ਼ਾਦੇ ਛਕਦੇ ਨੇ, ਰਾਮ ਨਾਲ ਸੌਂਦੇ ਨੇ। ਇਸ ਤੋਂ ਜਾਏ ਦੁਨੀਆਂ ਅਗਿਆਨ ਚ ਪਈ ਹੋਈ ਹਨੇਰੇ ਦੇ ਵਿੱਚ ਠੋਕਰਾਂ ਖਾ ਰਹੀ ਹੈ, ਉਹ ਇਹਨਾਂ ਨੂੰ ਨਹੀਂ ਪਤਾ ਇੱਕ ਮਰਿਆ ਹੋਇਆ ਮਾਸ ਬਾਲਣ ਦਾ ਕਿੰਨਾ ਨੋਟਿਸ ਲਿਆ ਤੇ ਮਾਰਨ ਵਾਸਤੇ ਆ ਰਹੇ ਨੇ। ਕਹਿੰਦੇ ਆ ਜਾਣਦੇ ਕੋਈ ਨਾ, ਵੇਖ ਵਾਹਿਗੁਰੂ ਕੀ ਕਰਦੇ, ਨੇੜੇ ਆ ਗਏ, ਮਾਰੋ 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 ਮਾਰੋ। ਤੇ ਉਸ ਵੇਲੇ ਕਹਿਣ ਲੱਗੇ ਮੂਹਰੇ ਹੋਏ ਬੰਦੇ ਕਹਿਣ ਲੱਗੇ ਤੂੰ ਕੌਣ ਹੈ, ਤੈਂ ਧੂੰਆਂ ਕਿਉਂ ਇਸ ਵੇਲੇ ਕਿਉਂ ਅੱਗ ਚਾਲੀ ਹੈ, ਤੈਨੂੰ ਪਤਾ ਨਹੀਂ ਸੂਰਜ ਗ੍ਰਹਿਣ ਲੱਗਿਆ ਹੋਇਆ, ਇਸ਼ਨਾਨ ਦਾ ਵੇਲਾ ਹੈ, ਇਹ ਕਿਉਂ ਜਾਲੀ ਹੈ ਤਾਂ? ਮਹਾਰਾਜ ਕਹਿੰਦੇ ਭੁੱਖ ਲੱਗੀ ਹੋਈ ਹੈ, ਸਾਨੂੰ ਹੁਣ ਭੁੱਖ ਦਾ ਵੀ ਕੋਈ ਟਾਈਮ ਹੁੰਦਾ, ਕੁਛ ਤਾਂ ਖਾਣਾ ਹੀ ਹੈ ਅਸੀਂ। ਤੇ ਉਸ ਵੇਲੇ ਕਹਿਣ ਲੱਗੇ ਭੁੱਖ ਲੱਗੀ ਹੋਈ ਹੈ, ਤੂੰ ਹੈ ਕੌਣ? ਦੂਏ ਕਹਿਣ ਲੱਗੇ ਜੀ ਇਸ ਵੇਲੇ ਮਾੜਾ ਜਿਹਾ ਕੁਕਰਮ ਨਹੀਂ ਕਰਿਆ, ਇਹਨੇ ਹਰਨ ਧਰਿਆ ਹੋਇਆ ਸੀ, ਅੱਖਾਂ ਨਾਲ ਦੇਖਿਆ ਜਦ ਇੱਥੇ ਬਣਾਉਂਦੇ ਸੀ, ਹਰਨ ਉੱਬਲ ਰਿਹਾ ਇਹ ਮਟਕੇ ਦੇ ਅੰਦਰ। ਕਹਿਣ ਲੱਗੇ ਫੇਰ ਤਾਂ ਇਹ ਜਿਹੜੇ ਮੁਸਲਮਾਨ ਨੇ ਉਹ ਵੀ ਆਦਰ ਸਤਿਕਾਰ ਕਰਦੇ ਨੇ ਇਸ ਵੇਲੇ, ਉਹ ਵੀ ਭਜਨ ਬੰਦਗੀ ਕਰਦੇ ਆ, ਤੂੰ ਕੌਣ ਹੋਇਆ ਧਰਮੀ ਪੁਰਸ਼, ਤੇਰਾ ਕੋਈ ਧਰਮ ਕੋਈ ਵਰਨ ਕੋਈ ਹੈ, ਕੌਣ ਹੈ ਤੂੰ? ਅਸੀਂ ਪਹਿਲਾਂ ਸਾਨੂੰ ਅਸੀਂ ਇਹ ਜਾਣਨਾ ਚਾਹੁੰਦੇ ਹਾਂ। ਮਹਾਰਾਜ ਕਹਿਣ ਲੱਗੇ ਅਸੀਂ ਕੀ ਹਾਂ, ਅਸੀਂ ਤਾਂ ਮਨੁੱਖ ਹਾਂ, ਆਮ ਆਦਮੀ ਹਾਂ, ਇੱਕਦਮ ਹੀ ਪੰਜ ਤੱਤ ਤੇ ਬਣੇ ਹੋਏ ਮਨੁੱਖ ਹਾਂ, ਜਿਹੜਾ ਕੁਝ ਤੁਹਾਨੂੰ ਨਜ਼ਰ ਆਉਂਦਾ, ਜਿਹੜਾ ਕੁਝ ਅਸੀਂ ਹੈਗੇ ਉਹ ਤੁਹਾਨੂੰ ਪਤਾ ਨਹੀਂ ਲੱਗ ਸਕਦਾ। ਉਸ ਵੇਲੇ ਕਹਿਣ ਲੱਗੇ ਮਾਰੋ ਇਸ ਨੂੰ। ਮਹਾਰਾਜ ਕਹਿੰਦੇ ਜੇ ਤਾਕਤ ਹੈਗੀ ਮਾਰ ਲਓ ਫਿਰ ਤੁਸੀਂ, ਪਰ ਇੱਕ ਗੱਲ ਸੁਣ ਲਓ, ਇੱਕ ਮਰੀ ਹੋਈ ਚੀਜ਼ ਨੂੰ ਅਸੀਂ ਦੇਗ ਦੇ ਵਿੱਚ ਰੱਖ ਦਿੱਤਾ, ਉਹਦੇ ਵਾਸਤੇ ਤਾਂ ਤੁਸੀਂ ਇੰਨਾ ਤਿਆਰ ਹੋ ਕੇ ਆ ਰਹੇ ਹੋ, ਪਰ ਜਿਹੜਾ ਇੱਕ ਜਿਉਂਦੇ ਨੂੰ ਇਸ ਵੇਲੇ ਮਾਰ ਰਹੇ ਹੋ ਸੂਰਜ ਗ੍ਰਹਿਣ ਵੇਲੇ, ਇਹ ਤੁਹਾਡੀ ਅਕਲ ਕਿੱਥੇ ਚਲੀ ਗਈ? ਤੁਸੀਂ ਤਾਂ ਆਪਣੇ ਹੱਥੀ ਮਾਰ ਰਹੇ ਹੋ ਤੇ ਮਾਰ ਵੀ ਮਨੁੱਖਾਂ ਨੂੰ ਰਹੇ। ਉਹ ਠਠੰਬਰ ਗਏ ਸਾਰੇ, ਤੇ ਜਦੋਂ ਗੁਰੂ ਮਹਾਰਾਜ ਦੇ ਵਚਨ ਸੁਣੇ, ਪਿਆਰ ਦੇ ਅਲਾਪੇ ਹੋਏ, ਦਰਸ਼ਨ ਕਰੇ, ਉਸ ਵੇਲੇ ਠਠੰਬਰ ਗਏ, ਕਿਸੇ ਦਾ ਹੌਸਲਾ ਨਹੀਂ ਪੈਂਦਾ ਅੱਗੇ ਵਧਣ ਨੂੰ। ਮਹਾਰਾਜ ਕਹਿੰਦੇ ਫਿਰ ਮਾਰਦੇ ਕਿਉਂ ਨਹੀਂ, ਜਾਂ ਫਿਰ ਐਂ ਕਰੋ ਤੁਹਾਡੇ ਜਿਹੜੇ ਵੱਡੇ ਵਡੇਰੇ ਨੇ ਉਹਨਾਂ ਨੂੰ ਲਿਆਓ, ਅਸੀਂ ਵਚਨ ਕਰ ਲੈਂਦੇ ਹਾਂ। ਉਸ ਵੇਲੇ ਸਾਰੇ ਹੀ ਜਿਹੜੇ ਸੰਨਿਆਸੀ ਸੀ ਉੱਥੇ ਆਏ ਹੋਏ, ਸੰਤ ਵੱਡੇ ਵੱਡੇ ਮੰਡਲੀਸ਼ਰ ਆਏ ਹੋਏ ਸੀ ਮੰਡਲਾਂ ਵਾਲੇ, ਉਸ ਵੇਲੇ ਸਾਰੇ ਇਕੱਠੇ ਕਰ ਲਏ ਤੇ ਉਹਨਾਂ ਨੇ ਇਕੱਠੇ ਹੋ ਕੇ ਸਲਾਹ ਕਰੀ ਕਿ ਬੰਦਾ ਕੁਛ ਹੁਸ਼ਿਆਰ ਨਜ਼ਰ ਆਉਂਦਾ, ਐਵੇਂ ਨਹੀਂ ਸਾਨੂੰ ਕਹਿਤਾ ਵੀ ਵਚਨ ਕਰ ਲਓ ਮੇਰੇ ਨਾਲ, ਇਸ ਵੇਲੇ ਐਸੀ ਗੱਲ ਨਾ ਹੋਵੇ ਆਪਾਂ ਹਾਰ ਖਾ ਜਾਈਏ। ਤੇ ਆਪਣੇ ਕੋਲ ਨਾਨੂ ਨਾਨਕ ਜੀ ਆਏ ਹੋਏ ਨੇ, ਕਿਉਂਕਿ ਇੱਕ ਨਾਨੂ ਪੰਡਿਤ ਸੀ, ਉਹਨੇ ਆਪਣਾ ਨਾਮ ਨਾਨਕ ਰਖਾ ਲਿਆ ਸੀ, ਭਵਿਸ਼ਿਤ ਪ੍ਰਾਣ ਵਿੱਚੋਂ ਪੜਿਆ ਸੀ ਕਿ ਕਲਯੁਗ ਦੇ ਅੰਦਰ ਸੰਸਾਰ ਦਾ ਉਧਾਰ ਕਰਨ ਵਾਸਤੇ ਇਸ ਸਦੀ ਦੇ ਵਿੱਚ ਇਸ ਸਮੇਂ ਦੇ ਵਿੱਚ ਨਾਨਕ ਆਏਗਾ। ਤੇ ਉਹਨੇ ਕਿਹਾ ਉਹ ਨਾਨਕ ਮੈਂ ਹੀ ਹਾਂ, ਮਾਂ ਨੇ ਨਾਂ ਨਾਨੂ ਧਰਿਆ ਸੀ, ਇਹਨੇ ਆਪਣਾ ਨਾਂ ਨਾਨਕ ਰੱਖ ਲਿਆ ਤੇ ਦੁਨੀਆਂ ਚ ਮਸ਼ਹੂਰ ਕਰ ਦਿੱਤਾ ਕਿ ਸੰਸਾਰ ਦਾ ਉਧਾਰ ਕਰਨ ਵਾਲਾ ਮੈਂ ਹੀ ਹਾਂ ਅਵਤਾਰ ਕਲਯੁਗ ਦਾ। ਕਹਿੰਦੇ ਉਹ ਆਏ ਹੋਏ ਨੇ ਉਹਨਾਂ ਨੂੰ ਬੁਲਾ ਲਓ। ਉਸ ਵੇਲੇ ਪੰਡਿਤ ਨੂੰ ਬੁਲਾ ਲਿਆ ਗਿਆ ਤੇ ਗੁਰੂ ਮਹਾਰਾਜ ਨੂੰ ਕਹਿਣ ਲੱਗੇ ਕਿ ਤੁਸੀਂ ਇਸ ਵੇਲੇ ਕੀ ਕੁਕਰਮ ਕਰਨ ਲੱਗੇ ਹੋਏ ਹੋ, ਮਾੜਾ ਕਰਮ ਕਰਨ ਲੱਗੇ ਹੋਏ ਹੋ, ਤੇ ਤੁਸੀਂ ਮਾਸ ਨੂੰ ਧਰਿਆ ਹੋਇਆ। ਮਹਾਰਾਜ ਕਹਿੰਦੇ ਪੰਡਿਤ ਜੀ ਪਹਿਲਾਂ ਇਹ ਗੱਲ ਸਮਝੋ ਮਾਸ ਹੈ ਕੀ, ਇੰਨੀ ਨਫ਼ਰਤ ਤੁਹਾਡੀ ਮਰੇ ਹੋਏ ਮਾਸ ਨਾਲ, ਤੇ ਜਿਉਂਦਾ ਮਾਸ ਤੁਰ ਸੀ ਆਪ ਲਈ ਫਿਰਦੇ ਹੋ ਤੇ ਤੁਸੀਂ ਝਗੜਾ ਪਾ ਰਹੇ ਹੋ। ਮਾਸ ਮਾਸ ਕਰਕੇ ਤਾਂ ਛੁਟਕਾਰਾ ਨਹੀਂ ਹੋਣਾ, ਖਾ ਲਿਆ ਤਾਂ ਕੀ ਹੈ, ਕਿਸੇ ਨੇ ਨਾ ਖਾ ਲਿਆ ਤਾਂ ਕੀ ਹੈ, ਤੇ ਇਹਦੇ ਨਾਲ ਤਾਂ ਗੱਲ ਨਹੀਂ ਬਣਨੀ। ਨਾ ਖਾ ਕੇ ਨਾ ਖਾਣ ਵਾਲਾ ਜੇ ਨਿੰਦਿਆ ਕਰਦਾ, ਚੁਗਲੀ ਕਰਦਾ, ਈਰਖਾ ਕਰਦਾ, ਬੈਰ ਕਰਦਾ, ਧੋਖੇ ਦਿੰਦਾ, ਉਹਦਾ ਤਾਂ ਫਲ ਬਹੁਤ ਮਾੜਾ ਹੁੰਦਾ। ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੂਧ ਕਰਨ ਮੂੰਹ ਕਾਲੇ ਤੇ ਨਾ ਨਿੰਦਕਾਂ, ਨਰ ਕੇ ਕੋਰ ਪਵਾ। ਪਸ਼ੂ ਵੀ ਮਾਸ ਨਹੀਂ ਖਾਂਦੇ, ਬਹੁਤ ਸਾਰੇ ਪਸ਼ੂ ਨੇ, ਬੱਕਰੀ ਮਾਸ ਨਹੀਂ ਖਾਂਦੀ, ਗਾਈਆਂ ਮਾਸ ਨਹੀਂ ਖਾਂਦੀਆਂ, ਘੁੱਗੀਆਂ ਮਾਸ ਨਹੀਂ ਖਾਂਦੀਆਂ, ਕਬੂਤਰ ਮਾਸ ਨਹੀਂ ਖਾਂਦੇ। ਤੇ ਜੇ ਕੇਵਲ ਮਾਸ ਨਾ ਖਾਣ ਕਰਕੇ ਕਿਸੇ ਦੀ ਗਤੀ ਹੋਵੇ ਤਾਂ ਕਹਿੰਦੇ ਫਿਰ ਤਾਂ ਅਜੀਬ ਬਾਤ ਹੈ, ਅਸਲੀ ਗੱਲ ਸਮਝਣ ਦਾ ਯਤਨ ਕਰੋ।
ਬਿਨਾਂ ਗੁਰਾਂ ਤੋਂ ਹੋਣਾ ਨੀ ਛੁਟਕਾਰਾ, ਪਰਮਾਂ ਵਿੱਚ ਪੈ ਗਈ ਦੁਨੀਆ।
ਸਾਧੂ ਜਨੋ, ਪੰਡਿਤ ਜਨੋ, ਮਨੀਸ਼ਰੋ, ਜੋਗੀਸ਼ਰੋ, ਤੁਸੀਂ ਸਾਰੇ ਆਏ ਹੋ ਇਸ ਕਰਕੇ ਕਿ ਤੁਹਾਨੂੰ ਭਰਮ ਪੈ ਗਿਆ ਕਿ ਮਟਕੇ ਦੇ ਅੰਦਰ ਇੱਕ ਮਰਿਆ ਹੋਇਆ ਹਰਨ ਰਿੰਨਿਆ ਜਾਂਦਾ। ਮਾਸ ਦੇ ਨਾਲ ਤੁਸੀਂ ਨਫ਼ਰਤ ਕਰਦੇ ਹੋ ਤੇ ਇੰਨੇ ਜ਼ਿਆਦਾ ਨਫ਼ਰਤ ਵਿੱਚ ਤੁਸੀਂ ਬੁਖਲਾ ਉੱਠੇ ਹੋ ਕਿ ਸਾਨੂੰ ਜਾਨ ਤੋਂ ਮਾਰਨ ਦਾ ਹੀ ਆਪਣੇ ਇਰਾਦਾ ਕਰ ਲਿਆ। ਕਹਿੰਦੇ ਪਹਿਲਾਂ ਗੱਲ ਸਮਝੋ, ਨਫ਼ਰਤ ਨਹੀਂ ਕਿਸੇ ਚੀਜ਼ ਨਾਲ ਵੀ ਕਰੀਦੀ, ਤੇ ਤੁਸੀਂ ਆਪਣੇ ਆਪ ਨੂੰ ਜੇ ਮਾਸ ਨਾਲ ਨਫ਼ਰਤ ਕਰਦੇ ਹੋ ਫਿਰ ਤੁਸੀਂ ਆਪਣੇ ਆਪ ਨੂੰ ਵੀ ਨਫ਼ਰਤ ਕਰੋ, ਕਿਉਂਕਿ ਤੁਸੀਂ ਮਾਸ ਤੋਂ ਹੀ ਪੈਦਾ ਹੋਏ ਹੋ। ਪਹਿਲਾਂ ਮਾਸੋ ਨਿਮਿਆ, ਮਾਸਾ ਹੈ ਅੰਦਰ ਵਾਸ, ਮਾਂ ਦਾ ਪੇਟ ਜਿਹੜਾ ਸੀ ਉਹ ਮਾਸ ਦਾ ਹੀ ਬਣਿਆ ਹੋਇਆ ਸੀ, ਉਹ ਸਟੀਲ ਦਾ ਬਣਿਆ ਹੋਇਆ ਨਹੀਂ ਸੀ, ਕੋਈ ਐਸਾ ਨਹੀਂ ਸੀ ਵੀ ਲੋਹੇ ਦਾ ਬਣਿਆ ਹੋਇਆ। ਉਹ ਮਾਂ ਦੇ ਪੇਟ ਚ ਤੁਸੀਂ ਮਾਸ ਵਿੱਚ ਹੀ ਰਹਿੰਦੇ ਸੀ, ਜੀਓ ਪਾਏ ਮਾਸ ਮੋਹ ਪਾਇਆ। ਜਦੋਂ ਜੀ ਪੈ ਗਿਆ ਉਸ ਵੇਲੇ ਜਿਹੜਾ ਨਾੜੂਆ ਸੀ ਉਹਦੇ ਰਾਹੀਂ ਖੁਰਾਕ ਉਹ ਵੀ ਮਾਸ ਵਿੱਚ ਹੀ ਆਉਂਦੀ ਸੀ, ਹੱਡ ਚੰਮ ਤਨ ਮਾਸ। ਆ ਜਿਹੜਾ ਸਰੀਰ ਬਣਿਆ ਇਹ ਵੀ ਮਾਸ ਹੀ ਹੈ, ਮਾਸੋਂ ਬਾਹਰ ਕੱਢਿਆ। ਜਦੋਂ ਅਕਾਲ ਪੁਰਖ ਦੇ ਹੁਕਮ ਨਾਲ ਪੈਦਾ ਹੋਇਆ ਗਰਭ ਵਿੱਚੋਂ ਉਸ ਵੇਲੇ ਮਾਸਾ ਅੰਦਰ ਸਾਸ ਸਾਹ ਜਿਹੜੇ ਚੱਲਦੇ ਆ ਜਿਹਦੇ ਨਾਲ ਤੁਸੀਂ ਜਿਉਂਦੇ ਹੋ ਇਹ ਵੀ ਮਾਸ ਅੰਦਰ ਹੀ ਚੱਲਦੇ ਨੇ, ਇਹ ਮਾਸ ਨਹੀਂ ਹੈ, ਇਹ ਕੀ ਹੈ? ਕਹਿੰਦੇ ਵੱਡਾ ਹੋਇਆ ਵਿਆਹ ਆ ਕਰ ਲੈ ਆਇਆ ਮਾਸ, ਬੜੇ ਹੋ ਕੇ ਵਿਆਹ ਕਰਾ ਲਿਆ, ਕਹਿੰਦੇ ਸਟੀਲ ਦੀ ਔਰਤ ਲੈ ਆਇਆ ਮਾਸ ਦੀ ਉਹ ਲੈ ਕੇ ਆਇਆ, ਕੋਈ ਸੋਨੇ ਦੀ ਤਾਂ ਨਹੀਂ ਲੈ ਆਇਆ ਜਾਂ ਕੋਈ ਹੀਰਿਆਂ ਦੀ ਬਣੀ ਲੈ ਆਇਆ, ਉਹ ਤਾਂ ਮਾਸ ਦੀ ਉਹ ਲੈ ਕੇ ਆਇਆ। ਮਾਸੋਂ ਹੀ ਮਾਸ ਉਪਜੇ, ਮਾਂ ਬਾਪ ਦੇ ਮਾਸ ਤੋਂ ਪੁੱਤਰ ਮਾਸ ਦੇ ਰੂਪ ਚੋਂ ਪੈਦਾ ਹੋ ਗਏ, ਪੁੱਤਰਾਂ ਦੇ ਮਾਸ ਵਿੱਚੋਂ ਅੱਗੇ ਜਾ ਕੇ ਪੋਤਰੇ ਮਾਸ ਚੋਂ ਪੈਦਾ ਹੋ ਗਏ। ਮਾਸੋਂ ਸਭੇ ਸਾਗ, ਜਿੰਨੇ ਭਾਈ ਭਰਾ ਮਾਂ ਪਿਓ ਰਿਸ਼ਤੇਦਾਰ ਦੇ ਉਹ, ਇਹ ਕੀ ਨੇ? ਸਾਰੇ ਮਾਸ ਦੇ ਨਹੀਂ ਬਣੇ ਹੋਏ? ਅਸਲੀ ਗੱਲ ਸਮਝੋ, ਅਸਲੀ ਗੱਲ ਤੇ ਆਓ ਤੁਸੀਂ, ਉਹ ਇਹ ਹੈ ਕਿ ਇਨਸਾਨ ਜੋ ਮਾਨਸ ਦੇਹ ਹੈ ਇਹਦਾ ਅਸਲੀ ਮਨੋਰਥ ਹੈ ਪਰਮੇਸ਼ਰ ਨੂੰ ਪਛਾਣਨਾ, ਆਪਣੇ ਸਰੂਪ ਨੂੰ ਪਛਾਣਨਾ ਕਿ ਮੈਂ ਕੌਣ। ਉਹਦੀ ਇਸ ਨੂੰ ਸੋਝੀ ਨਹੀਂ ਹੋ ਸਕਦੀ ਕਿਉਂਕਿ ਇਹਦੇ ਵਿੱਚ ਤਾਕਤ ਨਹੀਂ ਹੈ ਵੀ ਆਪਣੇ ਆਪ ਨੂੰ ਪਛਾਣ ਲਏ, ਤੇ ਹਨੇਰੇ ਵਿੱਚ ਰਹਿੰਦਾ ਬਿਨ ਸ਼ਬਦੇ ਅੰਤਰ ਹਨੇਰਾ, ਨਾ ਬਸ ਲਏ ਨਾ ਚੁੱਕੇ ਫੇਰ, ਨਾ ਤਾਂ ਆਤਮ ਵਸਤੂ ਦੀ ਪ੍ਰਾਪਤੀ ਹੁੰਦੀ ਹੈ, ਨਾ ਜੰਮਣ ਮਰਨ ਦਾ ਚੱਕਰ ਇਹਨੂੰ ਛੁੱਟਦਾ, ਕਿਉਂਕਿ ਅੰਦਰ ਸ਼ਬਦ ਦਾ ਉਜਾਲਾ ਨਹੀਂ ਹੋਇਆ, ਰੋਸ਼ਨੀ ਨਹੀਂ ਹੋਈ। ਇਹ ਰੋਸ਼ਨੀ ਜੇ ਕਰਨੀ ਹੈ ਤਾਂ ਕੁੰਜੀ ਲੈਣੀ ਪਏਗੀ, ਸਤਗੁਰ ਹੱਥ ਕੁੰਜੀ, ਹੋਰ ਦਰ ਖੁੱਲੇ ਨਾਹੀਂ, ਗੁਰਪੂਰੇ ਭਾਗ ਮਿਲਾਵਣੇ। ਇਹ ਗੁਰੂ ਦੇ ਕੋਲ ਕੁੰਜੀ ਹੈ ਜਿਹਦੇ ਨਾਲ ਇਹ ਗੱਲ ਬੁੱਝਣ ਚ ਆ ਜਾਏ, ਸੁਣ ਰਹੇ ਤੂੰ ਕੌਣ ਕਹਾਂ ਤੇ ਆਇਆ, ਇਹ ਤੀਨਾ ਜਾਣੇ ਕਿਤਨੀ ਕੁ ਮੁੱਦਤ ਚਲਤੇ ਖਬਰ ਨਾ ਪਾਈ, ਤੈਨੂੰ ਤਾਂ ਪਤਾ ਹੀ ਨਹੀਂ ਮੈਨੂੰ ਚੱਲਦੇ ਨੂੰ ਕਿੰਨੇ ਕਰੋੜ ਸਾਲ ਹੋ ਗਏ, ਆਹ ਗੱਲ ਬੁੱਝਣ ਵਾਸਤੇ ਆਇਆ। ਤੂੰ ਤਾਂ ਕਿੰਨੇ ਜਨਮ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰਾਂਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬਿਰਖ ਜੋਇਓ, ਚਿਰੰਕਾਲੇ ਦੇਹ ਸੰਜਰੀਆ, ਮਿਲ ਜਗਦੀਸ਼ ਮਿਲਣ ਕੀ ਵਰਿਆ, ਚਿਰੰਕਾਲੇ ਦੇਹ ਸੰਜਰੀ। ਇਹ ਗੱਲ ਨੂੰ ਸਮਝਣ ਵਾਸਤੇ ਗੁਰੂ ਤੋਂ ਚਾਬੀ ਲੈ ਕੇ ਤੂੰ ਅਸਲੀ ਗੱਲ ਸਮਝਣੀ ਹੈ, ਤੂੰ ਖਾਣ ਪੀਣ ਵਿੱਚ ਪੈ ਗਿਆ ਵੀ ਆਹ ਮਾੜਾ ਆ ਚੰਗਾ, ਆਹ ਕੱਪੜਾ ਪਹਿਨਣਾ ਚੰਗਾ ਆ ਮਾੜਾ, ਕਾਲੇ ਕੱਪੜੇ ਪਹਿਨਣੇ ਚਾਹੀਦੇ ਆ, ਦੂਆ ਕਹਿੰਦਾ ਕਾਲੇ ਦੇ ਨੇੜੇ ਨਹੀਂ ਲੈਣਗੇ, ਚਿੱਟੇ ਕੱਪੜੇ ਪਹਿਨਣੇ ਚਾਹੀਦੇ, ਤੀਜਾ ਕਹਿੰਦਾ ਜਿੱਥੇ ਨੀਲੇ ਦਾ ਨਾਮ ਨਿਸ਼ਾਨ ਹੋਵੇ ਅਸੀਂ ਪੈਰ ਵੀ ਨਹੀਂ ਉੱਥੇ ਰੱਖਣਾ। ਬਹੁਤ ਸਾਰੇ ਐਸੇ ਨੇ ਜਿੱਥੇ ਨੀਲਾ ਕੱਪੜਾ ਵਿਛਿਆ ਹੋਇਆ ਉਹਦੇ ਉੱਤੇ ਪੈਰ ਨਹੀਂ ਰੱਖਦੇ, ਨੇੜੇ ਵੀ ਨਹੀਂ ਆਉਂਦੇ ਵੀ ਨੀਲਾ ਕੱਪੜਾ ਵਿਛਿਆ ਹੋਇਆ। ਬਹੁਤ ਗੱਲਾਂ ਨੇ ਇਹਨਾਂ ਨੂੰ ਜਦੋਂ ਤੁਸੀਂ ਵਿਚਾਰ ਕਰੋ ਹੈਰਾਨ ਰਹਿ ਜਾਓ ਵੀ ਐਡੇ ਐਡੇ ਸਿਆਣੇ ਬੰਦੇ ਇਹਨਾਂ ਗੱਲਾਂ ਚ ਭੁੱਲ ਗਏ, ਕੱਪੜਿਆਂ ਲੀੜਿਆਂ ਚ ਭੁੱਲ ਗਏ, ਭੇਖਾਂ ਚ ਭੁੱਲ ਗਏ। ਕੋਈ ਕਹਿੰਦਾ ਸਾਡਾ ਆਹ ਭੇਖ ਹੈ, ਕੋਈ ਕਹਿੰਦਾ ਆਹ ਭੇਖ ਹੈ, ਚਿੱਟੇ ਪਹਿਨਣ ਵਾਲਾ ਕਹਿੰਦਾ ਮੈਂ ਨੀਲੇ ਨੂੰ ਹੱਥ ਵੀ ਨਹੀਂ ਲਾਉਣਾ, ਕਾਲੇ ਨੂੰ ਨੇੜੇ ਨਹੀਂ ਆਉਣ ਦੇਣਾ, ਪਗਮੇ ਵਾਲਾ ਕਹਿੰਦਾ ਮੈਂ ਹੋਰ ਹਰੇ ਕੱਪੜੇ ਪਹਿਨਣੇ ਨਹੀਂ, ਇਹ ਤਾਂ ਮੁਸਲਮਾਨਾਂ ਦੀ ਡਰੈਸ ਹੈ, ਜੇ ਡਰੈਸ ਪਾਏ ਤਾਂ ਹੀ ਮੁਸਲਮਾਨ ਬਣ ਜਾਂਦਾ, ਫੇਰ ਤਾਂ ਬਹੁਤ ਹੀ ਸਕਾਲੀ ਚੀਜ਼ ਹੈ, ਡਰੈਸ ਪਾ ਕੇ ਸੰਤ ਬਣ ਜਾਂਦਾ ਫੇਰ ਭਰਤੀ ਕਰਨ ਦੀ ਕਾਹਦੀ ਲੋੜ ਹੈ। ਕਹਿੰਦੇ ਐਂ ਭੁੱਲ ਗਏ ਪ੍ਰੇਮੀਓ ਤੁਸੀਂ, ਖਾਣ ਦੇ ਵਿੱਚ, ਪੀਣ ਦੇ ਵਿੱਚ, ਪਹਿਨਣ ਦੇ ਵਿੱਚ, ਪੂਜਾ ਕਰਨ ਦੇ ਵਿੱਚ, ਸ਼ਿਵਦੇ ਨੂੰ ਕੋਈ ਬੰਦਾ ਪੂਜਾ ਨਹੀਂ ਕਰਦਾ, ਕਹਿੰਦੇ ਇੱਧਰ ਤਾਂ ਮੱਕਾ ਹੈ, ਉਹ ਕਹਿੰਦੇ ਖੁਦਾ ਦਾ ਘਰ ਹੈ, ਤੁਸੀਂ ਕਿਉਂ ਨਹੀਂ ਮੰਨਦੇ? ਜੇ ਉਹ ਅੱਧੀ ਦੁਨੀਆ ਕਹਿੰਦੀ ਆ ਖੁਦਾ ਇੱਧਰ, ਅੱਧੀ ਦੁਨੀਆ ਇੱਧਰ ਕਹਿੰਦੀ ਆ, ਫਿਰ ਖੁਦਾ ਕਿੱਥੇ ਹੋਇਆ, ਫੈਸਲਾ ਕੌਣ ਕਰੇ? ਜੇ ਸੱਚ ਬੋਲਦੇ ਆ ਉਹ ਗੱਲ ਨਾਲ ਫਿਰ ਤੁਸੀਂ ਸਹਿ ਨਹੀਂ ਸਕਦੇ। ਕਬੀਰ ਸਾਹਿਬ ਕਹਿੰਦੇ ਮੈਂ ਇੱਕ ਵਾਰੀ ਕਾਬੇ ਨੂੰ ਚੱਲ ਪਿਆ ਕਹੇ ਕਹਾਏ ਤੇ ਵੀ ਮੈਂ ਜਾ ਕੇ ਹੱਜ ਕਰਕੇ ਆਉ, ਤੇ ਮੈਨੂੰ ਨਿਕਲਦੇ ਨੂੰ ਇਹ ਰੱਬ ਮਿਲ ਗਿਆ, ਥੋੜੀ ਜਿਹੀ ਮੰਜ਼ਲ ਕੱਟਦੇ ਨੂੰ। ਕਹਿੰਦੇ ਰੱਬ ਮੇਰੇ ਨਾਲ ਲੜ ਪਿਆ, ਵੱਧੋ ਵਧੀ ਬਹੁਤ ਮੈਨੂੰ ਝਿੜਕਿਆ। ਕਹਿੰਦਾ ਕਬੀਰ ਤੈਨੂੰ ਕਿਹਨੇ ਦੱਸਿਆ ਵੀ ਮੈਂ ਕਾਬੇ ਵਿੱਚ? ਕਬੀਰ ਹੱਜ ਕਾਬੇ ਹੋ ਜਾਏ ਥਾ, ਅੱਗੇ ਮਿਲਿਆ ਖਦਾਏ, ਸਾਈ ਮੁਝ ਸਿਉਂ ਲੜ ਪੜਿਆ, ਤੂੰ ਕਿਨ ਫਰਮਾਈ ਗਾਏ, ਤੈਨੂੰ ਇਹ ਗੱਲ ਕਿਹਨੇ ਦੱਸ ਦਿੱਤੀ? ਮਹਾਰਾਜ ਕਹਿੰਦੇ ਐਂ ਤਾਂ ਰੱਬ ਬਣ ਲਿਆ ਅਸੀਂ, ਸਿਮਤਾਂ ਬਣ ਲਈਆਂ, ਸੂਰਜ ਬਣ ਲਿਆ, ਤਾਰੇ ਬਣ ਲਏ, ਚੰਦ ਬਣ ਲਏ, ਕੋਈ ਕਹਿੰਦਾ ਚੰਦ ਸਾਡਾ, ਇੱਕ ਕਹਿੰਦੇ ਚੰਦ ਸਾਡਾ ਮਾਮਾ ਹੈ, ਸਾਡਾ ਹੀ ਰਹੇ ਤਾਂ ਸਾਡਾ ਦੇਵਤਾ, ਇੱਕ ਕਹਿੰਦੇ ਚੰਦ ਦੇ ਨੇੜੇ ਆ ਕੇ ਦਿਖਾਓ ਅਸੀਂ ਤੁਹਾਨੂੰ ਦਿਖਾਈਏ ਪਤਾ। ਫਿਰ ਸਭ ਕੁਛ ਵੰਡ ਲਿਆ, ਪਾਣੀ ਵੰਡ ਲਏ, ਦਰਿਆ ਵੰਡ ਲਏ, ਸਮੁੰਦਰ ਵੰਡ ਲਏ, ਨਵਾਤਾਤ ਵੰਡ ਲਈ, ਆਦਮੀ ਕਿੱਥੇ ਦਾ ਕਿੱਥੇ ਚਲੇਗਾ? ਮਹਾਰਾਜ ਕਹਿੰਦੇ ਜਿਹੜੀ ਅਸਲੀ ਚੀਜ਼ ਸੀ ਨਾ ਉਹ ਤੁਹਾਨੂੰ ਸਮਝ ਨਹੀਂ ਆਉਂਦੀ, ਉਹਦੇ ਵੱਲ ਨੂੰ ਤਾਂ ਧਿਆਨ ਨਹੀਂ ਦਿੰਦੇ, ਊੜੇ ਆੜੇ ਵਾਲੀਆਂ ਗੱਲਾਂ 'ਚ ਤੁਸੀਂ ਪਏ ਹੋਏ ਹੋ, ਉਹ ਵੀ ਗਲਤ ਜਿਹੜੀਆਂ ਕਿਸੇ ਕਿਨਾਰੇ ਨਹੀਂ ਪਹੁੰਚਾ ਸਕਦੀਆਂ। ਇਹਨਾਂ ਗੱਲਾਂ 'ਚ ਤੁਸੀਂ ਝਗੜਾ ਕਰਦੇ ਹੋ, ਗਿਆਨ ਧਿਆਨ ਦਾ ਪਤਾ ਨਹੀਂ ਹੈ। ਸਤਿਗੁਰ ਮਿਲਿਆ ਹੁਕਮ ਬੁੱਝੀਆ ਤਾਂ ਕੋ ਆਵੇ ਰਾਸ, ਜੇ ਗੁਰੂ ਮਿਲ ਜਾਵੇ ਹੁਕਮ ਨੂੰ ਬੁੱਝ ਜਾਵੇ। ਹੁਕਮ ਬੁੱਝਣ ਨਾਲ ਕੀ ਹੁੰਦਾ, ਈਗੋ ਦਾ ਨਾਸ਼ ਹੋ ਜਾਂਦਾ, ਈਗੋ ਬੈਨਿਸ਼ ਹੋ ਜਾਂਦੀ ਹੈ, ਹਉਮੈ ਦਾ ਨਾਸ਼ ਹੋ ਜਾਂਦਾ। ਨਾਨਕ ਹੁਕਮ ਹੈ ਜੇ ਬੁਝੈ ਤਾਂ ਹਉਮੈ ਕਹੇ ਨਾ ਕੋਈ, ਹਉਮੈ ਦਾ ਹੀ ਝਗੜਾ ਸਾਰਾ ਜਿੰਨਾ ਹੈ। ਹਉਮੈ ਇਹ ਆਜ਼ਾਦ ਹੈ, ਹਉਮੈ ਕਰਮ ਕਮਾਏ, ਹਉਮੈ ਹੀ ਬੰਧਨਾ ਫਿਰ ਜੂਨੀ ਪਾਏ। ਜਦ ਤੱਕ ਮੈਂ ਭਾਵ ਦੇ ਵਿੱਚ ਹਾਂ ਅਸੀਂ ਜੰਮਦੇ ਰਹਾਂਗੇ ਮਰਦੇ ਰਹਾਂਗੇ, ਸਾਨੂੰ ਕੋਈ ਸ਼ਕਤੀ ਨਹੀਂ ਜਿਹੜੀ ਮੈਂ ਭਾਵ ਦੇ ਹੁੰਦੇ ਆ ਜੰਮਣ ਮਰਨ ਤੋਂ ਹਟਾ ਦੇ, ਕਿਉਂ ਅਸੀਂ ਕਰਮਾਂ ਨੂੰ ਨਾਲ ਬੰਨ ਲੈਂਦੇ। ਕਰਮਾਂ ਨੇ ਸਾਨੂੰ ਫਲ ਦੇਣਾ ਹੀ ਦੇਣਾ, ਚੰਗੇ ਵੀ ਦੇਣਗੇ ਮਾੜੇ ਵੀ ਦੇਣਗੇ। ਮਾੜੇ ਕਰਮ ਲੋਹੇ ਦੀਆਂ ਹੱਥਕੜੀਆਂ ਬੇੜੀਆਂ ਨੇ ਤੇ ਚੰਗੇ ਸੋਨੇ ਦੀਆਂ ਨੇ, ਫੜੇ ਹੋਏ ਤਾਂ ਦੋਹਾਂ ਨੇ ਹੀ ਆ ਅਸੀਂ। ਸੋ ਕਰਮਾਂ ਦੇ ਨਾਲ ਜੰਮਣਾ, ਕਿਉਂਕਿ ਕਰਮ ਹਉਮੈ ਦੇ ਨਾਲ ਬੰਨ ਹੁੰਦੇ ਨੇ। ਜੇ ਹਉਮੈ ਨਾ ਹੋਵੇ ਮੈਂ ਹੀ ਨਾ ਹੋਵਾਂ ਕੁਛ, ਕਰਮ ਕਿਹਨੂੰ ਚਿੰਬੜ ਜੂਗਾ, ਮੈਂ ਹੀ ਨਹੀਂ ਹਾਂ। ਇਹ ਮੈਂ ਨੂੰ ਮਾਰਨਾ ਮਹਾਰਾਜ ਕਹਿੰਦੇ, ਜਦ ਤੁਸੀਂ ਮੈਂ ਨੂੰ ਮਾਰ ਦਿਓਗੇ ਗਿਆਨ ਹੋ ਜਾਏਗਾ। ਕਹਿੰਦੇ ਝਗੜਾ ਕਰਦੇ ਹੋ, ਸਤਿਗੁਰ ਮਿਲਿਆ ਹੁਕਮ ਬੁੱਝਿਆ ਫਿਰ ਹੁਕਮ ਬੁੱਝਣਾ ਤਾਂ ਕੋ ਆਵੇ ਰਾਸ, ਉਹਨੂੰ ਰਾਸ ਆਉਣਾ ਆਪ ਛੁੱਟੇ ਨਹੀਂ ਛੁੱਟੀ ਹੈ। ਜੇ ਕਿਤਾਬਾਂ ਪੜ੍ਹ ਕੇ ਤੁਸੀਂ ਛੁੱਟਣ ਦਾ ਯਤਨ ਕਰੋ, ਨਹੀਂ ਛੁੱਟਣ ਦਾ। ਨਾਨਕ ਬਚਨ ਬਿਨਾਸ, ਜਿਹੜੇ ਬਚਨ ਨੇ ਨਾਸ਼ ਹੋ ਜਾਂਦੇ, ਕਿਉਂਕਿ ਆਪਣੇ ਆਪ ਗੱਲਾਂ ਕਰਦਾ, ਗੁਰੂ ਤੋਂ ਚਾਨਣਾ ਨਹੀਂ ਲੈਂਦਾ। ਸੋ ਕਹਿੰਦੇ ਝਗੜਾ ਹੁਣ ਕਿਸ ਗੱਲ ਦਾ, ਮਾਸ ਦਾ? ਕਹਿੰਦੇ ਇਹ ਤਾਂ ਮੂਰਖਾਂ ਦਾ ਝਗੜਾ, ਗੱਲ ਅਸਲੀ ਕਰਨੀ ਚਾਹੀਦੀ ਹੈ, ਕੋਈ ਤੱਤ ਦੀ ਬਾਤ ਕਰੋ। ਪਹਿਲਾਂ ਸ਼ਾਸਤਰ ਆਪਸ ਵਿੱਚ ਝਗੜੇ ਨੇ, ਉਹਨਾਂ ਨੇ ਤੱਤ ਦੀਆਂ ਗੱਲਾਂ ਕਰੀਆਂ। ਉਹਨਾਂ ਨੇ ਦੱਸਿਆ, ਇੱਕ ਨੇ ਕਿਹਾ ਪ੍ਰਕਿਰਤੀ ਐਂ ਪੈਦਾ ਹੁੰਦੀ ਹੈ, ਜੀਵ ਐਂ ਪੈਦਾ ਹੁੰਦਾ ਹੈ, ਮਨ ਇਸ ਤੱਤ ਦਾ ਦੇ ਵਿੱਚੋਂ ਆਉਂਦਾ ਹੈ। ਦੂਸਰੇ ਨੇ ਦੂਸਰੀ ਤਰ੍ਹਾਂ ਦੱਸਿਆ, ਤੀਸਰੇ ਨੇ ਹੋਰ, ਸਾਖ ਨੇ ਹੋਰ ਕਿਹਾ, ਮਿਮਾਸ਼ਾ ਨੇ ਹੋਰ ਕਿਹਾ, ਵਿਸ਼ੇਸ਼ਕ ਨੇ, ਕਾਲਵਾਦੀ ਨੇ ਹੋਰ ਗੱਲ ਕਹੀ, ਵਿਦਾਂਤ ਨੇ ਹੋਰ ਕਹੀ, ਪਤੰਜਲ ਨੇ ਗੱਲ ਹੋਰ ਕਹੀ। ਉਹ ਤਾਂ ਤੁਸੀਂ ਗੱਲ ਨਹੀਂ ਕਰਦੇ, ਹੋਰ ਇਹ ਗੱਲਾਂ 'ਚ ਪੈ ਗਏ। ਸਾਰਾ ਹੀ ਮੇਲਾ ਸਾਨੂੰ ਮਾਰਨ ਵਾਸਤੇ ਕਿਵੇਂ ਤਿਆਰ ਹੋ ਕੇ ਆਇਆ? ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਨ ਨਹੀਂ ਜਾਣ, ਨਾ ਕੋਈ ਗਿਆਨ ਦੀ ਗੱਲ, ਨਾ ਕੋਈ ਧਿਆਨ ਦੀ ਗੱਲ, ਨਾ ਕੋਈ ਨਾਮ ਦੀ ਗੱਲ, ਨਾ ਨਾਮ ਪ੍ਰਾਪਤੀ ਦੀ ਗੱਲ। ਇੱਕ ਝਗੜਾ ਪਾ ਲਿਆ, ਮਾਸ 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 ਕਰੀ ਜਾਂਦੇ। ਕੌਣ ਮਾਸ ਕੌਣ ਸਾਗ ਕਹਾਵੈ, ਕਿਸ ਮੈਂ ਪਾਪ ਸਮਾਣੇ। ਜਾਣੋ ਤਾਂ ਸਹੀ ਵੀ ਪਾਪ ਕਿਹੜੀ ਚੀਜ਼ 'ਚ ਹੈ, ਕਿਹਨੂੰ ਸਾਗ ਕਹਿੰਦੇ ਨੇ, ਕਿਹਨੂੰ ਮਾਸ ਕਹਿੰਦੇ ਆ। ਚਲੋ ਤੁਹਾਡੀ ਗੱਲ ਕਰ ਲੈਂਦੇ ਹਾਂ ਅਸੀਂ, ਤੁਸੀਂ ਮਾਸ ਨੂੰ ਮਾੜਾ ਕਹਿੰਦੇ ਹੋ। ਤੇ ਜਦੋਂ ਤੁਹਾਡੇ ਯੱਗਾਂ ਦੇ ਬਾਰੇ ਪੜ੍ਹੀਦਾ, ਅਸਮੇਧ ਜੱਗ ਹੈ ਘੋੜਾ ਮਾਰ ਕੇ ਜੱਗ ਕਰਨਾ, ਨਰਮੇਧ ਜੱਗ ਹੈ ਆਦਮੀ ਦੀ ਬਲੀ ਦੇ ਕੇ ਜੱਗ ਕਰਨਾ, ਤੇ ਗੈਂਡਾ ਮੇਧ ਜੱਗ ਹੈ ਗਊ ਮੇਧ ਜੱਗ ਹੈ। ਇਹ ਤਾਂ ਜੱਗਾਂ ਦੀਆਂ ਕਿਸਮਾਂ ਨੇ। ਗੈਂਡਾ ਮਾਰ ਹੋਮ ਜਾ ਕੀਏ, ਦੇਵਤਿਆਂ ਕੀ ਬਾਣੇ। ਤੁਹਾਡੇ ਤਾਂ ਦੇਵਤੇ ਵੀ ਬਲੀ ਲੈਂਦੇ ਨੇ, ਇਹ ਤਾਂ ਮਨੁੱਖ ਦੀ ਗੱਲ ਕਰਦੇ ਹੋ। ਜਿਹਨਾਂ ਨੂੰ ਤੁਸੀਂ ਨਿਭਦੇ ਹੋ, ਨਮਸਕਾਰਾਂ ਕਰਦੇ ਹੋ, ਤੁਸੀਂ ਉਹਨਾਂ ਦੇ ਮੂਹਰੇ ਗੈਂਡਾ ਮਾਰ ਕੇ ਉਹਦੇ ਖੂਨ ਨੂੰ ਉਹਦੇ ਮੂੰਹ ਨਾਲ ਲਾਉਂਦੇ ਹੋ। ਅਸੀਂ ਤਾਂ ਇੰਨੀ ਮਾੜੀ ਗੱਲ ਕਰੀ ਨਹੀਂ ਹੈ, ਤੁਸੀਂ ਆਪ ਹੀ ਵਿਚਾਰੋ ਤੁਸੀਂ ਕੀ ਕਰਦੇ ਹੋ। ਮਾਸ ਛੋੜ ਬੈਸ ਨੱਕ ਪਕੜੇ, ਉੱਤੋਂ ਕਹਿੰਦੇ ਹੋ ਅਸੀਂ ਮਾਸ ਦੇ ਨੇੜੇ ਨਹੀਂ ਜਾਂਦੇ, ਅਸੀਂ ਹੱਥ ਨਹੀਂ ਲਾਉਂਦੇ, ਤੇ ਨੱਕ ਫੜਦੇ ਹੋ ਤੁਸੀਂ, ਪਤਾ ਰਾਤ ਨੂੰ ਕੀ ਕਰਦੇ ਹੋ? ਮਾਰੋ ਝਾਤੀਆਂ ਆਪਣੇ ਆਪਣੇ ਦਿਲਾਂ 'ਚ ਕਹਿੰਦੇ। ਰਾਤ ਨੂੰ ਤੁਸੀਂ ਮਾਨਸ ਖਾਂਦੇ ਹੋ, ਰਾਤੀ ਮਾਨਸ ਖਾਣੇ, ਲੋਕਾਂ ਨਾਲ ਬੇਈਮਾਨੀਆਂ, ਦੂਜੇ ਦੀ ਕੀਤੀ ਹੋਈ ਕਮਾਈ ਨੂੰ ਕੱਢ ਲੈਂਦੇ ਹੋ ਧੋਖੇ ਨਾਲ, ਛਲ ਨਾਲ, ਵਿਆਜ ਨਾਲ, ਹੋਰ ਅਨੇਕੇ ਅਨੇਕਾਂ ਤਰੀਕਿਆਂ ਨਾਲ ਤੁਸੀਂ ਉਹਨਾਂ ਦੀ ਜਾਨ ਖਾ ਰਹੇ ਹੋ, ਜਿਉਂਦੇ ਬੰਦਿਆਂ ਦੇ ਖੂਨ ਚੂਸ ਰਹੇ ਹੋ, ਤੇ ਫਿਰ ਤੁਸੀਂ ਸਾਧੂ ਦੇ ਸਾਧੂ ਰਹਿ ਗਏ। ਫੜ ਕਰ ਲੋਕਾਂ ਨੂੰ ਦਿਖਲਾਵੋ, ਪਖੰਡ ਕਰਕੇ ਲੋਕਾਂ ਨੂੰ ਦਿਖਾਉਂਦੇ ਹੋ, ਗਿਆਨ ਧਿਆਨ ਨਹੀਂ ਛੁੱਟਦੇ। ਤੋ ਗਿਆਨ ਧਿਆਨ ਦੀ ਕੋਈ ਗੱਲ ਨਹੀਂ ਸੁਝਦੀ, ਪਖੰਡ ਕਰ ਰਹੇ। ਨਾਨਕ ਕਹਿੰਦੇ ਸਿਉਂ ਕਿਆ ਕਹੀਏ, ਕਹਿ ਨਾ ਕਹਿ ਬੁਝਿਆ। ਹੁਣ ਅੰਨੇ ਨੂੰ ਕੀ ਕਹੋ ਵੀ ਹਰਾ ਰੰਗ ਹੈ, ਕਹੇ ਤੇ ਬੁੱਝ ਜੂ ਉਹ। ਤੁਸੀਂ ਤਾਂ ਬਿਲਕੁਲ ਬਲਾਇੰਡ ਹੋ ਗਏ, ਗਿਆਨ ਤੇ ਵਿਰਾਗ ਦੇ ਨੇਤਰ ਤੁਹਾਡੇ ਕੋਲੋਂ ਜਾਂਦੇ ਰਹੇ। ਨਾ ਗਿਆਨ ਹੈ ਨਾ ਵਿਰਾਗ ਹੈ, ਅੰਧਾ ਸੋਈ ਜੇ ਅੰਧ ਕਮਾਵੇ ਤਿਸ ਹਿਰਦੇ ਸੋ ਲੋਚਨ ਨਾਹੀਂ। ਕਹਿੰਦੇ ਅੰਨਾ ਉਹਨੂੰ ਕਹਿੰਦੇ ਆ ਜਿਹਦੇ ਹਿਰਦੇ ਵਿੱਚ ਅੱਖਾਂ ਨਾ ਹੋਣ, ਅੰਧੇ ਨਾ ਕੀ ਹੈ ਜਿਨ ਮੁੱਖ ਲੋਚਨ ਨਾਹੀਂ। ਅੰਧੇ ਸਹੀ ਨਾਨਕਾ ਜੇ ਖਸਮੋਂ ਪੁੱਥੇ ਜਾਏ ਨੇ, ਤਾਂ ਉਹ ਨੇ ਜਿਹਨਾਂ ਨੂੰ ਰੱਬ ਦਾ ਨਹੀਂ ਪਤਾ ਲੱਗਦਾ ਵੀ ਰੱਬ ਹੈ ਕਿੱਥੇ। ਬਲਾਇੰਡ ਉਹ ਨੇ ਜਿਹੜੇ ਪਰਿਪੂਰਨ ਰੱਬ ਨੂੰ ਹਰ ਜੋਤ ਦੇ ਵਿੱਚ ਦੇਖ ਨਹੀਂ ਸਕਦੇ। ਕਹਿੰਦੇ ਮਾਤਾ ਪਿਤਾ ਕੀ ਰਗਤ ਨਪੁੰਨੇ ਮੱਛੀ ਮਾਸ ਨਾ ਖਾਈ। ਮਾਤਾ ਪਿਤਾ ਦੀ ਰਗਤ ਦੇ ਨਾਲ ਤੁਸੀਂ ਤੁਹਾਡਾ ਪੈਦਾ ਹੋਇਆ ਤੇ ਕਹਿੰਦੇ ਉਹ ਮੱਛੀ ਦਾ ਪਵਿੱਤਰ ਮਾਸ ਹੈ ਇਹ ਨਹੀਂ ਜੀ ਅਸੀਂ ਖਾਂਦੇ। ਇਸਤਰੀ ਪੁਰਖ ਹੈ ਜਾਣੇ ਸਮੇਲਾ ਉੱਥੇ ਮੰਦ ਕਮਾਈ। ਕਹਿੰਦੇ ਇਸਤਰੀ ਪੁਰਖ ਇਕੱਠੇ ਹੋ ਕੇ ਕੀ ਕਰਦੇ ਉਹ ਮਾਸ ਨਹੀਂ ਮੰਦ ਨਹੀਂ ਕਮਾਉਂਦੇ ਮੰਦ ਕਰਮ ਨਹੀਂ ਕਰਦੇ ਉਹ ਪਰਾਈਆਂ ਇਸਤਰੀਆਂ ਕੋਲ ਜਾਂਦੇ ਨੇ ਉਹ ਮਾਸ ਖਾਣਾ ਨਹੀਂ ਹੈ ਉਹ ਮਾਸ ਦੇ ਪਿੱਛੇ ਨੱਠੇ ਫਿਰਦੇ ਨੇ ਜਿਉਂਦੇ ਮਾਸ ਦੇ ਮਾਸੋਂ ਨਿੰਮੇ ਮਾਸੋਂ ਜੰਮੇ ਹਮ ਮਾਸਾ ਕੇ ਪੰਜ ਮਾਸ ਤੋਂ ਹੀ ਸਾਡੀ ਪੈਦਾਇਸ਼ ਹੋਈ ਹੈ ਮਾਸ ਤੋਂ ਹੀ ਅਸੀਂ ਵਧੇ ਹਾਂ ਤੇ ਮਾਸ ਦਾ ਹੀ ਸਾਡਾ ਸਰੀਰ ਹੈ। ਗਿਆਨ ਧਿਆਨ ਕੁਛ ਸੂਝੇ ਨਾ ਹੀ ਚਤੁਰ ਕਹਾਵੇ ਪੰਜ ਆਪਣੇ ਆਪ ਨੂੰ ਹੋ ਚਤੁਰ ਕਹਾ ਰਹੇ ਹੋ ਗਿਆਨ ਦੀ ਧਿਆਨ ਦੀ ਬਾਤ ਕੋਈ ਨਹੀਂ ਸੁਝਦੀ। ਬਾਹਰ ਕਾ ਮਾਸ ਮੰਦਾ ਸਵਾਮੀ ਘਰ ਕਾ ਮਾਸ ਚੰਗੇਰਾ ਬਾਹਰ ਵਾਲੇ ਨੂੰ ਮੰਦਾ ਕਹਿੰਦੇ ਹੋ ਜਿਹੜੇ ਪੁੱਤਰ ਹੈ ਉਹ ਮਾਸ ਨਹੀਂ ਹੈ ਉਹ ਤਾਂ ਚੰਗੇ ਨੇ ਉਹਨੂੰ ਘੁੱਟ ਘੁੱਟ ਕੇ ਪਿਆਰ ਕਰਦੇ ਹਾਂ ਬੱਚਿਆਂ ਨੂੰ ਪਿਆਰ ਕਰਦੇ ਹੋ ਕਹਿੰਦੇ ਉਹ ਵੀ ਤਾਂ ਮਾਸ ਹੈ। ਘਰ ਕਾ ਮਾਸ ਚੰਗੇਰਾ ਜੀ ਜੰਤ ਸਭ ਮਾਸੋਂ ਹੋਏ ਜੀ ਲਿਆ ਬਸੇਰਾ ਆਹ ਜਿਹੜਾ ਜੀਵ ਹੈ ਇਹਨੇ ਵੀ ਮਾਸ ਦਾ ਆਸਰਾ ਲਿਆ ਹੋਇਆ। ਅਪੱਖ ਪੱਖੇ ਪੱਖ ਤਾਂ ਛੋਟੇ ਦੇਖਣੀ ਗੱਲ ਇਹ ਹੈ ਕਿ ਅਪੱਖ ਕਿਹੜੀ ਚੀਜ਼ ਹੈ ਜਿਹੜੀ ਨਹੀਂ ਖਾਣੀ ਚਾਹੀਦੀ ਉਹ ਅਸੀਂ ਮੰਨਦੇ ਹਾਂ ਬਾਬਾ ਹੋਰ ਖਾਧਾ ਖੁਸ਼ੀ ਖੁਆਰ ਜਿੱਤ ਖਾਧਾ ਤਨ ਪੀੜੀ ਹੈ ਮਨਵੇਂ ਚਲੇ ਵਿਕਾਰ। ਕਹਿੰਦੇ ਖਾਣ ਦਾ ਟੀਚਾ ਹੋਣਾ ਚਾਹੀਦਾ ਲਾਈਨ ਖਿੱਚਣੀ ਚਾਹੀਦੀ ਹੈ ਬਈ ਜਿਹੜਾ ਹੋਰ ਖਾਣਾ ਹੈ ਖੁਸ਼ੀ ਦੀ ਖੁਆਰੀ ਕਰੇ ਤਨ ਦੇ ਵਿੱਚ ਪੀੜਾ ਕਰੇ। ਜੇ ਕਿਸੇ ਨੂੰ ਗੋਭੀ ਮਾਫਕ ਨਹੀਂ ਆਉਂਦੀ ਨਾ ਖਾਵੇ ਕਿਉਂਕਿ ਵੈ ਹੋ ਜਾਂਦੀ ਹੈ ਮਾਂ ਦੀ ਦਾਲ ਨਾਲ ਵੈ ਹੁੰਦੀ ਹੈ ਨਾ ਖਾ। ਗਰਮ ਦਾਲਾਂ ਖਾ ਕੇ ਗਰਮੀ ਵੱਧਦੀ ਹੈ ਨਾ ਖਾਵੇ ਕਿਉਂਕਿ ਤਨ ਨੂੰ ਪੀੜ ਦਿੰਦਾ ਤੇ ਜਿਹੜਾ ਮਨ ਦੇ ਅੰਦਰ ਮਾੜੇ ਸੰਸਕਾਰ ਪੈਦਾ ਕਰਦੀ ਹੈ ਚੀਜ਼ ਮਨ ਨੂੰ ਪੀੜਾ ਹੁੰਦੀ ਹੈ ਮਾੜੇ ਖਿਆਲ ਪੈਦਾ ਹੁੰਦੇ ਨੇ। ਤਮੋ ਗੁਣੀ ਖਾਣਾ ਤੇ ਰਜੋ ਗੁਣੀ ਖਾਣਾ ਖਾਣ ਵਾਲੇ ਦੇ ਮਨ ਦੇ ਅੰਦਰ ਵਿਕਾਰ ਪੈਦਾ ਹੁੰਦੇ ਨੇ। ਕਹਿੰਦੇ ਦੋਏ ਨਾ ਖਾਓ ਸਤੋ ਗੁਣੀ ਖਾਣਾ ਖਾਣਾ ਚਾਹੀਦਾ ਜਿਹਦੇ ਨਾਲ ਮਨ ਸ਼ਾਂਤ ਰਹਿੰਦਾ। ਕਹਿੰਦੇ ਇਸ ਗੱਲ ਦਾ ਨਿਰਣਾ ਹੋਣਾ ਚਾਹੀਦਾ ਹੈ ਪੱਖ ਪੱਖੇ ਕਹਿੰਦੇ ਕਰਦੇ ਕੀ ਨੇ ਜਿਹੜਾ ਖਾਣ ਯੋਗ ਨਹੀਂ ਉਹ ਖਾ ਲੈਂਦੇ ਨੇ ਮਾੜਿਆਂ ਦਾ ਅੰਨ ਖਾ ਲੈਂਦੇ ਨੇ ਮਾੜੀ ਕਮਾਈ ਵਾਲਿਆਂ ਦਾ ਅੰਨ ਖਾ ਲੈਂਦੇ ਉਹ ਤਾਂ ਖਾਣਾ ਨਹੀਂ ਚਾਹੀਦਾ। ਪੱਖ ਜਿਹੜਾ ਖਾਣ ਵਾਲੀ ਚੀਜ਼ ਦਾ ਉਹਨੂੰ ਛੱਡ ਦਿੰਦੇ ਨੇ ਅੰਧ ਗੁਰੂ ਜਿਹਨੇ ਕੇਰਾ ਕਹਿੰਦੇ ਉਹ ਕਰਦੇ ਨੇ ਜਿਹੜੇ ਗੁਰੂ ਨੇ ਜਿਹਨਾਂ ਨੂੰ ਸੇਧ ਨਹੀਂ ਦਿੱਤੀ। ਮਾਸੋਂ ਨਿੰਮੇ ਮਾਸੋਂ ਜੰਮੇ ਹਮ ਮਾਸਾ ਕੇ ਪਾਂਡੇ ਗਿਆਨ ਧਿਆਨ ਕੇ ਸੂਝੇ ਨਾ ਹੀ ਚਤੁਰ ਕਹਾਵੇ ਪਾਂਡੇ। ਗਿਆਨ ਧਿਆਨ ਦੀ ਗੱਲ ਤੁਸੀਂ ਕਰ ਨਹੀਂ ਰਹੇ ਤੇ ਬੜੇ ਚਤੁਰ ਬਣ ਕੇ ਸਾਡੇ ਨਾਲ ਗੱਲਾਂ ਕਰਦੇ ਹੋ ਤੇ ਜਿਹੜਾ ਮਾਸ ਦੀ ਗੱਲ ਕਰਦੇ ਹੋ ਮਾਸ ਪੁਰਾਣੀ ਮਾਸ ਕਿਤੇ ਵੀ ਤੁਹਾਡੀਆਂ ਪੁਰਾਣਾ ਚ ਹੈ ਨਹੀਂ ਮਾਸ ਦੀਆਂ ਗੱਲਾਂ ਬਈ ਬਲੀ ਦਿੰਦੇ ਨੇ ਬਲੀ ਦੇ ਕੇ ਕੀ ਕਰਦੇ ਨੇ ਮਾਸ ਨੂੰ ਗਊ ਮੇਦ ਜੱਗ ਕਰ ਲਿਆ ਬਲੀ ਦੇ ਦਿੱਤੀ ਕਹਿੰਦੇ ਪਵਿੱਤਰ ਹੋ ਗਿਆ ਹੁਣ ਇਹਦਾ ਪ੍ਰਸ਼ਾਦ ਬ੍ਰਾਹਮਣਾਂ ਨੂੰ ਖਾਣਾ ਚਾਹੀਦਾ ਮਾਸ ਬਣ ਦਿੰਦੇ ਉਦਣ ਦਾ ਮਾਸ ਪਵਿੱਤਰ ਹੋ ਗਿਆ ਪਹਿਲਾਂ ਮਾਸ ਨੂੰ ਤੁਸੀਂ ਨਿੰਦਦੇ ਕਿੱਡਾ ਪਖੰਡ ਕਰਦੇ ਹੋ ਤੁਸੀਂ ਤੇ ਉਹ ਮਾਸ ਜਿਹਨੂੰ ਗਊ ਮਾਤਾ ਕਹਿੰਦੇ ਹੋ ਉਹਦਾ ਵੀ ਖਾ ਲੈਂਦੇ ਹੋ ਘੋੜਿਆਂ ਦਾ ਵੀ ਬੰਦਿਆਂ ਦਾ ਵੀ ਸਾਰਾ ਹੀ ਮਾਸ ਖਾਂਦੇ ਨੇ ਵੰਡ ਕੇ। ਸੋ ਕਹਿੰਦੇ ਉਸ ਵੇਲੇ ਤੁਸੀਂ ਮਾਸ ਪੁਰਾਣੀ ਮਾਸ ਕਿਤੇ ਵੀ ਚਾਹੋ ਜੁਗ ਮਾਸ ਕਮਾਉਣਾ ਜੱਜ ਕਾਜ ਵਿਆਹ ਸੁਆਵ ਹੈ ਵਿਆਹ ਕਰਦੇ ਹੋ ਕਹਿੰਦੇ ਜੀ ਬਣਾਉਣਾ ਮਾਸ ਉੱਥੇ ਮਾਸ ਸਮਾਣਾ ਇਸਤਰੀ ਪੁਰਖ ਹੈ ਨਿਭਜੇ ਮਾਸੋਂ ਇਸਤਰੀ ਪੁਰਖ ਕਿੱਥੋਂ ਪੈਦਾ ਹੋ ਗਏ ਮਾਸ ਤੋਂ ਹੀ ਪੈਦਾ ਹੋਏ ਨੇ ਪਾਤਸ਼ਾਹ ਸੁਲਤਾਨਾ ਇਹ ਵੀ ਮਾਸ ਤੋਂ ਹੋਏ ਨੇ ਤੇ ਇਹ ਖਾਂਦੇ ਨੇ ਜੇ ਉਹ ਦਿਸੇ ਨਰਕੇ ਜਾਂਦੇ ਤੁਸੀਂ ਕਹਿੰਦੇ ਹੋ ਮਾਸ ਖਾਣ ਵਾਲਾ ਸਿੱਧਾ ਹੀ ਨਰਕ ਨੂੰ ਜਾਊਗਾ ਫੇਰ ਕਹਿੰਦੇ ਉਹਨਾਂ ਦਾ ਦਾਨ ਕਿਉਂ ਲੈਂਦੇ ਹੋ ਤੁਸੀਂ ਉਹਨਾਂ ਦਾਨ ਨਾ ਲੈਣਾ। ਇਹ ਕਹਿੰਦੇ ਕਦੇ ਗੱਲ ਹੋ ਸਕਦੀ ਹੈ ਦਿੰਦਾ ਨਰਕ ਦਿੰਦੇ ਨਰਕ ਸੁਰਗ ਲੈਂਦੇ ਜਿਹੜੇ ਤਾਂ ਲੈ ਰਹੇ ਨੇ ਦਾਨ ਉਹਨਾਂ ਤੋਂ ਉਹ ਤਾਂ ਕਹਿੰਦੇ ਸੁਰਗ ਨੂੰ ਜਾ ਰਹੇ ਨੇ ਤੇ ਜਿਹੜੇ ਦਾਨ ਕਰ ਰਹੇ ਨੇ ਉਹ ਨਰਕ ਨੂੰ ਜਾ ਰਹੇ ਨੇ। ਫਿਰ ਕਹਿੰਦੇ ਦੇਖੋ ਕਿੱਡਾ ਧੱਕਾ ਹੈ ਦੇਖੋ ਇਹ ਤਿਹਾਣਾ ਕਹਿੰਦੇ ਦੇਖੋ ਦੁਨੀਆਂ ਵਾਲਿਓ ਆਪੇ ਹੀ ਫੈਸਲਾ ਕਰੋ ਕਿੱਡਾ ਕਹਿੰਦੇ ਧੱਕਾ ਹੋਇਆ ਆਪ ਨਾ ਬੂਝਾ ਲੋਕ ਬੁਝਾਏ ਆਪਣੀ ਆਪਣੇ ਸਵੈ ਸਰੂਪ ਨੂੰ ਤਾਂ ਜਾਣਦਾ ਨਹੀਂ ਲੋਕਾਂ ਨੂੰ ਗੱਲਾਂ ਕਰ ਕਰਕੇ ਵਜਾਉਂਦਾ ਪਾਂਡੇ ਖਰਾ ਸਿਆਣਾ ਪਾਂਡੇ ਤੂੰ ਜਾਣੇ ਹੀ ਨਾ ਹੀ ਕਿੱਥੋਂ ਮਾਸ ਪੈਂਦਾ ਤੈਨੂੰ ਤਾਂ ਪਤਾ ਹੀ ਨਹੀਂ ਮਾਸ ਕਿੱਥੋਂ ਪੈਦਾ ਹੁੰਦਾ ਸਾਰੀ ਚੀਜ਼ ਪਾਣੀ ਚੋਂ ਪੈਦਾ ਹੁੰਦੀ ਹੈ ਤੋਇਓ ਅੰਨ ਕਮਾਦ ਕਪਾਹਾਂ ਤੋਇਓ ਤਿਰ ਭਵਨ ਗੰਨਾ ਉਹਦੇ ਚੋਂ ਹੀ ਗੰਨਾ ਪੈਦਾ ਹੁੰਦਾ ਉਹਦੇ ਚੋਂ ਹੀ ਅੰਨ ਹੁੰਦਾ ਤੋਇਆ ਆਖੇ ਹਾਂ ਵਿਧ ਹਾਂ ਬਹੁਤ ਵਿਧ ਅੱਛਾ ਤੋਇਆ ਬਹੁਤ ਬਿਕਾਰਾ
ਇਹ ਤੋਂ ਵਿਕਾਰ ਪੈਦਾ ਹੁੰਦੇ ਨੇ। ਇਹ ਤੇ ਰਸ ਛੋੜ ਹੋਵੇ ਸੰਨਿਆਸੀ ਨਾਨਕ ਕਹੇ ਵਿਚਾਰ। ਜੇ ਤੂੰ ਇੰਨੇ ਰਸ ਛੱਡ ਸਕਦੇ ਹੋ ਪਾਣੀ ਦੇ, ਫਿਰ ਤਾਂ ਤੁਸੀਂ ਸੰਨਿਆਸੀ। ਅਸਲੀ ਗੱਲ ਤੁਸੀਂ ਸਮਝਣ ਦਾ ਯਤਨ ਕਰੋ, ਇਹ ਗੱਲ ਛੱਡੋ ਖਾਣ ਦੀ ਪੀਣ ਦੀ। ਠੀਕ ਹੈ, ਅਸੀਂ ਵੀ ਨਹੀਂ ਚਾਹੁੰਦੇ, ਅਸੀਂ ਕਹਿੰਦੇ ਹਾਂ ਵੀ ਬਾਬਾ ਹੋਰ ਖਾਧਾ ਖੁਸ਼ੀ ਖੁਆਰ, ਜਿੱਤ ਖਾਧੇ ਤਨ ਪੀੜੀ ਹੈ ਮਨਵੇਂ ਚੱਲਣ ਕਰ। ਅਸਲੀ ਕੰਮ ਸਾਡਾ ਹੈਗਾ ਰੱਬ ਦੀ ਪਛਾਣ ਕਰਨ, ਲੇਕਿਨ ਅਸੀਂ ਦਇਆ ਤੋਂ ਹੀਣੇ ਹੋ ਕੇ ਰੱਬ ਨੂੰ ਭਾਲਦੇ, ਕਿਉਂਕਿ ਇਸ ਸ਼ਬਦ ਦਾ ਆਸਰਾ ਲੈ ਕੇ ਨਾ ਇਹਦੇ ਸਿਧਾਂਤ ਨੂੰ ਸਮਝ ਕੇ ਬਹੁਤ ਸਾਰੇ ਪ੍ਰੇਮੀ ਜਿਹੜੇ ਰੌਲਾ ਪਾਉਂਦੇ ਨੇ ਵੀ ਸਿੱਖ ਧਰਮ ਦੇ ਅੰਦਰ ਮਾਸ ਖਾਣਾ ਜਾਇਜ਼ ਹੈ, ਉਹ ਗੱਲ ਦਾ ਵਾਤਾਵਰਣ ਨਹੀਂ ਸਮਝਦੇ ਵੀ ਮਹਾਰਾਜ ਨੇ ਕਿਸ ਸੰਬੰਧ ਦੇ ਵਿੱਚ ਇਹ ਬਚਨ ਕਹੇ ਨੇ ਤੇ ਦੱਸਿਆ ਕੀ ਹੈ, ਅਸਲੀ ਉਪਦੇਸ਼ ਕੀ ਹੈ। ਪਰ ਅਸੀਂ ਜਦ ਬਾਣੀ ਨੂੰ ਸਮਝਦੇ ਹਾਂ, ਬਾਣੀ ਸਾਨੂੰ ਸਮਝਾਉਂਦੀ ਹੈ ਬਈ ਧਰਮ ਦੀ ਪਦਾਇਸ਼ ਦਇਆ ਚੋਂ ਹੁੰਦੀ ਹੈ। ਜਿੰਨਾ ਚਿਰ ਆਦਮੀ ਦੇ ਅੰਦਰ ਧਰਮ ਨਹੀਂ ਹੁੰਦਾ ਪਰਮੇਸ਼ਰ ਨੂੰ ਨਹੀਂ ਮਿਲ ਸਕਦਾ। ਸੋ ਸਾਰੀਆਂ ਚੀਜ਼ਾਂ ਦਾ ਮੂਲ ਦਇਆ ਹੈ, ਤੌਲ ਧਰਮ ਦਇਆ ਕਪੂਤ। ਜੇ ਦਇਆ ਹੀ ਨਹੀਂ ਹਿਰਦੇ ਚ ਆਈ ਤਾਂ ਕਹਿੰਦੇ ਰੱਬ ਦੀ ਪਛਾਣ ਨਹੀਂ ਹੁੰਦੀ ਇਸ ਤਰ੍ਹਾਂ ਵੱਲੋਂ।
ਤੈਨੂੰ ਰੱਬ ਦੀ ਪਛਾਣ ਨਹੀਂ ਹੋਣੀ, ਦਇਆ ਤੋਂ ਹੀ ਨਾ ਰੱਬ ਪਾਲਦੇ। ਰੱਬ ਦੀ ਪਛਾਣ ਨਹੀਂ ਹੋਣੀ, ਦਇਆ ਤੋਂ ਹੀ ਨਾ ਰੱਬ
ਪਰਮੇਸ਼ਰ ਦੀ ਪ੍ਰਾਪਤੀ ਉਹਨੂੰ ਮੁਸ਼ਕਲ ਹੈ, ਹੋ ਨਹੀਂ ਸਕਦੀ। ਮਹਾਰਾਜ ਕਹਿੰਦੇ ਸੱਚ ਤਾਂ ਪਰ ਜਾਣੀ ਹੈ ਜਾਂ ਸਿੱਖ ਸੱਚੀ ਲੈ ਦਇਆ ਜਾਣੇ ਜੀ ਕੀ ਕੁਛ ਪੁੰਨ ਦਾਨ ਕਰੇ। ਜੇ ਹਿਰਦੇ ਦੇ ਅੰਦਰ ਦਇਆ ਹੀ ਨਹੀਂ ਹੈ, ਜੀ ਵਧੋ ਤੁਮ ਧਰਮ ਕਹਿ ਤੋ। ਕਹਿੰਦੇ ਜਾਨਵਰਾਂ ਨੂੰ ਮਾਰਨਾ ਧਰਮ ਹੈ, ਬਲੀਆਂ ਦੇਣੀਆਂ ਜਾਂ ਮਾਰਨੇ। ਧਰਮ ਕਹੋ ਕਿਸ ਭਾਈ, ਫਿਰ ਸਾਨੂੰ ਦੱਸ ਦਿਓ ਵੀ ਇਹ ਧਰਮ ਕਿਹੜੀ ਗੱਲ ਨੂੰ ਤੁਸੀਂ ਕਹਿੰਦੇ ਹੋ? ਜੇ ਜੀਵਾਂ ਨੂੰ ਮਾਰਨਾ ਤੁਸੀਂ ਧਰਮ ਬਣਾਉਂਦੇ ਹੋ ਤਾਂ ਧਰਮ ਕਿਹੜੀ ਗੱਲ ਨੂੰ ਕਹਿੰਦੇ ਹੋ? ਆਪਸ ਕੋ ਮੁਨਵਰ ਘਰ ਸੱਪ, ਜੀਵਾਂ ਨੂੰ ਮਾਰ ਕੇ ਤੇ ਆਪਣੇ ਆਪ ਨੂੰ ਕਹਿੰਦੇ ਆ ਮੈਂ ਵੱਡਾ ਮੁਨੀ ਹਾਂ, ਮੈਂ ਵੱਡਾ ਸਾਧੂ ਹਾਂ। ਕਾਕੋ ਕਹੋ ਕਸਾਈ, ਫਿਰ ਕਸਾਈ ਦਾ ਕੀ ਪਰਿਭਾਸ਼ਾ ਦਿਓਗੇ? ਕਸਾਈ ਕੌਣ ਹੁੰਦਾ? ਸੋ ਇਸ ਤਰ੍ਹਾਂ ਦਇਆ ਹੋਣੀ ਚਾਹੀਦੀ ਹੈ। ਜੀਵਤ ਮਰੇ ਤਾਂ ਸਭ ਕੁਝ ਸੂਝੇ, ਅੰਤਰ ਜਾਣਾ ਸਰਬ ਦਇਆ। ਅੰਦਰੋਂ ਸਾਰਿਆਂ ਦੇ ਉੱਤੇ ਦਇਆ ਦ੍ਰਿਸ਼ਟੀ ਰੱਖੇ, ਨਾਨਕ ਤਾਂ ਕੋ ਮਿਲੇ ਵਡਿਆਈ। ਮਹਾਰਾਜ ਕਹਿੰਦੇ ਵਡਿਆਈ ਉਸ ਨੂੰ ਮਿਲਦੀ ਹੈ, ਆਪ ਪਛਾਣਾ ਸਰਬ ਜੀ ਹੈ, ਆਪਣੇ ਵਰਗਾ ਹੀ ਸਾਰੇ ਜੀਵਾਂ ਨੂੰ ਪਛਾਣੇ ਤੇ ਜੀਵਾਂ ਦੇ ਅੰਦਰ ਜੋਤ ਪ੍ਰਭੂ ਦੀ ਦੇਖੇ। 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਪੰਡਿਤ ਨੂੰ ਮਹਾਰਾਜ ਨੇ ਰੋਕਿਆ, ਕਹਿੰਦੇ ਪੰਡਿਤ ਆ ਜਨੇਊ ਮੈਂ ਨਹੀਂ ਪਾਉਣਾ। ਕਹਿੰਦੇ ਮਹਾਰਾਜ ਕੀ ਗੱਲ? ਕਹਿੰਦੇ ਇਹਦੀ ਕਪਾਹ ਕਪੂਹ ਪਵਿੱਤਰ ਨਹੀਂ। ਕਹਿੰਦੇ ਮਹਾਰਾਜ ਅਸੀਂ ਤਾਂ ਬੜੀ ਸ਼ੁੱਧ ਕਪਾਹ ਲਿਆਂਦੀ ਹੈ। ਕਹਿੰਦੇ ਨਹੀਂ, ਇਹ ਕਪਾਹ ਦੇ ਵਿੱਚ ਦਇਆ ਨਹੀਂ ਹੈ। ਪਹਿਲਾ ਅੱਖਰ ਮਹਾਰਾਜ ਨੇ ਦਇਆ ਵਰਤਿਆ, ਵੀ ਜੇ ਜਨੇਊ ਪਾਉਣਾ ਨਾ ਤਾਂ ਦਇਆ ਦੀ ਕਪਾਹ ਲਿਆ, ਸੰਤੋਖ ਦਾ ਸੂਤ ਲਿਆ, ਜੱਤ ਦੀਆਂ ਗੰਢਾਂ ਦੇ ਤੇ ਸੱਤ ਦਾ ਵੱਟ ਚੜ੍ਹ। ਕਿਉਂਕਿ ਮੈਂ ਸਰੀਰ ਦੇ ਉੱਤੇ ਜਨੇਊ ਧਾਰਨ ਦੇ ਹੱਕ 'ਚ ਨਹੀਂ, ਮੈਂ ਤਾਂ ਜੀਵ ਨੂੰ ਜਨੇਊ ਪਾਉਣਾ, ਕਿਉਂਕਿ ਮੇਰਾ ਸਰੀਰ ਜਿਹੜਾ ਸਰੂਪ ਹੈ ਉਹ 3.5 ਹੱਥ ਦੀ ਦੇਹ ਨਹੀਂ ਹੈ, ਇਸ ਤੋਂ ਮੈਂ ਨਿਆਰਾ। ਮੈਂ ਤਾਂ ਜਨੇਊ ਪਾਇਆ ਨਾ, ਇਹ ਤਾਂ ਤੁਸੀਂ ਸਰੀਰ 'ਤੇ ਪਾਤਾ। ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਕੱਤ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਪੱਖ ਤੇ ਪੱਖ ਦਾ ਨਿਰਣਾ ਹੋਣਾ ਚਾਹੀਦਾ, ਲੇਕਿਨ ਆਦਮੀ ਸਵਾਦ ਦੇ ਬਸ ਪਿਆ ਹੋਇਆ। ਜਿਉਂ ਕੁੱਕਰ ਹਰਕਾਇਆ ਤਾਵੇ ਦਹਿ ਦਿਸ ਜਾਏ, ਲੋਭੀ ਜਾਂਤਰਾ ਜਾਣੀ ਪੱਖ ਪੱਖ ਸਭ ਕਾਏ। ਸਾਡੇ ਅੰਦਰ ਖਿਆਲ ਆ ਜਾਂਦਾ ਵੀ ਜੀ ਸਾਨੂੰ ਹੁਕਮ ਹੈ ਵੀ ਝਟਕਾ ਖਾ ਲਓ, ਕੁੱਠਾ ਨਾ ਖਾਓ। ਪਹਿਲਾਂ ਕੁੱਠੇ ਦਾ ਅਰਥ ਇਹ ਨਹੀਂ ਪਤਾ ਵੀ ਕੁੱਠਾ ਕਾਸ ਨੂੰ ਕਹਿੰਦੇ ਨੇ। ਬਹੁਤ ਕੁੱਠਾ ਕਹਿੰਦੇ ਨੇ ਕੋਹ ਕੇ ਮਾਰਨਾ, ਕਿਸੇ ਜੀਵ ਨੂੰ ਮਾਰਨਾ। ਕਿਹੜੀ ਚੀਜ਼ ਹੈ ਜਿਹਨੂੰ ਮਾਰਨ ਵੇਲੇ ਤਕਲੀਫ ਨਾ ਹੋਵੇ? ਤਕਲੀਫ ਤਾਂ ਸਭ ਨੂੰ ਹੀ ਹੁੰਦੀ ਹੈ ਮਰਨ ਵੇਲੇ, ਤੇ ਕੋਹ ਕੇ ਮਾਰਨਾ ਮਨਾ ਹੈ ਕੁੱਠਾ ਨਾ ਖਾਓ। ਉਹਦੇ ਨਾਲ ਹੀ ਹੋ ਗਿਆ ਵੀ ਕੁੱਠਾ ਨਾ ਖਾਓ, ਫਿਰ ਬਾਕੀ ਸਭ ਕਰੋ। ਜੇ ਕਹਿੰਦੇ ਉਸ ਵੇਲੇ ਝਟਕਾ, ਕਿਉਂਕਿ ਪ੍ਰਚਲਿਤ ਹੋਰ ਰੂਪ ਦੇ ਵਿੱਚ ਸੀ, ਝਟਕੇ ਦਾ ਅੱਖਰ ਕਿੱਥੋਂ ਆਇਆ? ਇਹ 7ਵੀਂ ਸਦੀ ਦੇ ਵਿੱਚ ਇਸ ਹਿੰਦੁਸਤਾਨ ਦੇ ਅੰਦਰ ਸਾਕਤ ਪੈਦਾ ਹੋਏ। ਸਾਕਤ ਕਹਿੰਦੇ ਨੇ ਸ਼ਕਤੀ ਨੂੰ ਪੂਜਣ ਵਾਲੇ, ਪਹਿਲਾਂ ਵੀ ਸੀਗੇ ਲੇਕਿਨ ਉਸ ਵੇਲੇ ਜ਼ੋਰ ਚ ਆਏ। ਉਸ ਵੇਲੇ ਬਲੀਆਂ ਸ਼ੁਰੂ ਹੋਈਆਂ, ਇਨਸਾਨ ਦੀ ਵੀ ਬਲੀ ਦੇਣ ਲੱਗੇ, ਮਨੁੱਖ ਨੂੰ ਫੜ ਲੈਣਾ ਬਲੀ ਦੇ ਦੇਣਾ, ਕਹਿਣਾ ਦੇਵਤਾ ਪ੍ਰਸੰਨ ਹੋ ਗਿਆ। ਲੇਕਿਨ ਉਹਦੇ 'ਚ ਇੱਕ ਸ਼ਰਤ ਸੀ, ਬਈ ਬਲੀ ਸਿਰਫ ਉਹ ਪ੍ਰਮਾਣ ਹੈ ਜਿਹੜੀ ਇੱਕ ਝਟਕੇ ਨਾਲ ਗਰਦਨ ਵੱਢ ਦੇਵੇ। ਆਹ ਨੇਪਾਲ ਦੇ ਅੰਦਰ ਮੰਦਰ ਨੇ, ਉੱਥੇ ਝੋਟੇ ਦੀ ਬਲੀ ਦਿੰਦੇ ਆ, ਪਰ ਝੋਟਾ ਜਦ ਭਾਲਦੇ ਨੇ ਨਾ ਮਾੜਾ ਜਿਹਾ ਕੱਟਾ ਲਿਆਉਂਦੇ ਨੇ, ਬਈ ਝੋਟੇ ਦੀ ਗਰਦਨ ਕਿਹੜਾ ਜਿਹੜਾ ਇੱਕ ਤਲਵਾਰ ਝਟਕੇ ਨਾਲ ਵੱਢ ਦੂ? ਉਹ ਮਰੀਅਲ ਜਿਹਾ ਕੱਟਾ ਫੜ ਲਿਆਉਂਦੇ, ਉਹਨੂੰ ਕੱਟਾ ਬਣਾ ਦਿੰਦੇ ਨੇ, ਕਹਿੰਦੇ ਝਟਕਾ ਇਹਦਾ ਪ੍ਰਮਾਣ ਹੋਊਗਾ। ਇਹ ਝਟਕੇ ਦਾ ਰਿਵਾਜ ਅੱਖਰ ਜਿਹੜਾ ਸੀ 7ਵੀਂ ਸਦੀ ਦੇ ਵਿੱਚ ਚੱਲਦਾ ਚੱਲਦਾ ਜਦੋਂ ਇਸਲਾਮ ਵਾਲੇ ਆਏ, ਉਹਨਾਂ ਨੇ ਕਿਹਾ ਇਹ ਤਾਂ ਹਰਾਮ ਦਾ ਮਾਸ ਬਣਾਉਂਦੇ ਨੇ, ਇਹ ਤਾਂ ਗੁਨਾਹਗਾਰ ਬਣਦੇ ਆ, ਤੇ ਇਹਦੀ ਥਾਂ ਦੇ ਉੱਤੇ ਜਾਨਵਰ ਨੂੰ ਮਾਰਨ ਵੇਲੇ ਕਲਮਾ ਪੜ੍ਹਨਾ ਚਾਹੀਦਾ ਤਾਂ ਕਿ ਪਵਿੱਤਰ ਹੋ ਜਾਵੇ। ਉਸ ਨੂੰ ਹਲਾਲ ਕਹਿਣ ਲੱਗੇ, ਹੱਕ ਦਾ ਕਹਿਣ ਲੱਗੇ। ਸੋ ਸਾਡੇ ਜਜ਼ਬਾ ਤੇ ਗੱਲ ਆਈ, ਅਸੀਂ ਜੇ ਉਹਨਾਂ ਨੇ ਉਹ ਤਰੀਕੇ ਦੇ ਨਾਲ ਖਾਣਾ ਮਨਾ ਕਰਿਆ, ਜੇ ਉਸ ਵੇਲੇ ਝਟਕੇ ਵੀ ਕਹਿੰਦੇ ਵੀ ਝਟਕਾ ਨਾ ਖਾਓ, ਫਿਰ ਅਸੀਂ ਮੂੰਹ ਬੰਨ ਕੇ ਸਾਹ ਘੁੱਟ ਕੇ ਮਾਰ ਲਿਆ ਕਰਨਾ ਸੀ, ਵਰਸ਼ਿਆਂ ਨਾਲ ਮਾਰ ਦਿਆ ਕਰਨਾ ਸੀ, ਵੀ ਦੋਵਾਂ ਤੋਂ ਲਾਂਭੇ ਪਾਣੀ 'ਚ ਡੋਬ ਦਿਆ ਕਰਨਾ ਸੀ ਵੀ ਐਂ ਮਾਰ ਲਓ, ਕਿਉਂਕਿ ਲੋਭੀ ਜਿਉਂ ਕੁੱਕਰ ਹਰਕਾਇਆ ਤਾਵੇ ਦਹਿ ਜਾਏ, ਲੋਭੀ ਜਾਂਤਰਾ ਜਾਣੀ ਪੱਖ ਪੱਖ ਸਭ ਕਾ। ਮਤਲਬ ਤਾਂ ਸੀਗਾ ਵੀ ਦਇਆ ਪੈਦਾ ਕੀਤੀ ਜਾਵੇ ਆਦਮੀ ਦੇ ਅੰਦਰ, ਨਿਰਣਾ ਹੋਵੇ ਉਹਦੇ ਅੰਦਰ। ਬੜੇ ਬੜੇ ਇਹਦੇ ਮਿਸਾਲਾਂ ਨੇ। ਇੱਕ ਹਿੰਦੁਸਤਾਨ ਦਾ ਬਾਦਸ਼ਾਹ ਹੋਇਆ, ਸੁਭਗਤਗੀਨ ਸੀ ਖਾਨਦਾਨ ਗੁਲਾਮਾਂ ਦੇ ਵਿੱਚ। ਉਹ ਇੱਕ ਦਿਨ ਸ਼ਿਕਾਰ ਨੂੰ ਗਿਆ, ਉਹਨੇ ਹਰਨੀ ਦਾ ਬੱਚਾ ਫੜ ਲਿਆ। ਉਹਨੇ ਆਪਣੇ ਬਾਰੇ ਆਪ ਲਿਖਿਆ ਆਪਣੀ ਕਿਤਾਬ 'ਚ ਕਿ ਮੈਂ ਉਹ ਬੱਚਾ ਫੜ ਕੇ ਘੋੜੇ ਦੇ ਹੰਨੇ ਨਾਲ ਬੰਨ ਲਿਆ, ਬਈ ਜਿਉਂਦਾ ਲੈ ਚੱਲਦੇ ਹਾਂ ਘਰ ਜਾ ਕੇ, ਥੋੜ੍ਹਾ ਇਹਨੂੰ ਪਾਲ ਕੇ ਫਿਰ ਖਾਵਾਂਗੇ। ਉਹਦੇ ਮਗਰ ਕਹਿੰਦਾ ਜਦ ਮੈਂ ਦੇਖਿਆ ਵੀਰ ਲੰਘਿਆ ਤਾਂ ਹਰਨੀ ਦੌੜੀਓ ਆਉਂਦੀ ਆ ਘੋੜੇ ਦੇ ਮਗਰ, ਮੈਂ ਰੁਕ ਗਿਆ, ਉਹ ਵੀ ਰੁਕ ਗਈ, ਫਿਰ ਮੈਂ ਚੱਲਿਆ, ਫਿਰ ਨੱਠੀ। ਜਦ ਪੰਜ ਚਾਰ ਵਾਰੀ ਹੋਇਆ ਮੇਰੇ ਮਨ ਚ ਇੱਕ ਭਾਵ ਪੈਦਾ ਹੋ ਗਿਆ ਵੀ ਇਹ ਮਾਂ ਹੈ, ਮਦਰ ਹੈ, ਇਹ ਆਪਣੇ ਬੱਚੇ ਦਾ ਕਿੰਨਾ ਪਿਆਰ ਕਰਦੀ ਹੈ, ਜੇ ਮੇਰੇ ਬੱਚੇ ਨੂੰ ਕੋਈ ਚੱਕ ਕੇ ਲੈ ਜਾਵੇ ਤਾਂ ਮੇਰੇ ਘਰ ਵਾਲੀ ਵੀ ਐਵੇਂ ਜਿਵੇਂ ਤੜਫੂ, ਮੈਂ ਵੀ ਐਵੇਂ ਜਿਵੇਂ ਤੜਫੂ। ਕਹਿੰਦਾ ਰੱਬ ਨੇ ਮੇਰੇ ਅੰਦਰ ਦਇਆ ਦਾ ਜਜ਼ਬਾ ਪੈਦਾ ਕਰ ਦਿੱਤਾ, ਮੈਂ ਉਹ ਰੱਸੇ ਖੋਲ੍ਹ ਕੇ ਬੱਚੇ ਨੂੰ ਛੱਡ ਦਿੱਤਾ, ਉਹ ਬੱਚਾ ਨੱਠ ਕੇ ਆਪਣੀ ਮਾਂ ਨੂੰ ਮਿਲ ਗਿਆ, ਉਹਨੇ ਉਹਨੂੰ ਸੁੰਘਿਆ ਅਤੇ ਚੱਟਿਆ। ਚੱਟਣ ਤੋਂ ਬਾਅਦ ਉਹ ਡਰੀ ਨਹੀਂ ਹੈ, ਨੱਠੀ ਨਹੀਂ ਹੈ, ਉਹਨੇ ਉੱਤੇ ਨੂੰ ਮੂੰਹ ਚੁੱਕਿਆ ਅਸਮਾਨ ਵੱਲ ਅਤੇ ਮੈਨੂੰ ਐਂ ਲੱਗਿਆ ਵੀ ਇਹਨੇ ਪ੍ਰੇਅਰ ਕਰੀ ਹੈ, ਧੰਨਵਾਦ ਕਰਿਆ ਪ੍ਰਭੂ ਦਾ। ਮੈਂ ਰਾਤ ਨੂੰ ਆ ਗਿਆ, ਮੇਰੇ ਅੰਦਰ ਇੰਨੀ ਖੁਸ਼ੀ ਕਿ ਜਿਹੜੀ ਮੈਂ ਕਦੇ ਮਹਿਸੂਸ ਨਹੀਂ ਸੀ ਕੀਤੀ ਅੱਜ ਤੱਕ। ਮੇਰੇ ਚਿੱਤ ਦੇ ਵਿੱਚ ਉਛਾਲੇ ਆਉਂਦੇ ਨੇ ਖੁਸ਼ੀ ਦੇ, ਮੈਂ ਬੜਾ ਸੋਚਦਾ ਵੀ ਮੈਨੂੰ ਇੰਨੀ ਖੁਸ਼ੀ ਕਿਹੜੀ ਚੀਜ਼ ਦੀ ਪੈਦਾ ਹੋ ਰਹੀ ਹੈ। ਰਾਤ ਨੂੰ ਮੈਂ ਸੌ ਗਿਆ ਅਤੇ ਇੱਕ ਫਰਿਸ਼ਤਾ ਆਇਆ ਅਤੇ ਮੈਨੂੰ ਆਪਣੇ ਮੇਰੇ ਸਰੀਰ ਤੋਂ ਰੂਹ ਨੂੰ ਕੱਢ ਕੇ ਮੇਰੀ ਨੂੰ ਉਹ ਬਹਿਸ਼ਤਾ ਚ ਲੈ ਗਿਆ ਅਤੇ ਉੱਥੇ ਵੱਡਾ ਕੋਈ ਫਰਿਸ਼ਤਾ ਸੀ, ਉਹਦੇ ਹਜ਼ੂਰ ਮੈਨੂੰ ਭੇਜ ਦਿੱਤਾ। ਉਹ ਕਹਿਣ ਲੱਗੇ ਸੁਭਗਤਗੀਨ, ਅੱਜ ਤਾਂ ਇੱਕ ਨੇਕ ਕੰਮ ਕਰਿਆ, ਜੀਵ ਦੇ ਉੱਤੇ ਦਇਆ ਕਰੀ ਹੈ ਅਤੇ ਪ੍ਰਭੂ ਤੇਰੇ ਉੱਤੇ ਪ੍ਰਸੰਨ ਹੋ ਗਿਆ, ਆ ਤੇਰੇ ਸਿਰ ਦੇ ਉੱਤੇ ਅਸੀਂ ਹਿੰਦੁਸਤਾਨ ਦੀ ਬਾਦਸ਼ਾਹਤ ਦਾ ਤਾਜ ਰੱਖਦੇ। ਕਹਿਣ ਲੱਗਿਆ ਨਾ ਮੇਰੇ ਕੋਲ ਇੰਨੀ ਫੌਜ, ਨਾ ਮੈਂ ਇੰਨਾ ਕਾਬਲ, ਮੈਂ ਇੱਕ ਗੁਲਾਮ ਸੀ। ਲੇਕਿਨ ਖੁਦਾ ਦਾ ਕਹਿੰਦਾ ਐਸਾ ਹੁਕਮ ਹੋਇਆ ਕਿ ਉਸ ਗੁਲਾਮੀ ਦੇ ਵਿੱਚੋਂ ਉੱਠ ਕੇ ਮੈਂ ਹਿੰਦੁਸਤਾਨ ਦੇ ਤਖ਼ਤ ਦੇ ਉੱਤੇ, ਦਿੱਲੀ ਦੇ ਤਖ਼ਤ ਤੇ ਆ ਕੇ ਬੈਠ ਗਿਆ। ਉਹ ਇੱਕ ਮੈਂ ਇੱਕ ਦਇਆ ਦਾ ਕੰਮ ਕੀਤਾ ਸੀ। ਇਸੇ ਤਰ੍ਹਾਂ ਭਾਰਤੀ ਇਤਿਹਾਸ ਚ ਆਉਂਦਾ ਕਿ ਜਦੋਂ ਉਦੇਸ਼ਟਰ ਆਉਂਦਾ ਕ੍ਰਿਸ਼ਨ ਮਹਾਰਾਜ ਦੇ ਕੋਲ, ਉਸ ਵੇਲੇ ਉਹਨਾਂ ਨੇ ਕਹਿਣਾ ਆਓ ਰਾਜਨ ਬੈਠੋ। ਲੇਕਿਨ ਇੱਕ ਦਿਨ ਰਜਿਸਟਰ ਆਇਆ ਤਾਂ ਉਦਣ ਕ੍ਰਿਸ਼ਨ ਮਹਾਰਾਜ ਨੇ ਕਿਹਾ ਆਓ ਭਗਤ ਜੀ ਬੈਠੋ। ਹੈਰਾਨ ਹੋ ਗਿਆ ਵੀ ਅੱਜ ਤੱਕ ਤਾਂ ਮੈਨੂੰ ਰਾਜਨ ਬੈਠੋ ਕਹਿੰਦੇ ਨੇ ਤੇ ਅੱਜ ਮੈਨੂੰ ਇਹਨਾਂ ਨੇ ਕਿਹਾ ਵੀ ਆਓ ਭਗਤ ਜੀ ਬੈਠੋ। ਕਹਿਣ ਲੱਗਿਆ ਮਹਾਰਾਜ ਅੱਜ ਆਪਦੇ ਮੁਖਾਰਬਿੰਦ ਤੋਂ ਭਗਤ ਅੱਖਰ ਮੇਰੇ ਵਾਸਤੇ ਵਰਤਿਆ ਗਿਆ, ਆਪ ਕਿਰਪਾ ਕਰਕੇ ਦੱਸੋ ਵੀ ਅੱਜ ਅੱਗੇ ਤਾਂ ਤੁਸੀਂ ਕਦੇ ਕਿਹਾ ਨਹੀਂ। ਕਹਿੰਦੇ ਰਾਜਨ ਅੱਜ ਤਾਂ ਸਾਧੂਆਂ ਵਾਲਾ ਕੰਮ ਕਰਿਆ, ਅੱਜ ਇੱਕ ਦਇਆ ਦਾ ਕੰਮ ਕਰਿਆ, ਨੇਕ ਕੰਮ ਕਰਿਆ। ਕਹਿਣ ਲੱਗੇ ਮਹਾਰਾਜ ਮੈਂ ਕਿਹੜਾ ਕਰਿਆ, ਮੈਨੂੰ ਤਾਂ ਕੁਛ ਆਉਂਦਾ ਨਹੀਂ। ਕਹਿੰਦੇ ਤੂੰ ਜੰਗਲ ਵਿੱਚ ਸੀ ਨਾ ਜਦੋਂ, ਉੱਥੇ ਇੱਕ ਭੀਲ ਔਰਤ ਪ੍ਰਸੂਤੀ ਹੋਈ ਸੀ, ਬੱਚਾ ਹੁੰਦਾ ਸੀ ਅਤੇ ਕੋਲ ਕੋਈ ਨਹੀਂ ਸੀ, ਤੂੰ ਉੱਥੇ ਜਾ ਕੇ ਘੋੜੇ ਤੋਂ ਉਤਰਿਆ, ਤੈਂ ਕਿਹਾ ਬੇਟੀ ਇਸ ਵੇਲੇ ਤੂੰ ਹੈ ਅਤੇ ਮੈਂ ਇੱਥੇ ਕੋਈ ਨਹੀਂ ਤੇਰੀ ਮਦਦ ਕਰਨ ਵਾਲਾ, ਅਤੇ ਮੈਨੂੰ ਤੂੰ ਮਾਤਾ ਪਿਤਾ ਸਮਝ ਲੈ, ਤੇ ਮੇਰੀਆਂ ਅੱਖਾਂ ਤੇ ਪੱਟੀ ਬੰਨਦੇ, ਮੈਂ ਤੇਰੀ ਕੁਛ ਮਦਦ ਕਰਦਾ। ਤੈਂ ਕਹਿੰਦੇ ਰਾਜਨ ਬੱਚੇ ਨੂੰ ਜਨਮ ਦਵਾਉਣ ਦੇ ਵਿੱਚ ਮਦਦ ਕੀਤੀ, ਇਸ ਕਰਕੇ ਤੂੰ ਸਾਧੂਆਂ ਦਾ ਦਇਆ ਦਾ ਕੰਮ ਕੀਤਾ ਤੇ ਇਹ ਕੰਮ ਭਗਤਾਂ ਦਾ ਹੋਇਆ ਕਰ। ਸੋ ਇਸ ਤੋਂ ਬਾਅਦ ਸਾਨੂੰ ਸ਼ੱਕ ਪੈਂਦਾ ਕਈ ਪ੍ਰੇਮੀਆਂ ਨੂੰ ਵੀ ਗੁਰੂ ਮਹਾਰਾਜ ਸ਼ਿਕਾਰ ਖੇਲਦੇ ਰਹੇ। ਗੁਰ ਕਹਿਆ ਸੋ ਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾਵੋ, ਕੌਣ ਜਾਣਦਾ ਗੁਰੂ ਸਾਹਿਬ ਦੇ ਸ਼ਿਕਾਰ ਵਿੱਚ ਕੀ ਭੇਦ ਸੀ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਬੈਠੇ ਨੇ, ਬਰਾਗੀਆਂ ਦੀ ਜਮਾਤ ਦੱਖਣ ਦੇਸ਼ ਚੋਂ ਆਈ ਹੋਈ ਹੈ, ਆਪ ਦੇ ਇੱਕ ਹੱਥ ਦੇ ਉੱਤੇ ਬਾਜ ਹੈ, ਇੱਕ ਹੱਥ ਦੇ ਵਿੱਚ ਬਟੇਰਾ ਫੜਿਆ ਹੈ। ਥੋੜੀ ਦੇਰ ਬਾਅਦ ਬਾਜ ਨੂੰ ਐਂ ਕਰ ਦਿੰਦੇ ਨੇ, ਉਹ ਬਟੇਰੇ ਨੂੰ ਚੱਕ ਭਰ ਲੈਂਦਾ, ਉਹ ਤੜਫਦਾ, ਖੂਨ ਚੱਲ ਚੱਲ ਕੇ ਮਹਾਰਾਜ ਦੀ ਕੂਹਣੀ ਤੱਕ ਪਹੁੰਚ ਗਿਆ। ਮਨ ਚ ਸ਼ੰਕਾ ਪੈਦਾ ਹੋ ਗਿਆ ਵੀ ਗੁਰੂ ਸਮਰੱਥ ਨੇ, ਗੁਰੂ ਨਾਨਕ ਪਾਤਸ਼ਾਹ, ਇਹ ਕੌਤਕ ਸਮਝਣਾ ਚਾਹੀਦਾ, ਤੇ ਇਹਨੇ ਨੂੰ ਇਹ ਹੋਇਆ ਕਿ ਬਟੇਰਾ ਖਾਧਾ ਗਿਆ ਤੇ ਬਾਜ ਖੜਾ ਜਾਂਦਾ। ਉਸ ਵੇਲੇ ਮਹਾਰਾਜ ਨੂੰ ਪੁੱਛਿਆ, ਮਹਾਰਾਜ ਕਹਿਣ ਲੱਗੇ ਪ੍ਰੇਮੀਓ ਇੱਕ ਝੂਠੀ ਖਰੋਂ ਖਾਧੀ ਸੀ ਇਹਨਾਂ ਨੇ, ਅਸੀਂ ਪਿਛਲੇ ਜਨਮ ਦੇ ਅੰਦਰ ਇੱਕ ਥਾਂ ਤਪ ਕਰਦੇ ਸੀ, ਬੰਦਗੀ ਕਰਦੇ ਸੀ, ਉੱਥੇ ਦਾ ਜੋ ਰਾਜਾ ਸੀ ਉਹ ਸਾਡਾ ਸ਼ਰਧਾਲੂ ਸੀ, ਕੁਛ ਅਦਬ ਰੱਖਦਾ ਸੀ, ਇਹ ਕਿਸਾਨ ਸੀ ਉੱਥੇ, ਇਸ ਨੇ ਪੈਸੇ ਲੈਣੇ ਸੀ ਉਸ ਤੇ, ਅਤੇ ਉਸਨੇ ਕਿਹਾ ਵੀ ਤੇਰੀ ਜਾਮਨੀ ਦੇਣ ਵਾਲਾ ਕੋਈ ਨਹੀਂ। ਕਹਿੰਦੇ ਜਾਮਨੀ ਤਾਂ ਮੇਰਾ ਕੋਈ ਨਹੀਂ, ਮੇਰੀ ਕੋਈ ਨਹੀਂ ਦਿੰਦਾ, ਮੈਂ ਗਰੀਬ ਆਦਮੀ ਹਾਂ, ਅਤੇ ਮੇਰੀ ਜਾਮਨੀ ਤੁਸੀਂ ਐਂ ਕਰੋ, ਜਿਹੜੇ ਸਾਧੂ ਨੇ ਬੰਦਗੀ ਕਰਦੇ ਉਹਨਾਂ ਦੀ ਜਾਮਨੀ ਮਨਜ਼ੂਰ ਹੈ। ਕਹਿੰਦੇ ਹਾਂ ਮਨਜ਼ੂਰ ਹੈ। ਕਹਿੰਦੇ ਜਾਮਨੀ ਦੇ ਦਿੱਤੀ ਲੇਕਿਨ ਇਸਨੇ ਪੈਸਾ ਨਾ ਮੋੜਿਆ ਤੇ ਉਸਨੇ ਕਿਹਾ ਤੂੰ ਸੁਗੰਧ ਸੰਤਾਂ ਦੀ ਜਾਮਨੀ ਦਿੱਤੀ ਸੀ। ਉਸ ਤੋਂ ਬਾਅਦ ਕਹਿੰਦੇ ਇਹ ਦੋਏ ਜਨਮਾਂ ਜਨਮਾਂਤਰਾਂ ਚ ਘੁੰਮਦੇ ਘੁੰਮਦੇ ਕਈ ਯੁੱਗਾਂ ਤੋਂ ਇਹ ਅੱਜ ਇਹ ਬਟੇਰਾ ਬਣਿਆ ਤੇ ਇਹ ਬਾਜ ਬਣਿਆ। ਇਹ ਦੋਏ ਕਰਮ ਨੇ ਸਾਡੇ ਕੋਲ ਹਾਜ਼ਰ ਕਰ ਦਿੱਤੇ ਤੇ ਅਸੀਂ ਤਾਂ ਆਪਣਾ ਲੇਖਾ ਪੁੱਤਾਂ ਨਿਬੇੜਿਆ ਭਾਈ, ਇਹ ਬਾਜ ਵੀ ਹੁਣ ਜਾਣ ਵਾਲਾ ਹੀ ਆ। ਇੰਨਾ ਕਹਿੰਦੀ ਸਾਰ ਕੀ ਦੇਖਦੇ ਨੇ ਬਾਜ ਵੀ ਸਰੀਰ ਛੱਡ ਗਏ। ਇੱਕ ਥਾਂ ਗੁਰੂ ਮਹਾਰਾਜ ਜਾਂਦੇ ਨੇ, ਭਾਈ ਧਰਮ ਸਿੰਘ ਪਰਮ ਸਿੰਘ ਦੋ ਭਰਾ ਸੀਗੇ ਬਾਗੜੀਆਂ ਵਾਲਿਆਂ ਦੇ ਵਡੇਰੇ, ਤੇ ਉਹਨਾਂ ਨੂੰ ਕਹਿਣ ਲੱਗੇ ਧਰਮ ਸਿੰਘ ਆਹ ਕਿੱਕਰ ਦੇ ਉੱਤੇ ਆਲਣਾ ਹੈ ਕੌਣ ਦਾ, ਤੇ ਇਹਦੇ ਚੋਂ ਇੱਕ ਬੱਚਾ ਲਿਆ ਚੱਕ ਕੇ ਉੱਤੇ ਚੜ ਗਿਆ। ਕਹਿੰਦਾ ਮਹਾਰਾਜ ਇੱਥੇ ਦੋ ਨੇ ਕਿਹੜਾ ਚੱਕਾਂ। ਮਹਾਰਾਜ ਕਹਿੰਦੇ ਜਿਹੜਾ ਸਵਾਦ ਹੈ ਕੀ ਨੇ। ਕਹਿੰਦੇ ਇੱਕ ਤਾਂ ਮਹਾਰਾਜ ਨੱਠ ਨੱਠ ਪੈਂਦਾ ਮੈਨੂੰ। ਕਹਿੰਦੇ ਉਹੀ ਚੱਕ ਲੈ। ਉਹੀ ਚੱਕ ਲਿਆ ਤੇ ਰਹਿਰਾ ਸਾਹਿਬ ਦਾ ਪਾਠ ਹੁੰਦਾ ਤੇ ਗਰਦਨ ਮਰੋੜ ਕੇ ਕਹਿੰਦੇ ਸਿੱਟ ਦੇ ਇੱਥੇ। ਸ਼ੰਕਾ ਹੋਇਆ, ਪੁੱਛਿਆ ਪਾਤਸ਼ਾਹ ਇਹ ਕੀ ਗੱਲ। ਕਹਿੰਦੇ ਭਾਈ ਗੁਰਸਿੱਖ ਸੀ ਤੇ ਬਹੁਤ ਬੋਲਿਆ ਗੁਰਸਿੱਖ ਨੂੰ ਤੇ ਉਹਨੂੰ ਕੁਛ ਖਰਾਬ ਅੱਖਰ ਕਹਿਣ ਲੱਗ ਗਿਆ ਫਿੱਕੇ, ਤੇ ਉਹਨੇ ਕਿਹਾ ਭਰਾਵਾ ਸਿੱਖਾ ਮੈਨੂੰ ਕਾਹਨੂੰ ਫਿੱਕੇ ਵਚਨ ਬੋਲਦਾ, ਮੈਂ ਨਹੀਂ ਕੌਮ ਮੰਗਣ ਕਾਂ ਕਾਂ ਕਰਦਾ ਤੂੰ ਹੀ ਕਰ। ਕਹਿੰਦੇ ਉਹਦਾ ਅਮੋਘ ਵਚਨ ਸੀ, ਅਭੇਦ ਅਵਸਥਾ ਦਾ ਗੁਰਸਿੱਖ ਸੀ। ਸੋ ਇਹ ਜਦ ਪਤਾ ਲੱਗਿਆ ਇਹ ਕਹਿੰਦਾ ਮੇਰਾ ਆਧਾਰ ਵੀ ਹੋਊ। ਕਹਿੰਦੇ ਪਾਤਸ਼ਾਹ ਦਸਵੇਂ ਜਾਮਿਆਂ ਚ ਕਰਨਗੇ। ਤੇ ਅਸੀਂ ਭਾਈ ਇਹ ਗੁਰਸਿੱਖ ਦਾ ਆਧਾਰ ਕਰਿਆ। ਜੇ ਮੂਲਾ ਗੁਰੂ ਸਾਹਿਬ ਤੋਂ ਬੇਮੁੱਖ ਹੋ ਗਿਆ ਤਾਂ 200 ਸਾਲ ਬਾਅਦ ਗੁਰੂ ਦਸਵੇਸ਼ ਪਿਤਾ ਦੁਪਹਿਰ ਵੇਲੇ ਬਾਦਸ਼ਾਹ ਲਈ ਜਾਂਦੇ ਨੇ ਘੋੜੇ ਦੇ ਉੱਤੇ ਜਾ ਕੇ ਸ਼ਿਕਾਰ ਕਰਿਆ। ਸਾਰੇ ਹੈਰਾਨ ਹੋ ਗਏ ਪਾਤਸ਼ਾਹ ਇੱਕ ਸਹੇ ਵਾਸਤੇ ਇੰਨਾ। ਕਹਿੰਦੇ ਪਿਆਰੇ ਉਹ 200 ਸਾਲ ਦਾ ਸਿੱਖ ਬੇਮੁੱਖ ਸਿੱਖ ਸੀਗਾ, ਸਾਡਾ ਵਚਨ ਸੀ ਕਿ ਤੇਰਾ ਦਸਵੇਂ ਜਾਮੇ ਚ ਅਸੀਂ ਆਧਾਰ ਕਰ। ਜੇ ਰਿੱਛ ਗੁਰੂ ਸਾਹਿਬ ਕੋਲ ਆਉਂਦਾ ਤਾਂ ਮਹਾਰਾਜ ਉਹਦਾ ਆਧਾਰ ਕਰਦੇ ਨੇ, ਨਾਲ ਦੱਸਦੇ ਆ ਕਿ ਸੋਭਾ ਰਾਮ ਸੀ ਗੁਰੂ ਨਵੇਂ ਪਾਤਸ਼ਾਹ ਦਾ ਚੌਲ ਬਰਦਾਰ। ਲੇਕਿਨ ਭਾਈ ਧੰਨੇ ਨੂੰ ਗਲਤ ਵਚਨ ਕਹਿਣ ਦੇ ਨਾਲ ਵਚਨ ਹੋ ਗਿਆ ਉਹਨਾਂ ਦਾ ਤੇ ਛੇਤੀ ਦੇ ਕੇ ਅਸੀਂ ਆਪਣੇ ਸਿੱਖ ਨੂੰ ਸੰਭਾਲ ਲਿਆ। ਜੇ ਸ਼ੇਰ ਮਾਰਿਆ ਪੌਂਟੇ ਸਾਹਿਬ ਜਾ ਕੇ ਉਹ ਦਿਖਾ ਦਿੱਤਾ ਸਾਰੇ ਰਾਜਿਆਂ ਨੂੰ ਕਿ ਇਹ ਮਹਾਂਭਾਰਤ ਦੇ ਯੁੱਧ ਤੋਂ ਪਿੱਠ ਦਿਖਾ ਕੇ ਨੱਠਣ ਵਾਲਾ ਇਹ ਜੈਦਰਥ ਤੇ ਭਟਕਦਾ ਸੀ ਤੇ ਇਹਦਾ ਅਸੀਂ ਉਧਾਰ ਕਰਿਆ। ਸੋ ਇਸ ਤਰ੍ਹਾਂ ਦੇ ਨਾਲ ਗੁਰ ਕਹਿਆ ਸੋ ਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾਲ। ਸੋ ਇਹ ਵਿਧਾਨ ਨਹੀਂ ਹੈ ਜੇ ਇਸ ਤੋਂ ਲੈ ਲਓ। ਮਹਾਰਾਜ ਕਹਿੰਦੇ ਵੀ ਜੇ ਇਹ ਗੱਲਾਂ ਦੇਖਣੀਆਂ ਨੇ ਜੇਕਰ ਉਧਰੀ ਪੂਤਨਾ ਵਿਓ ਪਲਾਵਣ ਕੰਮ ਨਾ ਚੰਗਾ। ਚੰਗਾ ਕੰਮ ਹੈ ਪੂਤਨਾ ਨੂੰ ਉਧਾਰ ਦਿੱਤਾ ਕ੍ਰਿਸ਼ਨ ਮਹਾਰਾਜ ਨੇ। ਗਣਕਾ ਉਧਰੀ ਆਖੀ ਹੈ ਪਰ ਕਰ ਜਾਏ ਨਾ ਲਈਏ ਪੰਗਾ। ਜੇ ਗਣਕਾ ਉਧਰ ਗਈ ਤਾਂ ਇਹ ਜ਼ਰੂਰੀ ਨਹੀਂ ਵੀ ਬਾਕੀ ਵੀ ਬੇਸਬਾ ਵਾਲਾ ਕੰਮ ਕਰ। ਬਾਲਮੀਕ ਨਿਸਤਾਰਿਆ ਮਹਾਰਾਜ ਬਾਟਣਾ ਹੋਏ ਨਿਸੰਗਾ। ਜੇ ਬਾਲਮੀਕ ਚੋਰ ਸੀ ਤਾਂ ਰਾਹ ਮਾਰਨੇ ਕੋਈ ਚੰਗੀ ਚੀਜ਼ ਨਹੀਂ ਸੀ। ਬਦਕ ਉਧਰਾ ਆਖੀਆਂ ਫਾਹੀ ਪਾਏ ਨਾ ਫੜੀਆ ਟੰਗਾ। ਜੇ ਬਦਕ ਉਧਰ ਗਿਆ ਤਾਂ ਜਾਨਵਰ ਮਾਰ ਕੇ ਫਾਹੀਆਂ ਲਾਉਣੀਆਂ ਨਹੀਂ ਚੰਗੀਆਂ। ਜੇ ਕਿਸਾਈ ਉਧਰਿਆ ਜੀਆਂ ਕਾਏ ਨਾ ਖਾਈਆ ਪੰਗਾ। ਕਹਿੰਦੇ ਜੇ ਸਦਨਾ ਕਿਸਾਈ ਉਧਰ ਗਿਆ ਜੀ ਮਾਰਦਾ ਤਾਂ ਤੁਸੀਂ ਵੀ ਉਹਦੀ ਮਿਸਾਲ ਲੈ ਕੇ ਜੀਵਾਂ ਨੂੰ ਮਾਰਨਾ ਸ਼ੁਰੂ ਕਰ ਦੇਣਾ। ਜੀਆਂ ਕਾਏ ਜੀਆਂ ਨੂੰ ਮਾਰ ਕੇ ਨਾ ਖਾਈਆ ਪੰਗਾ। ਕਹਿੰਦੇ ਮਾਸ ਨਾ ਖਾਓ। ਇਸ ਤਰ੍ਹਾਂ ਦੇ ਨਾਲ ਕਹਿੰਦੇ ਪਾਰ ਉਤਰਾ ਬੋਹਤਾ ਸੋਇਨਾ ਲੋ ਨਹੀਂ ਇੱਕ ਰੰਗਾ ਇਤ ਪ੍ਰਵਾਸੇ ਰਹਿਣ ਕਟੰਗਾ। ਸੋ ਸਾਫ਼ ਸੁਥਰਾ ਉਪਦੇਸ਼ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਚ ਆਉਂਦਾ।
ਖਾਕੇ ਮਾਸ ਬਗਾਨੇ ਗਲਾ ਕਟਾਵੇਗਾ।
ਮਾਰੇ 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 ਮਾਰ
ਚਰੀ ਜਾ ਮੈਂ ਅੰਮ੍ਰਿਤ ਲਾਉਣਾ। ਸਾਦੀ ਖੁਰਾਕ ਕਹਿੰਦੇ ਅੰਮ੍ਰਿਤ ਵਰਗੀ ਹੁੰਦੀ ਹੈ। ਹੇਰਾ ਰੋਟੀ ਕਾਰਨ ਗਲਾ ਕਟਾਵੇ ਕੌਣ, ਪਹਿਲਾਂ ਜਾਨਵਰ ਲਿਆ ਕੇ ਮਾਰੋ ਤੇ ਫਿਰ ਖਾਵੋ ਫਿਰ ਲੇਖੇ ਦਿਓ, ਕਿਉਂਕਿ ਸਾਡੇ ਕੋਲ ਤਾਂ ਅਥਾਰਟੀ ਨਹੀਂ ਹੈ। ਵਾਹਿਗੁਰੂ ਦੀ ਦੁਨੀਆਂ ਨੂੰ ਅਸੀਂ ਮਾਰੀਏ ਤੇ ਫਿਰ ਲੇਖੇ ਦੇਣ ਵਾਸਤੇ ਤਿਆਰ ਹੋਈਏ। ਧਰਤਰਾਸ਼ਟਰ ਇੱਕ ਰਾਜਾ ਹੋਇਆ ਹੈ, ਦੁਆਪਰ ਯੁੱਗ ਦੇ ਅੰਤ ਵਿੱਚ, ਪੰਡ ਕੌਰਵਾਂ ਦਾ ਪਿਤਾ ਸੀ। ਜਦੋਂ ਮਹਾਂਭਾਰਤ ਦੇ ਯੁੱਧ ਵਿੱਚ ਸਾਰੇ ਮਾਰੇ ਗਏ, ਉਸ ਵੇਲੇ ਕ੍ਰਿਸ਼ਨ ਮਹਾਰਾਜ ਪਾਂਡਵਾਂ ਨੂੰ ਲੈ ਕੇ ਪਰਚੌਣੀ ਕਰਨ ਵਾਸਤੇ ਜਾਂਦੇ ਨੇ। ਉੱਥੇ ਬਹੁਤ ਸਾਰੇ ਬਚਨਾਂ ਤੋਂ ਬਾਅਦ ਉਸਨੇ ਇੱਕ ਬਚਨ ਕਰਿਆ, ਕਹਿਣ ਲੱਗੇ ਮਹਾਰਾਜ ਮੈਨੂੰ ਸਜ਼ਾ ਨਜਾਇਜ਼ ਮਿਲੀ ਹੈ। ਕ੍ਰਿਸ਼ਨ ਮਹਾਰਾਜ ਕਹਿੰਦੇ ਪਿਆਰਿਆ, ਵਾਹਿਗੁਰੂ ਦੇ ਦੁਨੀਆਂ ਦੇ ਅੰਦਰ ਕੀਤੇ ਹੋਏ ਕਰਮਾਂ ਦਾ ਹੀ ਫਲ ਮਿਲਿਆ ਕਰਦਾ। ਦੋਸ਼ ਨਾ ਦੇ ਕਿਸੇ ਨੂੰ, ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜਿਆ ਵਰਜਨ। ਤੈਨੂੰ ਕਿਵੇਂ ਪਤਾ ਤੇਰੇ ਨਾਲ ਨਜਾਇਜ਼ ਹੋਈ ਹੈ? ਕਹਿੰਦਾ ਸੱਚੇ ਪਾਤਸ਼ਾਹ ਮਹਾਰਾਜ ਮੈਂ ਜਮਾਂਦਰੂ ਮਨੱਖ ਹਾਂ, ਯੋਗ ਦੇ ਨਾਲ ਮੈਂ ਆਪਣੀ ਸੁਰਤੀ ਨੂੰ ਸੁਖਮਨਾ ਨਾਲੀ ਚ ਦਾਖਲ ਕਰਕੇ ਕੁੰਡਲੀ ਨੂੰ ਜਾਗ੍ਰਿਤ ਕੀਤਾ ਹੋਇਆ। ਮੈਂ 100 ਜਨਮ ਤੱਕ ਸਾਰੇ ਜਨਮ ਦੇਖ ਲਏ ਤੇ ਕੋਈ ਜਨਮ ਨਹੀਂ ਐਡਾ ਬੜਾ ਮੈਂ ਪਾਪ ਨਹੀਂ ਕਰਿਆ ਜਿਹਦਾ ਮੈਨੂੰ ਬਦਲਾ ਦੇਣਾ ਪੈਂਦਾ। ਕਹਿਣ ਲੱਗੇ ਤੂੰ 107ਵਾਂ ਜਨਮ ਦੇਖ। ਕਹਿੰਦੇ ਮੈਂ ਨਹੀਂ ਦੇਖ ਸਕਦਾ, ਤੁਸੀਂ ਦਿਖਾ ਦਿਓ। 107ਵਾਂ ਜਨਮ ਦਿਖਾ ਤਾ, ਕੀ ਦੇਖਦਾ? ਹੰਸ ਪਾਲਿਆ ਹੋਇਆ, 100 ਬੱਚੇ ਪਾਲੇ ਹੋਏ ਨੇ, ਇੱਕ ਦਿਨ ਮਾਸ ਮਿਲਿਆ ਨਾ ਤੇ ਉਹਨਾਂ ਬਵਰਚੀਆਂ ਨੇ ਮਾਸ ਬਣਾ ਤਾ। ਕਹਿੰਦਾ ਇਹੀ ਬਣਾਇਆ ਕਰੋ। 3 ਮਹੀਨੇ 10 ਦਿਨ ਦੇ ਅੰਦਰ 100 ਮਾਰਿਆ ਗਿਆ। ਉਹਨਾਂ ਦੇ ਜਿਹੜੇ ਪੇਰੈਂਟਸ ਸੀ, ਜਦੋਂ ਆਏ ਮਾਨਸੂਰ ਝੀਲ ਤੋਂ, ਉਹਨਾਂ ਨੇ ਇੱਕਦਮ ਸਮੈਲ ਕਰ ਲਿਆ ਬਈ ਬੱਚੇ ਮਾਰਤੇ। ਇਹ ਜਾਨਵਰ ਇੰਨਾ ਸੈਂਸਿਟਿਵ ਹੈ, ਇਹ ਬੱਚਿਆਂ ਦੇ ਬਗੈਰ ਜਿਉਂਦਾ ਨਹੀਂ ਰਹਿੰਦਾ। ਸਾਰਸ ਤੇ ਇਹ 2 ਨੇ, ਇੱਕ ਮਰ ਜਾਵੇ ਦੂਆ ਉਸ ਵੇਲੇ ਮਰ ਜਾਂਦਾ, ਬੱਚਾ ਮਰ ਜਾਵੇ ਮਾਂ ਬਾਪ ਮਰ ਜਾਂਦੇ। ਬਹੁਤਾ ਮੋਹ ਦਾ ਚੱਕਰ ਹੈ ਇਹਨਾਂ ਦੇ ਵਿੱਚ ਪੰਛੀਆਂ ਦੇ। ਇਹਦੇ ਮਹਿਲਾਂ ਦੇ ਦੁਆਲੇ ਘੁੰਮ ਕੇ ਸਾਰਾ ਦਿਨ ਬੋਲ ਬੋਲ ਕੇ ਗਿਰ ਕੇ ਮਰ ਗਏ। ਕ੍ਰਿਸ਼ਨ ਮਹਾਰਾਜ ਕਹਿੰਦੇ ਦੇਖ ਆਹ ਸਰਾਪ ਤੈਨੂੰ ਲੱਗਿਆ ਬੱਚੇ ਖਾਣ ਦਾ, 1300 ਪੁੱਤਰ ਮਾਰਿਆ। ਕਹਿਣ ਲੱਗਿਆ ਮਹਾਰਾਜ ਫਿਰ ਮੈਂ ਜਮਾਂਦਰੂ ਨੇਤਰਹੀਨ ਕਿਉਂ, ਇਹ ਵੀ ਦੱਸ ਦਿਓ। ਕਹਿਣ ਲੱਗੇ 104 ਜਨਮ ਚ ਤੂੰ ਬੱਚਿਆਂ ਨਾਲ ਖੇਡਦਾ ਸੀ ਤੇ ਤਾਂ ਇੱਕ ਟਿੱਡਾ ਫੜ ਲਿਆ, ਉਹਨੂੰ ਉਹ ਵੀ ਫੜਦੇ ਸੀ, ਉਹਦਾ ਕੱਚਾ ਧਾਗਾ ਫੜ ਕੇ ਜਿਵੇਂ ਪਤੰਗ ਉਡਾਈ ਦਾ ਐਡ ਆਉਂਦੇ ਸੀ, ਕੋਈ ਕੁਛ ਕਰਦਾ ਸੀ ਕੋਈ ਕੁਛ ਕਰਦਾ ਸੀ। ਤੈਨੂੰ ਐਸੀ ਮਾੜੀ ਗੱਲ ਸੁੱਝੀ ਕਿ ਤਾਂ ਇੱਕ ਸੂਲ ਤੋੜੀ, ਇਹਦੀਆਂ ਅੱਖਾਂ 'ਚ ਹੀ ਸਾਰ ਪਾਰ ਕੱਢ ਕੇ ਉੱਤੇ ਨੂੰ ਸਿੱਟ ਦਿੱਤਾ ਤੈਂ, ਇਹਨੇ ਤੜਫ ਤੜਫ ਕੇ ਜਾਨ ਦਿੱਤੀ। ਕਹਿਣ ਲੱਗੇ ਰਾਜਨ ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਇਹ ਕਰਮਾਂ ਦਾ ਚੱਕਰ ਤਾਂ ਇੰਨਾ ਜ਼ਬਰਦਸਤ ਹੈ, ਭੋਗਣਾ ਹੀ ਪੈਂਦਾ, ਪਹਿਲਾਂ ਕਰੋ ਫਿਰ ਭੋਗੋ। ਕਹਿੰਦੇ ਹੇਰਾ ਰੋਟੀ ਕਾਰਨੇ ਗਲਾ ਕਟਾਵੇ ਕਰੋ। ਮਹਾਰਾਜ ਦੀ ਬਾਣੀ ਚਾਹੁੰਦਾ ਦੇਖੀ ਤੈਨੂੰ ਪਰਮੇਸ਼ਰ ਨੇ ਰਾਜਾ ਬਣਾਇਆ ਸਭ ਦਾ। ਅਵਰਜੂਨ ਤੇਰੀ ਪਨਿਹਾਰੀ, ਕਹਿੰਦੇ ਤੇਰੀ ਪਨਿਹਾਰੀ ਤੇਰੇ ਅਧੀਨ ਕੀਤੀ ਹੈ। ਬਾਈਬਲ ਚਾਹੁੰਦਾ ਉਹਦੇ ਚ ਕਹਿੰਦੇ ਨੇ ਕਿ ਐ ਇਨਸਾਨ ਮੈਂ ਤੈਨੂੰ ਪੈਦਾ ਕਰਨ ਤੋਂ ਪਹਿਲਾਂ ਧਰਤੀ ਬਣਾਈ, ਫਿਰ ਮੈਂ ਇਹਦੇ ਵਿੱਚ ਪਾਣੀ ਪੈਦਾ ਕੀਤਾ, ਸਮੁੰਦਰ ਬਣਾਏ, ਫਿਰ ਮੈਂ ਸਮੁੰਦਰਾਂ ਦੇ ਵਿੱਚ ਜੀਵ ਜੰਤੂ ਪੈਦਾ ਕਰੇ, ਫਿਰ ਧਰਤੀ ਦੇ ਉੱਤੇ ਮੈਂ ਦਰਖਤ ਪੈਦਾ ਕਰੇ, ਫਿਰ ਮੈਂ ਪੰਛੀ ਪੈਦਾ ਕਰੇ, ਪਸ਼ੂ ਪੈਦਾ ਕਰੇ। ਇਹ ਸਾਰੇ ਮੈਨੂੰ 6 ਦਿਨ ਮੇਰੇ ਦਿਨ ਲੱਗੇ, 6 ਦਿਨ 5 ਦਿਨ ਲੱਗੇ ਤੇ 6ਵੇਂ ਦਿਨ ਮੈਂ ਤੈਨੂੰ ਪੈਦਾ ਕਰਿਆ ਤੇ ਤੇਰੇ ਖਾਣ ਵਾਸਤੇ ਮੈਂ ਗਊਆਂ ਪੈਦਾ ਕਰੀਆਂ, ਇਹ ਦੁੱਧ ਦੇਣਗੀਆਂ, ਮੱਖਣ ਬਣੇਗਾ, ਘਿਓ ਬਣੇਗਾ, ਬੇਅੰਤ ਪਦਾਰਥ ਦੁੱਧ ਦੇ ਬਣਗੇ, ਤੈਨੂੰ ਖਾ ਕੇ ਆਨੰਦ ਆਵੇ। ਤੈਨੂੰ ਮੈਂ ਇੱਕ ਅੱਤ ਉੱਤਮ ਚੀਜ਼ ਦਿੱਤੀ ਹੈ, ਮੱਖੀਆਂ ਬਣਾਈਆਂ ਨੇ, ਫੁੱਲਾਂ ਦੇ ਵਿੱਚੋਂ ਰਸ ਲਿਆ ਕੇ ਸ਼ਹਿਦ ਬਣਾਉਣਗੀਆਂ, ਤੂੰ ਸ਼ਹਿਦ ਖਾਏਗਾ। ਇਹ ਦੁਨੀਆਂ ਨੂੰ ਉਜਾੜੀ ਨਾ, ਇਹਨਾਂ ਦੇ ਉੱਤੇ ਰਾਜ ਕਰੀ, ਵਰਤ ਲਈ ਇਹਨਾਂ ਨੂੰ, ਲੇਕਿਨ ਇਹਨਾਂ ਨੂੰ ਜਾਨ ਤੋਂ ਨਾ ਮਾਰੀ। ਸੋ ਜ਼ੋਰ ਨਾ ਕਰੀ, ਬਾਣੀ ਦੇ ਵਿੱਚ ਵੀ ਆਉਂਦਾ ਹੈ ਕਿ ਐ ਮਨੁੱਖ ਤੂੰ ਜ਼ੋਰ ਨਾ ਕਰੀ, ਤੇਰੇ ਵਿੱਚ ਜ਼ੋਰ ਜ਼ਿਆਦੇ ਹੈ, ਤੇਰੇ ਚਕਲ ਜ਼ਿਆਦੇ ਹੈ, ਤੂੰ ਟੈਲੀਸਕੋਪ ਦੀ ਰਾਈਫਲ ਦੇ ਨਾਲ 3 ਮੀਲ ਤੇ ਬੈਠੇ ਜਾਨਵਰ ਨੂੰ ਮਾਰ ਸਕਦਾ, ਨਾ ਜ਼ੋਰ ਕਰੇ। ਜੇ ਜ਼ੋਰ ਕਰਿਆ ਜਵਾਬ ਹੋਏਗਾ ਦਰਗਾਹ 'ਚ,
ਤੈਨੂੰ ਮਾਰ ਦਰਗਾਹ ਵਿੱਚ ਪੈਣੀ, ਜਿਆਂ ਉੱਤੇ ਜ਼ੋਰ ਨਾ ਕਰੀ।
ਕਹਿਤਾ ਨਾ ਹਲਾਲ, ਹਲਾਲ ਧਰ ਲੈ ਚਾਹੇ ਉਹਦਾ ਨਾਂ ਝਟਕਾ ਧਰ ਲੈ, ਕੁਛ ਹੋਰ ਧਰ ਲੈ। ਕਹਿੰਦਾ ਇਹ ਤਾਂ ਤੂੰ ਜ਼ੋਰ ਕਰਿਆ ਜੀਵ ਦੇ ਉੱਤੇ, ਦਫ਼ਤਰ ਲੇਖਾ ਮੰਗੀਏ ਤਾਂ ਹੋਏਗਾ ਕੌਣ ਵਾਲ, ਫਿਰ ਦੱਸ। ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਨਾ, ਸੀਸ ਨਵਾਉਂਦੇ ਆ। ਕਹਿੰਦੇ ਜੀ ਇਹ ਤਾਂ ਕਬੀਰ ਸਾਹਿਬ ਦੀ ਬਾਣੀ ਹੈ। ਕਬੀਰ ਸਾਹਿਬ ਦੀ ਬਾਣੀ ਕਿਉਂ ਹੈ? ਗੁਰੂ ਦਸਵੇਂ ਪਾਤਸ਼ਾਹ ਨੇ ਵਿਚਾਰੀ ਹੈ ਸਾਰੀ। ਦਮਦਮੇ ਸਾਹਿਬ ਬੈਠ ਕੇ ਗੁਰੂ ਦਸਵੇਂ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਸਾਰੀ ਬਾਣੀ ਆਈ ਹੈ। ਇਹ ਬਾਣੀ ਸਤਿਗੁਰ ਦੀ ਹੈ ਸਾਰੀ। ਸੋ ਇਹਦੇ ਵਿੱਚ ਨਾ ਤੂੰ ਡਿਫਰੈਂਸ਼ੀਏਟ ਕਰੀ ਵੀ ਆਹ ਫਲਾਣੇ ਦਾ ਸਲੋਕ ਹੈ ਜੀ, ਆਹ ਫਲਾਣੇ ਦਾ ਜੀ, ਉਹ ਵੈਸ਼ਨੋ ਸੀਗੇ। ਇਹ ਸਾਰੀਆਂ ਅਸ਼ਰਧਕ ਬੰਦਿਆਂ ਦੀਆਂ ਗੱਲਾਂ ਹੁੰਦੀਆਂ, ਟੁੱਚਣਾ ਚਾਹੁੰਦੇ। ਕਬੀਰ ਜ਼ੋਰ ਕੀਆ ਸੋ ਜ਼ੁਲਮ ਹੈ, ਲੇ ਜਵਾਬ ਖਦਾਏ, ਦਫ਼ਤਰ ਲੇਖਾ ਨੀ ਕਿਸੇ ਮਾਰ, ਮੂੰਹ ਮੂੰਹ ਖਾਏ। ਫਿਰ ਕਹਿੰਦੇ ਜੁੱਤੀਆਂ ਪੈਣੀਆਂ ਤੇਰੇ। ਬੁਰਾ ਗਰੀਬ ਕਾ ਮਾਰਨਾ, ਬੁਰੀ ਗਰੀਬ ਕੀ ਆ? ਕਹਿੰਦੇ ਬੜੀ ਬੁਰੀ ਹੈ। ਮੂਹੇ ਬੱਕਰੇ ਕੀ ਖਾਲ ਸੇ ਲੋਹਾ ਭਸਮ ਹੋਏਗਾ। ਕਹਿੰਦੇ ਬੱਕਰੇ ਦੀ ਖਲ ਨਾ ਲੋਹਾ ਸੁਆਹ ਬਣ ਜਾਂਦਾ। ਸੋ ਇਸ ਤਰ੍ਹਾਂ ਦੇ ਨਾਲ ਪਛਾਣ ਰੱਬ ਦੀ ਜੋਤ।
ਕਾਨੂੰ ਮਾਰਦਾ ਤੂੰ ਜੀਵ ਨਵਾਣੇ, ਸਭਨਾ ਅੰਦਰ ਜੋਤ ਰੱਬ ਦੀ ਮਾਰਦਾ ਜੀਵ ਨਵਾਣੇ, ਸਭਨਾ ਅੰਦਰ ਜੋਤ ਰੱਬ ਦੀ।
ਨਾ ਮਾਰਦੀ ਜ਼ੋਰ ਨਾ ਕਰ, ਲੇਖਾ ਦੇਣਾ ਪੈ ਜੂ ਤੈਨੂੰ। ਰੇ ਨਰ ਕਿਆ ਪ੍ਰਾਣ ਸੁਣ ਕੀਨਾ, ਅੰਨ ਪਾਰਨੀ ਭਗਤ ਨਾ ਉਪਜੀ, ਭੁੱਖੇ ਦਾਨ ਨਾ ਦੀਨਾ। ਕਾਮਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁੱਟਿਓ ਦੇਵਾ, ਪਰ ਨਿੰਦਾ ਮੁਖਤੇ ਨਹੀਂ ਛੁੱਟੀ, ਨੇਫਲ ਪਈ ਸੇਵਾ। ਬਾਟ ਪਾਰ ਕਰ ਮੂਸ ਬਿਰਾਨੋ, ਪੇਟ ਭਰੇ ਅਪਰਾਧੀ। ਜੇ ਪਰ ਲੋਕ ਜਾਏ ਅਪ ਕੀਰਤ ਸੋਈ, ਵਿਦਿਆ ਸਾਧੀ। ਹਿੰਸਾ ਤੋਂ ਮਨ ਤੇ ਨਹੀਂ ਛੁੱਟੀ, ਜੀ ਦਇਆ ਨਹੀਂ ਪਾਲੀ। ਪਰਮਾਨੰਦ ਸਾਧ ਸੰਗਤ ਮਿਲ, ਕਥਾ ਪੰਡੀਤ ਨਾ ਚਾਲੀ। ਸੋ ਇਸ ਤਰ੍ਹਾਂ ਗੁਰੂ ਮਹਾਰਾਜ ਨੇ ਬਹੁਤ ਸਾਰੇ ਬਚਨ ਜਦ ਕਰੇ ਬ੍ਰਹਮ ਗਿਆਨ ਦੀ ਸੋਝੀ ਦਿੱਤੀ, ਤੇ ਆਪੇ ਦੀ ਪਛਾਣ ਦੇ ਬਾਰੇ ਤੇ ਪਰਮੇਸ਼ਰ ਦੀ ਪਛਾਣ, ਪਰਮੇਸ਼ਰ ਨਾਲ ਮਿਲਣ ਦੇ ਬਾਰੇ ਜਦ ਗੁਰੂ ਮਹਾਰਾਜ ਨੇ ਬਚਨ ਕਹੇ, ਉਸ ਵੇਲੇ ਸਾਰੇ ਨਿਰੁੱਤਰ ਹੋ ਕੇ ਚੁੱਪ ਕਰ। ਉਸ ਵੇਲੇ ਨਾਨੂ ਬੋਲਿਆ, ਨਾਨੂ ਕਹਿਣ ਲੱਗਿਆ, ਕਹਿੰਦਾ ਸਾਧੂ ਜਨੋ, ਬਹੁਤ ਇੱਕ ਵੱਡਾ ਭਰਮ ਦੂਰ ਹੋ ਗਿਆ, ਇੱਕ ਭੁਲੇਖਾ ਦੂਰ ਹੋ ਗਿਆ। ਕਹਿੰਦੇ ਮੈਂ ਆਪਣੇ ਆਪ ਨੂੰ ਨਾਨਕ ਕਹਿੰਦਾ ਸੀ, ਕਿਉਂਕਿ ਮੈਂ ਭਵਿੱਖਤ ਪੁਰਾਣ ਚ ਪੜਿਆ ਸੀ ਵੀ ਨਾਨਕ ਨੇ ਆਉਣਾ ਸੰਸਾਰ ਨੂੰ ਤਾਰਨ ਵਾਸਤੇ। ਮੈਂ ਨਾਨੂ ਦੇ ਨਾਲ ਕੱਕਾ ਲਾ ਲਿਆ, ਉਹਨੂੰ ਮੁਕਤਾ ਬਣਾ ਤਾ ਤੇ ਨਾਨਕ ਨਾਂ ਧਰਾ ਲਿਆ ਤੇ ਦਿਗ ਵਿਜਈ ਬਣ ਗਿਆ। ਅੱਜ ਤੋਂ ਬਾਅਦ ਮੇਰਾ ਨਾਮ ਜਿਹੜਾ ਕੱਕਾ ਨਹੀਂ ਹੋਏਗਾ ਤੇ ਮੇਰਾ ਨਾਮ ਹੋਏਗਾ ਨਾਨੂ। ਐਸ ਪਾਰ ਬ੍ਰਹਮ ਪਰਮੇਸ਼ਰ ਦੇ ਅਵਤਾਰ ਬੈਠੇ ਨੇ ਆਪਣੇ ਸਾਹਮਣੇ, ਤੇ ਮੈਂ ਐਲਾਨ ਕਰਦਾ ਕਿ ਵੇਦਾਂ ਪੁਰਾਣਾਂ ਦੇ ਵਿੱਚ ਜੋ ਭਵਿੱਖਤ ਵਾਕ ਨੇ ਉਹਨਾਂ ਨੂੰ ਸੱਤ ਮੰਨਦਾ ਹੋਇਆ ਕਿ ਅੱਜ ਗੁਰੂ ਨਾਨਕ ਪ੍ਰਗਟ ਹੋ ਗਏ ਨੇ ਸੰਸਾਰ ਦੇ ਉੱਤੇ, ਤੇ ਸਾਡਾ ਇੱਕ ਬੜਾ ਭਾਰਾ ਭੁਲੇਖਾ ਦੂਰ ਕਰ ਦਿੱਤਾ ਇਹਨਾਂ ਨੇ, ਚੰਗਾ ਹੋਵੇ ਆਪਾਂ ਇਹਨਾਂ ਦੀ ਸਿੱਖੀ ਧਾਰਨ ਕਰ ਲਈ। ਉਸ ਵੇਲੇ ਮਹਾਰਾਜ ਨੂੰ ਬੇਨਤੀ ਕਰੀ ਕਿ ਮਹਾਰਾਜ ਸਾਨੂੰ ਆਪਣੇ ਬਣਾ ਲਓ, ਕਿਰਪਾ ਕੀਤੀ ਮਹਾਰਾਜ ਜੀ ਨੇ। ਉਸ ਵੇਲੇ ਮਹਾਰਾਜ ਕਹਿਣ ਲੱਗੇ, ਭਾਈ ਆਹ ਰਾਜੇ ਤੇ ਆ ਰਾਜਕੁਮਾਰ ਨੇ ਬ੍ਰਹਮ ਭੋਜ ਕਰਿਆ ਤੇ ਪੰਗਤਾਂ ਲਾਓ। ਪੰਗਤਾਂ ਲੱਗ ਗਈਆਂ, ਉਸ ਵੇਲੇ ਕੀ ਦੇਖਦੇ ਨੇ, ਵਰਤ ਰਹੀ ਹੈ ਖੀਰ, ਸਾਰਾ ਮੇਲਾ ਆਈ ਜਾਂਦਾ, ਨਾ ਉਹ ਮਟਕਾ ਮੁੱਕਿਆ ਨਾ ਖੀਰ ਮੁੱਕੀ। ਕਈ ਪ੍ਰੇਮੀਆਂ ਨੂੰ ਸ਼ੰਕਾ ਹੋ ਜਾਂਦਾ ਵੀ ਇਹ ਗੱਲ ਕਿਤੇ ਐਵੇਂ ਤਾਂ ਨਹੀਂ ਲਿਖੀ। ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਆਪਦੇ ਕੋਲ ਇੱਕ ਕ੍ਰਿਸ਼ਨ ਲਾਲ ਨਾਮ ਦਾ ਹੋਤੀ ਮਰਦਾਨ ਦੇ ਵਿੱਚ ਰਹਿਣ ਵਾਲਾ ਦੁਕਾਨਦਾਰ ਆਇਆ। ਕਹਿੰਦਾ ਬਾਬਾ ਜੀ, ਮੇਰੇ ਮਨ ਵਿੱਚ ਆਉਂਦਾ ਕਿ ਮੈਂ ਤੁਹਾਨੂੰ ਘਰ ਆਪਣੇ ਲਿਜਾ ਕੇ ਆਪਦੇ ਚਰਨ ਪਵਾਵਾਂ ਤੇ ਪ੍ਰਸ਼ਾਦਾ ਛਕਾਵਾਂ। ਬਾਬਾ ਜੀ ਕਹਿਣ ਲੱਗੇ, ਕਿਸ਼ਨ ਚੰਦ, ਜਿੱਥੇ ਅਸੀਂ ਜਾਈਏ ਉੱਥੇ ਹਜ਼ਾਰਾਂ ਹੀ ਬੰਦੇ ਸਾਡੇ ਨਾਲ ਜਾਂਦੇ ਨੇ, ਐਵੇਂ ਤੈਨੂੰ ਖੇਚਲ ਹੋਏਗੀ ਵਾਧੂ ਦੀ, ਰਹਿਣ ਦੇ ਤੂੰ ਇੱਥੇ ਲੰਗਰ ਚ ਲਿਆ ਕੇ ਪਾ ਦੇ ਜਿਹੜਾ ਕੁਛ ਪਾਉਣਾ। ਨਹੀਂ ਮਹਾਰਾਜ, ਬੜਾ ਹੱਠ ਕਰਿਆ ਉਸਨੇ। ਉਸ ਵੇਲੇ ਬਾਬਾ ਜੀ ਕਹਿਣ ਲੱਗੇ, ਚੰਗਾ ਫਿਰ ਅਸੀਂ ਆਵਾਂਗੇ। ਦਿਨ ਮਿਥਰਿਆ, ਸੰਗਤਾਂ ਨੂੰ ਪਤਾ ਲੱਗ ਗਿਆ ਕਿ ਬਾਬਾ ਜੀ ਨੇ ਅੱਜ ਸ਼ਹਿਰ ਆਉਣਾ, ਕਿਉਂਕਿ ਸ਼ਹਿਰ ਨਹੀਂ ਸੀ ਆਇਆ ਕਰਦੇ ਵੀ ਅੱਜ ਹੋਤੀ ਵਿੱਚ ਆਉਣਗੇ। ਪਹਿਲਾਂ ਹੀ ਸਾਰੇ ਤਿਆਰ ਹੋ ਗਏ ਵੀ ਬਾਬਾ ਜੀ ਦੇ ਦਰਸ਼ਨ ਕਰਨ ਤੋਂ ਨਾ ਰਹਿ ਜੀਏ, ਭੀੜ ਲੱਗ ਗਈ। ਜਿਸ ਰਸਤੇ ਆਉਣਾ ਸੀ ਉੱਥੇ ਇੱਕ ਵੱਡਾ ਜਲੂਸ ਦੀ ਸ਼ਕਲ 'ਚ ਹੋ ਗਿਆ। ਜਦ ਬਾਬਾ ਜੀ ਬਾਜ਼ਾਰ 'ਚ ਦਾਖਲ ਹੋਏ, ਇਹ ਕਿਸ਼ਨ ਚੰਦ ਦੇਖਣ ਲੱਗ ਗਿਆ। ਜਦ ਇਹਨੇ ਦੇਖਿਆ ਵੀ ਇਹ ਤਾਂ ਹਜ਼ਾਰਾਂ ਦੀ ਤਾਦਾਦ 'ਚ ਆ ਗਏ, ਵੀ ਮੈਂ ਲੰਗਰ ਕਿੱਥੋਂ ਛਕਾਊਂ, ਵੀ ਹੁਣ ਕੀ ਕਰੀਏ। ਉਸ ਵੇਲੇ ਤਾਲਾ ਲਾ ਕੇ ਘਰ ਨੂੰ ਨੱਠ ਕੇ ਲੁੱਕ ਗਿਆ ਜਾ ਕੇ। ਬਾਬਾ ਜੀ ਆ ਗਏ, ਕਹਿਣ ਲੱਗੇ ਵੀ ਕਿਹੜਾ ਘਰ ਹੈ। ਕਹਿੰਦੇ ਜੀ ਘਰ ਤਾਂ ਆਈ ਆ, ਤਾਲਾ ਲਾ ਗਿਆ। ਕਹਿੰਦੇ ਡਰਦਾ ਬਾਣੀਆ, ਕਹਿੰਦੇ ਡਰ ਗਿਆ ਕਰਾਰ, ਪੰਨੋ ਤਾਲਾ, ਤਾਲਾ ਪਨਾ ਦਿੱਤਾ। ਲਾਂਗਰੀ ਸਿੰਘ ਨਾਲ ਲੈ ਆਏ ਸੀ, ਕਹਿੰਦੇ ਦੇਖੋ ਤਾਂ ਘਰ ਵਿੱਚ ਕੀ ਪਿਆ। ਕਹਿੰਦੇ ਮਹਾਰਾਜ, 20 ਸੇਰ ਕੱਚਾ ਆਟਾ ਤੇ 2 ਕੁ ਸੇਰ ਦਾਲ ਪਈ ਹੈ, ਹੋਰ ਤਾਂ ਇੱਥੇ ਕੁਛ ਨਜ਼ਰ ਨਹੀਂ ਆਉਂਦਾ। ਕਹਿੰਦੇ ਹੋਰ ਕੋਈ ਚੀਜ਼? ਕਹਿੰਦੇ ਮਹਾਰਾਜ, ਕੁਛ ਬੋਰੀਆਂ ਜੌਂਆਂ ਦੀਆਂ ਪਈਆਂ। ਕਹਿੰਦੇ ਚਲੋ ਠੀਕ ਹੈ, ਫਿਰ ਬਾਸਮਤੀ ਉਹ ਬਣਾਵਾਂਗੇ। ਉਸ ਵੇਲੇ ਕਹਿੰਦੇ ਕੜਾਹੇ ਲਿਆਓ, ਕੜਾਹੇ ਮੰਗਾ ਲਏ। ਸਾਰੀ ਸੰਗਤ ਹੈਰਾਨ ਹੁੰਦੀ ਹੈ ਵੀ ਚੌਲ ਦਾ ਤਾਂ ਇੱਕ ਦਾਣਾ ਵੀ ਨਹੀਂ ਹੈ, ਵੀ ਬਾਬਾ ਜੀ ਨੇ ਕਹਿਤਾ ਬਾਸਮਤੀ ਬਣਾਉਣਗੇ। ਹੋ ਸਕਦਾ ਕਿਸੇ ਗੁਰਸਿੱਖਾਂ ਨੂੰ ਆਪਣੇ ਸੇਵਕਾਂ ਨੂੰ ਕਹਿਤਾ ਹੋਵੇ ਵੀ ਡੇਰੇ ਤੋਂ ਚੱਕ ਲਿਆਓ ਬਾਸਮਤੀ। ਲਾਂਗਰੀ ਸਿੰਘ ਕਹਿਣ ਲੱਗੇ, ਮਹਾਰਾਜ ਪਾਣੀ ਧਰ ਦਿੱਤਾ, ਹੁਣ ਹੁਕਮ ਕਰੋ। ਕਹਿੰਦੇ ਜੌਂ ਦੀ ਬੋਰੀ ਪਾ ਲਓ, ਇੱਕ ਬਥੇਰੀ ਹੈ। ਜੌਂ ਦੀ ਬੋਰੀ ਬਣਾ ਤੀ, ਪਾ ਦਿੱਤੀ। ਲੰਗਰ ਚੱਲਣਾ ਸ਼ੁਰੂ ਹੋ ਗਿਆ 10 ਵਜੇ ਤੋਂ, 4 ਵੱਜ ਗਏ ਸ਼ਾਮ ਦੇ। ਨਾ ਤਾਂ ਸੰਗਤਾਂ ਖਤਮ ਹੁੰਦੀਆਂ, ਨਾ ਲੰਗਰ ਖਤਮ ਹੁੰਦਾ, ਇੱਕ ਕੜਾਹਾ ਉਬਾਲਿਆ ਹੋਇਆ, ਲੰਗਰ ਚੱਲਦਾ ਰਹਿੰਦਾ। ਕਹਿੰਦੇ ਹੁਣ ਉਹਨੂੰ ਬਾਣੀਆਂ ਨੂੰ ਲਿਆਓ, ਟੋਲ ਕੇ ਕਿੱਥੇ ਹੈ। ਕਹਿੰਦੇ ਬੇਮੁੱਖ ਹੋ ਗਿਆ, ਡਰ ਗਿਆ। ਕਹਿੰਦੇ ਬਾਬਾ ਜੀ ਉਹ ਤਾਂ ਲੱਭਣਾ ਨਹੀਂ, ਪਤਾ ਨਹੀਂ ਸ਼ਹਿਰ ਛੱਡ ਗਿਆ। ਕੱਲ ਦੀਆਂ ਗੱਲਾਂ ਨੇ ਇਹ ਸਾਧ ਸਿੰਘ ਜੀ, ਬੇਅੰਤ ਮਹਾਤਮਾ ਦੇ ਐਸੇ ਨੇ। ਰਾੜੇ ਸਾਹਿਬ ਮਹਾਰਾਜ ਜੀ ਦੇ ਪਾਸ ਜਦੋਂ ਆਪ ਟੱਕੀ ਦੇ ਵਿੱਚ ਬੈਠਿਆ ਕਰਦੇ ਸੀ, ਉਸ ਵੇਲੇ ਨਾਰੰਗਵਾਲ ਤੋਂ ਗੁੱਜਰਵਾਲ ਤੋਂ ਇੱਕ ਮਕਾਨ ਚੱਲੀ, ਜਰਗ ਨੂੰ ਜਾਣਾ ਸੀ। ਖਿਆਲ ਹੋਇਆ ਬਈ ਇੱਥੇ ਬੈਠੇ ਨੇ ਤੇ ਆਪਾਂ ਹੁੰਦੇ ਹੋਏ ਦਰਸ਼ਨ ਕਰ ਚੱਲੀ। ਮਕਾਨ ਤੋਂ ਬਾਅਦ ਮੁੜਦੇ ਹੋਏ ਰਾੜੇ ਸਾਹਿਬ ਪਹੁੰਚ ਜਾਂਦੇ ਨੇ, ਤੇ ਉਸ ਦਿਨ ਪ੍ਰਸ਼ਾਦ ਬਣਿਆ ਸੀ, ਕੜਾਹ ਪ੍ਰਸ਼ਾਦ ਥੋੜਾ ਜਿਹਾ, ਕਿਉਂਕਿ ਸੰਗਤਾਂ ਦੀ ਅਜੇ ਆਵਾਜਾਈ ਹੋਈ ਨਹੀਂ ਸੀ। ਮਹਾਰਾਜ ਨੂੰ ਆਇਆਂ ਨੂੰ ਬਹੁਤ ਥੋੜੇ ਦਿਨ ਹੋਏ ਸੀ। ਉਹ ਮਹਾਰਾਜ ਜੀ ਦੇ ਕੋਲ ਚਲੇ ਗਏ, 100 ਤੋਂ ਵੱਧ ਗਿਣਤੀ ਸੀ ਉਹਨਾਂ ਦੀ। ਮਹਾਰਾਜ ਕਹਿਣ ਲੱਗੇ, ਤੁਸੀਂ ਐਂ ਕਰੋ, ਪ੍ਰਸ਼ਾਦਾ ਛਕੋ, ਪ੍ਰਸ਼ਾਦ ਛਕੋ, ਅੱਜ ਕੜਾਹ ਪ੍ਰਸ਼ਾਦ ਬਣਿਆ ਹੈ। ਲਾਂਗਰੀ ਸਿੰਘ ਨੂੰ ਬੁਲਾਇਆ, ਕਹਿੰਦੇ ਲੈ ਬਈ ਐ ਸਿੰਘਾਂ ਨੂੰ ਪ੍ਰਸ਼ਾਦ ਛਕਾਉਣਾ, ਕੜਾਹ ਪ੍ਰਸ਼ਾਦ ਬਣਾਇਆ ਸੀ ਨੀ? ਕਹਿੰਦਾ ਹਾਂਜੀ। ਦਮੀ ਜੀਵ ਨਾਲ ਕਿਹਾ, ਕਿਉਂਕਿ ਉਹ ਤਾਂ ਸਾਰਾ ਹੀ ਦੋ ਕਿਲੋ ਘਿਓ ਦਾ ਬਣਾਇਆ ਸੀ, ਉਹ ਪਹਿਲਾਂ ਹੀ ਵੰਡ ਚੁੱਕਿਆ ਸੀ। ਕਹਿੰਦੇ ਜਾਓ ਪੰਗਤਾਂ ਲਵਾਓ ਅਤੇ ਇਹਨਾਂ ਨੂੰ ਸਿਖਾਓ, ਨਾ ਤਾਂ ਹੁਕਮ ਅਦੂਲੀ ਕਰ ਸਕੇ ਨਾ ਜਵਾਬ ਦੇ ਸਕੇ। ਛੋਟੇ ਮਹਾਰਾਜ ਕੋਲ ਚਲਿਆ ਗਿਆ, ਕਹਿੰਦਾ ਮਹਾਰਾਜ ਆਹ ਹੁਕਮ ਹੋ ਗਿਆ, ਮੈਨੂੰ ਕੱਢੋ ਸੰਕਟ ਚੋਂ। ਕਹਿੰਦੇ ਵਰਤਾ ਦੇ ਫਿਰ ਤੂੰ ਪੰਗਤਾਂ ਲਵਾ ਕੇ, ਵਰਤਾਉਂਦਾ ਨਹੀਂ ਹੈ। ਫੇਰ ਆ ਗਿਆ, ਕਹਿੰਦੇ ਤੂੰ ਵਰਤਾਉਂਦਾ ਨਹੀਂ। ਕਹਿੰਦਾ ਮਹਾਰਾਜ ਮੇਰੇ 'ਚ ਤਾਂ ਤਾਕਤ ਨਹੀਂ ਵਰਤਾਉਣ ਦੀ, ਇਹ ਤੁਹਾਡਾ ਕੰਮ ਹੈ, ਤੁਸੀਂ ਉਹ ਨਵੇੜੋ। ਕਹਿੰਦੇ ਬੜੇ ਸੰਤਾਂ ਕੋਲ ਜਾ ਫਿਰ। ਕਹਿੰਦਾ ਮਹਾਰਾਜ ਮੇਰੇ 'ਚ ਹਿੰਮਤ ਨਹੀਂ ਹੈ ਉੱਥੇ ਜਾਣ ਦੀ। ਉਹਨਾਂ ਨੇ ਇੱਕ ਵਚਨ ਕਰਤਾ, ਸਾਧੂ ਪਤਾ ਕੀ ਕਹਿ ਦੇਵੇ, ਕੋਈ ਗੱਲੇ ਕਹਿ ਦੇ, ਗੁਰਪੀਰਾਂ ਕੀ ਚਾਕੜੀ ਚਾਕਰੀ ਮਹਾਂ ਕਰੜੀ ਸੁੱਖ ਸਾਰ। ਕਰੜੀ ਹੱਥੋਂ ਜ਼ਿਆਦਾ ਹੁੰਦੀ ਹੈ, ਲੇਕਿਨ ਸੁੱਖ ਦੇਣ ਵਾਲੀ ਹੁੰਦੀ ਹੈ। ਉਸ ਵੇਲੇ ਛੋਟੇ ਮਹਾਂਪੁਰਸ਼ਾਂ ਨੂੰ ਕਹਿਣ ਲੱਗਿਆ ਵੀ ਮਹਾਰਾਜ ਆਪ ਕਿਰਪਾ ਕਰੋ। ਕਹਿੰਦੇ ਹੈ ਕਿੰਨਾ? ਕਹਿੰਦੇ ਜੀ ਇੱਕ ਬਾਟਾ ਭਰਿਆ ਹੋਇਆ, ਇੱਕੋ ਬਾਟਾ ਐਡਾ। ਕਹਿੰਦੇ ਹੋਰ ਨਹੀਂ ਹੈ ਕੁਝ, ਤਸਲਾ ਵੀ ਨਹੀਂ ਹੈ, ਇੱਕ ਬਾਟਾ ਹੀ ਹੈ। ਕਹਿੰਦੇ ਚੰਗਾ, ਅਸੀਂ ਆਉਂਦੇ ਹਾਂ। ਕੱਪੜਾ ਪਾ ਦਿੱਤਾ ਬਾਟੇ 'ਤੇ। ਕਹਿੰਦੇ ਲੈ ਹੁਣ ਤੁਸੀਂ ਲੈ ਆਓ ਪ੍ਰਾਤਾ, ਪੰਗਤਾਂ ਲਵਾ ਲਓ। ਕੱਪੜਾ ਪਾ ਤਾ ਅਤੇ ਵਿੱਚੋਂ ਉਂਜਲ ਭਰ ਭਰ ਕੇ ਕੱਢੀ ਜਾਂਦੇ ਨੇ। ਪਤਾ ਲੱਗਿਆ ਵੀ ਅੱਜ ਕੜਾਹ ਪ੍ਰਸ਼ਾਦ ਦਾ ਲੰਗਰ ਚੱਲਦਾ, ਆਲੇ ਦੁਆਲੇ ਦੇ ਜਿਹੜੇ ਡੰਗਰ ਚਾਰਨ ਵਾਲੇ ਕੰਮ ਕਰਨ ਵਾਲੇ ਉਹ ਵੀ ਆ ਗਏ, ਪੰਗਤਾਂ ਦੀਆਂ ਪੰਗਤਾਂ ਲੱਗੀ ਜਾਂਦੀਆਂ। ਉਹ ਗੁਜਰਵਾਲ ਵਾਲੇ ਵੀ ਛੱਕ ਕੇ ਚਲੇ ਗਏ ਅਤੇ ਹੋਰ ਵੀ ਬੇਅੰਤ ਆਈ ਜਾਂਦੇ ਨੇ। ਐਸੀ ਲੀਲਾ ਰਚਾਈ, ਪ੍ਰਸ਼ਾਦ ਇਹ ਵੰਡੀ ਜਾਂਦੇ। ਹੁਣ ਇਹਦੇ 'ਚ ਹੈਰਾਨ ਹੋਣਗੇ ਵੀ ਇੱਕ ਬਾਟਾ ਪ੍ਰਸ਼ਾਦ ਦਾ, ਵੀ ਇਹ ਕਿਵੇਂ ਪੋਸੀਬਲ ਹੋ ਸਕਦਾ ਹੈ? ਇਹ ਗੱਲਾਂ ਜਿਹੜੀਆਂ ਸਾਧ ਸਿੰਘ ਦੀ, ਇਹ ਪ੍ਰਕਿਰਤੀ ਦੇ ਨਿਯਮਾਂ ਤੋਂ ਉੱਪਰਲੀਆਂ ਗੱਲਾਂ ਹੁੰਦੀਆਂ। ਜੋ ਕੁਛ ਕਰੇ ਸੋਈ ਪ੍ਰਭ ਮਾਨੇ, ਉਹ ਰਾਮ ਨਾਮ ਰੰਗ ਰਾਤੇ। ਮਰਿਆਂ ਪਿਆਂ ਨੂੰ ਕਹਿੰਦੇ ਨੇ ਉੱਠ ਕੇ ਚੱਲ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਨੇ ਗੁਰੂ ਨਾਨਕ ਸਾਹਿਬ 'ਤੇ ਸ਼ੱਕ ਕਰਨ ਲੱਗ ਜਾਂਦੇ ਆ। ਗੁਰੂ ਦਸਵੇਂ ਪਾਤਸ਼ਾਹ 'ਤੇ ਇੰਨਾ ਸ਼ੱਕ ਕਰਦੇ ਆ ਵੀ ਉਹਨਾਂ ਨੇ ਜੀ ਪੰਜ ਪਿਆਰੇ ਜੀ ਛੱਟੇ ਬੱਕਰੇ ਮਾਰੇ ਸੀ, ਅਲਪੱਗ ਗੁਰੂ ਬਣਾ ਦਿੰਦੇ ਹਾਂ ਅਸੀਂ। ਡਰਦੇ ਮਾਰੇ ਵੀ ਕਿਤੇ ਐਸਾ ਨਾ ਹੋਵੇ ਸਾਨੂੰ ਐਂ ਨਾ ਕਹਿ ਦੇਵੇ ਫਲਾਣਾ ਵੀ ਆ ਇਹ ਫਲਾਣੇ ਨੇ ਵੀ ਜੀ ਸ਼ਰਧਾ 'ਚ ਆ ਕੇ ਲਿਖ ਦਿੱਤੀ। ਸ਼ਰਧਾ ਤਾਂ ਹੈ ਹੀ ਗੁਰੂਆਂ ਦਾ ਜੀਵਨ, ਅਸੀਂ ਦੂਜਾ ਨਾ ਪੜ੍ਹੀਏ ਨਾ ਲਿਖੀਏ, ਸਾਨੂੰ ਕੀ ਲੋੜ ਹੈ ਸ਼ਰਧਕਾਂ ਦੇ ਜੀਵਨ ਪੜ੍ਹਨ ਦੀ। ਸਭ ਭਰੋਸੇ 'ਚ ਰਹੋ ਸਾਧ ਸਿੰਘ। ਸੋ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਸਾਰਿਆਂ ਨੂੰ ਸਮਝਾਇਆ ਕਿ ਪ੍ਰੇਮੀਓ, ਆਹ ਜਿਹੜੀਆਂ ਨਿੱਕੀਆਂ ਨਿੱਕੀਆਂ ਝਗੜੇ ਨੇ ਨਾ ਤੁਹਾਡੇ, ਵੀ ਆਹ ਮਾਸ ਖਾਂਦਾ ਨਹੀਂ ਖਾਂਦਾ, ਇਹ ਨਫ਼ਰਤ ਕਰੋ। ਆਹ ਕੱਪੜੇ ਇਹੋ ਜਿਹੇ ਪਾਉਂਦਾ, ਇਹੋ ਜਿਹੇ ਪਾਉਂਦਾ, ਜਨੇਊ ਪਾਉਂਦਾ ਜੀ, ਆਹ ਫਲਾਣਾ ਕਰਦਾ, ਧਿਮਕਾ ਕਰਦਾ, ਇਹਦਾ ਫਲਾਣਾ, ਇਹ ਛੱਡ ਦਿਓ। ਸਰੀਰ ਤੋਂ ਉੱਪਰ ਦੇਖੋ, ਸਰੀਰ ਪੰਜਾਂ ਤੱਤਾਂ ਦਾ ਬਣਿਆ ਹੋਇਆ, ਇਹਦੇ ਉੱਪਰ ਆਤਮਾ, ਤੁਸੀਂ ਨਾ ਸਰੀਰ ਹੋ ਪੰਜ ਤੱਤ ਦੇ, ਨਾ ਤੁਸੀਂ ਪੰਜ ਗਿਆਨ ਇੰਦਰੀਆਂ, ਨਾ ਅੱਖਾਂ, ਨਾ ਕੰਨ, ਨਾ ਨੱਕ, ਨਾ ਜੀਭਾਂ, ਨਾ ਤੁਸੀਂ ਹੱਥੋਂ, ਨਾ ਪੈਰੋਂ, ਨਾ ਤੁਸੀਂ ਪੰਜ ਪ੍ਰਾਣੋਂ, ਪ੍ਰਾਣ ਉਪਾਨ ਉਦਾਨ ਬਿਆਨ ਸਮਾਨ, ਨਾ ਤੁਸੀਂ ਮਾਨੋ, ਨਾ ਤੁਸੀਂ ਬੁੱਧੀ ਹੋ, ਨਾ ਤੁਸੀਂ ਅੰਤਸ਼ਕਰਨੋ, ਨਾ ਤੁਸੀਂ ਉਹ ਅਹਿਮ ਭਾਵ ਦਾ ਪਾਇਆ ਹੋਇਆ ਪਰਛਾਵਾਂ, ਤੁਸੀਂ ਤਾਂ ਸ਼ੁੱਧ ਚੇਤਨ ਸਰੂਪ ਆਤਮ ਸਰੂਪ ਹੋ। ਇਸ ਦੇਹੀ ਮੈਂ ਕੌਣ ਵਸਾਈ, ਤਾਂ ਕਾ ਅੰਤ ਨਾ ਪਾਇਆ ਜਾਈ। ਇਹਦੇ 'ਚ ਉਹ ਵਸਦਾ ਜਿਹਦਾ ਕੋਈ ਅੰਤ ਨਹੀਂ ਪਾ ਸਕਦਾ। ਇਹ ਭੁਲੇਖੇ ਦੇ ਨਾਲ ਇਹ ਜੀਵ ਬਣ ਗਿਆ, ਆਪਣੇ ਸਰੂਪ ਨੂੰ ਪਛਾਣੋ। ਉਹ ਸਰੂਪ ਇਹ ਹੈ ਕਿ ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਇਹ ਤਾਂ ਸਮੁੰਦਰ ਵਿੱਚ ਲਹਿਰਾਂ ਉੱਠਦੀਆਂ, ਲਹਿਰਾਂ ਨੂੰ ਨਾ ਗਿਣੋ, ਸਮੁੰਦਰ ਨੂੰ ਗਿਣੋ। ਗਹਿਣਿਆਂ ਨੂੰ ਨਾ ਦੇਖੋ, ਸੋਨੇ ਦਿਆਂ ਨੂੰ, ਤੁਸੀਂ ਸੋਨੇ ਦੇ ਉੱਤੇ ਨਿਗਾਹ ਰੱਖੋ। ਇਹ ਸੰਸਾਰ ਜਿਹੜਾ ਤੁਸੀਂ ਦੇਖਦੇ ਹੋ, ਇਹ ਨੇਤਰੋ ਮੇਰੇ ਹੋ, ਹਰ ਤੁਮ ਮੈਂ ਜੋ ਤਰੀ, ਹਰਵੇ ਨਵਰ ਨਾ ਦੇਖੋ ਕੋਈ, ਹਰਵੇ ਨਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀਆ। ਇਹ ਤਾਂ ਵਾਹਿਗੁਰੂ ਦਾ ਸਰੂਪ ਹੈ ਸਾਰਾ ਹੀ, ਜਿੰਨਾ ਤੁਸੀਂ ਦੇਖਦੇ ਹੋ। ਆਪਣੇ ਰੰਗ ਦੇ ਵਿੱਚ ਆਪੇ ਹੀ ਖੇਲ ਕਰ ਰਿਹਾ, ਆਪੀ ਨਾ ਆਪ ਸਾਜਿਓ, ਆਪੀ ਨਾ ਰਚਿਓ, ਨਾ ਦੂਈ ਕੁਦਰਤ ਸਾਜ ਕੇ ਕਰਾਸਨ ਡਿੱਟੇ। ਉਹ ਤਾਂ ਆਪਣੀ ਕੁਦਰਤ ਆਪ ਹੈ, ਆਪਣੀ ਮਾਇਆ ਆਪ ਵਸਾਰੀ, ਆਪੇ ਦੇਖਣ ਹਾਰਾ, ਨਾਨਾ ਰੂਪ ਤਰੇ ਬਹੁ ਰੰਗੀ, ਸਭ ਤੇ ਰਹੇ ਨਿਆ। ਏਕ ਰੂਪ ਅਨੇਕ ਮੂਰਤ, ਕੀਨ ਰੂਪ ਅਨੇਕ, ਏਕ ਮੂਰਤ ਅਨੇਕ ਰੂਪ, ਕਿੰਨੇ ਰੂਪ, ਖੇਲ 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 ਅਨੰਤ ਕੋ ਫਿਰੇ। ਏਕ ਰੂਪ ਅਨੇਕ ਮੂਰਤ, ਕਿੰਨੇ ਰੂਪ ਅਨੇਕ, ਖੇਲ 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 ਅਨੰਤ ਕੋ ਫਿਰੇ। ਆਪੇ ਹੀ ਬੇਅੰਤ ਰੂਪ ਧਾਰ ਕੇ ਆਪਣੀ ਮਾਇਆ ਚ ਖੇਲ ਰਿਹਾ। ਪਾਰ ਬ੍ਰਹਮ ਕੇ ਸਗਲੇ ਥਾਂ ਜਿੱਤ ਜਿੱਤ ਕਰ ਰੱਖੇ ਤੈਸਾ ਤਿੰਨ, ਜਿਹੇ ਜੇ ਥਾਂ ਕਿਸੇ ਨੂੰ ਫਿੱਟ ਕਰਤੇ ਉਹਦਾ ਨਾਂ ਹੋ ਗਿਆ ਤਾਂ ਅਕਾਲ ਪੁਰਖ ਦੀ ਖੇਲ ਹੋ ਰਹੀ ਹੈ। ਕਹਿੰਦੇ ਦ੍ਰਿਸ਼ਟੀ ਇੱਥੇ ਰੱਖ ਕੇ ਸੰਸਾਰ ਦੇ ਅੰਦਰ ਵਿਚਰੋ, ਲੇਕਿਨ ਇਹ ਜਦ ਤੱਕ ਅੰਦਰੋਂ ਤੁਹਾਨੂੰ ਅਧਿਆਸ ਦੇਹ ਦਾ ਨਹੀਂ ਟੁੱਟਦਾ, ਹਉਮੈ ਦਾ ਜਦ ਤੱਕ ਪਰਛਾਵਾਂ ਕਾਇਮ ਹੈ, ਨਹੀਂ ਇਹ ਗੱਲ ਸਮਝ ਆਉਂਦੀ। ਸੋ ਹਉਮੈ ਨੂੰ ਕੱਟਣ ਦਾ ਜੋ ਮੰਤਰ ਹੈ ਉਹਦੇ ਬਾਰੇ ਇਸ ਤਰ੍ਹਾਂ ਫਰਮਾਨ ਹੈ।
ਜਪ ਹਉਮੈ ਕੋਈ, ਜਪ ਹਉਮੈ ਕੋਈ,
ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਗੁਰੂ ਦਾ ਸ਼ਬਦ ਜੋ ਮੰਤਰ ਹੈ ਇਹ ਵਾਹਿਗੁਰੂ ਹੈ। ਇਹ ਜਿਹਨੂੰ ਨਹੀਂ ਮੰਤਰ ਪ੍ਰਾਪਤ ਹੋਇਆ, ਗੁਰਮੰਤਰ ਹੀਣਸ ਜੋ ਪ੍ਰਾਣੀ, ਤਿਰਗੰਤ ਜਨਮ ਪ੍ਰਿਸ਼ਨ ਹੈ, ਕੂਕਰ ਹੈ, ਸੂਕਰ ਹੈ, ਗਰਦਪ ਹੈ, ਕੱਕ ਹੈ, ਸਰਪਨ ਹੈ, ਤੁਲਖ ਹੈ, ਸੂਰ, ਸੱਪ, ਗਧੇ, ਕਾਂ, ਇਹਨਾਂ ਦੇ ਬਰਾਬਰ ਉਹਦੀ ਤੁਲਨਾ ਹੈ ਜਿਹਨੂੰ ਇਹ ਮੰਤਰ ਦੀ ਪ੍ਰਾਪਤੀ ਨਹੀਂ ਹੋਈ ਗੁਰੂ ਤੋਂ। ਸੋ ਗੁਰੂ ਘਰ ਦੇ ਅੰਦਰ ਪੰਜ ਪਿਆਰੇ ਅੰਮ੍ਰਿਤ ਛਕਾਉਣ ਤੋਂ ਬਾਅਦ ਇੱਕ ਜਵਾਨ ਹੋ ਕੇ ਇਹ ਮੰਤਰ ਗੁਰੂ ਦੀ ਥਾਂ ਤੇ ਦਿਆ ਕਰਦੇ। ਸੋ ਇਸ ਤਰ੍ਹਾਂ ਸਾਧ ਸਿੰਘ ਜੀ ਸਾਰੇ ਭਰਮਾਂ ਵਹਿਮਾਂ ਦੇ ਵਿੱਚੋਂ ਨਿਕਲ ਕੇ ਪ੍ਰਭੂ ਦਾ ਨਾਮ ਜਪੋ, ਆਪਣੇ ਆਪ ਨੂੰ ਪਛਾਣੋ, ਪਛਾਣ ਕੇ ਵਾਹਿਗੁਰੂ ਨਾਲ ਪਿਆਰ ਪਾ ਕੇ ਵਾਹਿਗੁਰੂ ਦੇ ਦੇਸ਼ ਵਿੱਚ ਸਦਾ ਨਿਵਾਸ ਕਰਕੇ ਉਹਦਾ ਰੂਪ ਤਦ ਰੂਪ ਹੋ ਜਾਂਦਾ ਤੇ ਮੈਂ ਮਿਟ ਜਾਂਦੀ ਹੈ, ਸਾਰੇ ਹੀ ਵਾਹਿਗੁਰੂ ਰਹਿ ਜਾਂਦਾ। ਇਹ ਸਾਡਾ ਸਿਧਾਂਤ ਹੈ ਗੁਰਸਿੱਖੀ ਦਾ। ਇਹਦੇ ਤਰੀਕੇ ਬਹੁਤ ਨੇ ਪਹੁੰਚਣ ਵਾਸਤੇ। ਸੋ ਦਿਨੋਂ ਦਿਨ ਵੱਧਦੇ ਚੱਲੋ, ਪਿੱਛੇ ਨੂੰ ਨਾ ਅਗਾਂਹ ਕੂਤਰਾਂ, ਪਿੱਛੇ ਫੇਰ ਨਾ ਮੁੜ ਲਾਂ, ਸਮਾਂ ਜਾਤ ਨਹੀਂ ਦਿੰਦਾ। ਆਪ ਸਾਰੇ ਹੁਣ ਉਹ ਵੀ ਦੱਸਣਾ ਪਤਨ ਕਰ ਰਾਮ
ਕਲੀ ਮਹਲਾ ਤੀਜਾ ਆਨੰਦ ਓਂਕਾਰ ਸਤਿਗੁਰ ਸਾਇਆ
ਸਤਿ